ਨਾਦ ਸਰੂਪੀ ਛੰਦ ਨਾ ਧਰਮ ਕਰਮ ਕਾਉ ਕਰੈ ਪ੍ਰਥਾ ਕਥਾ ਸੁਨੈਰੈ ਕਰਮ ਕਰਮ ਸੋ ਫਸੈ ਸਤ ਛਾਟ ਧਰਮ ਵਾ ਨਸੈ ਨਾ ਧਰਮ ਕਰਮ ਕਾਉ ਕਰੈ ਪ੍ਰਥਾ ਕਥਾ ਸੁਨੈਰੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਤੇ ਗੁਰੂ ਕੀ ਵਡਿਆਈ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਕਾਲ ਪੁਰਖ ਅੰਤਰਯਾਮੀ ਪਤਿਤ ਪਾਵਨ ਦੀਨਾ ਬੰਧੂ ਭਗਤ ਵਚਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਆਪ ਸਰਬੱਤ ਸੰਗਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਹਾਨ ਰਚਨਾ ਜੋ ਸਤਯੁਗ ਤੋਂ ਆਰੰਭ ਕਰਕੇ ਆਉਣ ਵਾਲੇ ਸਤਯੁਗ ਤੱਕ ਇਤਿਹਾਸ ਸੰਖੇਪ ਦੇ ਨਾਲ ਸਤਿਗੁਰੂ ਮਹਾਰਾਜ ਨੇ ਵਰਣਨ ਕੀਤਾ ਕਿ ਐਸੀ ਸੁੰਦਰ ਕਥਾ ਜਿਸ ਦੇ ਵਿੱਚ ਅਵਤਾਰਾਂ ਦੀ ਕਥਾ ਦਾ ਜੋ ਵਰਣਨ ਹੈ ਚੌਵੀਵਾਂ ਜੋ ਕਲਕੀ ਅਵਤਾਰ ਕਲਯੁਗ ਦੇ ਸਮੇਂ ਦੇ ਅੰਦਰ ਹੋਣ ਵਾਲਾ ਹੈ ਜਿਸ ਅਵਤਾਰ ਬਾਰੇ ਦੁਨੀਆਂ ਨੂੰ ਬੜੇ ਭਲੇਖੇ ਬਹਿਮ ਔਰ ਭਰਮ ਪੈ ਚੁੱਕੇ ਹਨ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਐਸੀ ਕਿਰਪਾ ਨਾ ਕਰਦੇ ਇਸ ਕਲਕੀ ਅਵਤਾਰ ਦੀ ਕਥਾ ਨਾ ਲਿਖਦੇ ਤਾਂ ਸਾਡੇ ਸਿੱਖ ਜਗਤ ਵਿੱਚ ਵੀ ਪਤਾ ਨਹੀਂ ਕਿੰਨਾ ਕੁ ਬਹਿਮ ਔਰ ਭਰਮ ਹੋਸ਼ ਆ ਜਾਂਦਾ। ਕਿਤਨੀ ਮਹਾਨ ਰਚਨਾ ਦੇ ਹੁੰਦਿਆਂ ਹੋਇਆਂ ਫਿਰ ਵੀ ਸਾਡੇ ਭਰਾ ਅਜੇ ਭੁਲੇਖੇ ਵਿੱਚ ਭੜਕੇ ਹੋਏ ਹਨ। ਗੁਰੂ ਸਾਹਿਬ ਕਿਰਪਾ ਕਰਨ, ਆਪ ਜੀ ਨੇ ਇਸ ਅਵਤਾਰ ਦੇ ਆਉਣ ਦਾ ਸਮਾਂ, ਉਹਦੀਆਂ ਨਿਸ਼ਾਨੀਆਂ, ਉਹਦੀ ਪਹਿਚਾਣ, ਉਹਦੇ ਲੱਛਣ ਜਿਹੜੇ ਹਨ, ਸੰਸਾਰ ਵਿੱਚ ਜਦੋਂ ਵੀ ਅਵਤਾਰ ਆਉਂਦਾ ਹੈ ਉਹਦੇ ਲੱਛਣ ਪਹਿਲਾਂ ਪ੍ਰਗਟ ਹੋ ਜਾਂਦੇ ਹਨ। ਵੈਸੇ ਵੀ ਪ੍ਰਕਿਰਤੀ ਵਿੱਚ ਹਰ ਚੀਜ਼ ਦੇ ਪ੍ਰਗਟ ਹੋਣ ਤੋਂ ਪਹਿਲਾਂ ਉਸਦੇ ਲੱਛਣ, ਇਹ ਕੁਦਰਤ ਦਾ ਸੁਭਾਅ ਹੈ, ਪ੍ਰਗਟ ਹੋ ਜਾਂਦੇ ਹਨ। ਇਸੇ ਤਰ੍ਹਾਂ ਰੱਬੀ ਅਵਤਾਰ ਦੇ ਆਉਣ ਤੋਂ ਪਹਿਲਾਂ ਉਸ ਅਵਤਾਰ ਦੇ ਲੱਛਣ ਵੀ ਪ੍ਰਗਟ ਹੁੰਦੇ। ਇਹ ਸਤਿਗੁਰੂ ਮਹਾਰਾਜ ਨੇ ਪਿੱਛੇ ਵਰਣਨ ਕੀਤਾ ਕਿ ਚਲੇ ਪਾਪ ਕੀ ਜਗਤ ਕਹਾਣੀ ਪਾਜਾ ਧਰਮ ਸਾੜ ਰਾਜਧਾਨੀ। ਧਰਮ ਦੀਆਂ ਚਾਰ ਰਾਜਧਾਨੀਆਂ ਬਣੀਆਂ, ਚਾਰ ਧਰਮ ਦੇ ਇੱਕ ਸੋਮੇ ਬੰਨੇ ਨੇ ਜਿੱਥੋਂ ਧਰਮ ਪ੍ਰਫੁੱਲਿਤ ਹੁੰਦਾ ਹੈ, ਉਹ ਚਾਰ ਟਿਕਾਣੇ ਹਨ। ਧਰਮ ਸੰਸਾਰ ਦੇ ਵਿੱਚ ਆਪਣੇ ਆਪ ਵਿੱਚ ਇੱਕ ਬਾਦਸ਼ਾਹ ਹੈ, ਇਹਦੀਆਂ ਆਪਣੀਆਂ ਚਾਰ ਰਾਜਧਾਨੀਆਂ ਹਨ ਧਰਮ ਦੀਆਂ। ਪਰ ਜਦੋਂ ਜਗਤ ਵਿੱਚ ਕਹਾਣੀ ਪਾਪ ਦੀ ਚੱਲ ਪਈ, ਜਿਵੇਂ ਕਿਸੇ ਰਾਜੇ ਤੇ ਵਿਪਤਾ ਪੈ ਜਾਏ ਉਹ ਆਪਣੀ ਰਾਜਧਾਨੀ ਤਿਆਗ ਕੇ ਦੌੜ ਜਾਂਦਾ ਹੈ, ਆਪਣੀ ਜਾਨ ਬਚਾਉਂਦਾ ਹੈ, ਰਾਜਧਾਨੀ ਦੀ ਪ੍ਰਵਾਹ ਨਹੀਂ ਕਰਦਾ। ਧਰਮ ਦੀਆਂ ਚਾਰ ਰਾਜਧਾਨੀਆਂ, ਚਾਰਾਂ ਚੋਂ ਹੀ ਧਰਮ ਲੋਕ ਹੋ ਗਏ। ਇਹਨੇ ਅਜਿਹਾ ਸਮਾਂ ਵਰਣਨ ਕੀਤਾ ਹੈ ਕਿ ਪੁਰਾਣੇ ਸਮੇਂ ਦੇ ਅੰਦਰ ਧਰਮੀ ਰਾਜਿਆਂ ਦੀਆਂ ਬੜੀਆਂ ਕਥਾਵਾਂ ਹਨ। ਜਥਾ ਰਾਜਾ ਤਥਾ ਪਰਜਾ ਹੋਇਆ ਕਰਦੀ ਹੈ। ਪਏ ਵਿਆਦਲੀ ਪਾਤਸ਼ਾਹ ਰਾਜੇ ਸਿੰਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਉਲਟੀ ਵਾੜ ਖੇਤ ਨੂੰ ਖਾਣ ਵਾਲੀ ਗੱਲ ਕਲਯੁਗ ਵਿੱਚ ਲਿਖੀ। ਕਿ ਰਾਜੇ ਪਾਪ ਕਮਾਉਣ ਦੇ ਉਲਟੀ ਬਾੜ ਖੇਤ ਭੁੱਖਾ। ਰਾਜਿਆਂ ਵਿੱਚੋਂ ਧਰਮ ਲੋਪ ਹੋਇਆ, ਉਸ ਤੋਂ ਦੂਜੇ ਨੰਬਰ ਤੇ ਬ੍ਰਹਮਣ ਲੋਕ ਸਨ, ਜਿਨ੍ਹਾਂ ਨੇ ਧਰਮ ਵਿੱਚ ਸੰਸਾਰ ਨੂੰ ਪ੍ਰਗਟ ਕਰਨਾ ਸੀ। ਹਜ਼ੂਰ ਲਿਖਦੇ ਨੇ ਕਿ ਐਸੇ ਬ੍ਰਹਮਣ ਡੂਬੇ ਭਾਈ, ਮੇਰਾ ਅਪਰਾਧ ਚਿਤ ਮੈਂ ਬਰਿਆਈ, ਮੂਰਖ ਬੰਨ ਪ੍ਰਭੂ ਸੁਭਾ, ਜਾਤ ਦਾ ਗਰਬ ਨਾ ਕਰੇ ਹੋ ਕੋਈ। ਸਤਿਗੁਰੂ ਮਹਾਰਾਜ ਨੇ ਉਹਨਾਂ ਬ੍ਰਹਮਣਾਂ ਦੀ ਕਰਮ, ਕਦੇ ਐਸਾ ਸਮਾਂ ਸੀ ਜਿਸ ਦਿਨ ਬ੍ਰਹਮਣ ਦੇ ਘਰ ਲੜਕਾ ਪੈਦਾ ਹੁੰਦਾ ਸੀ, ਜਦੋਂ ਬ੍ਰਹਮਣ ਦੇ ਘਰ ਪੁੱਤਰ ਜਨਮ ਲੈਂਦਾ ਸੀ, ਉਦੋਂ ਇੰਦਰ ਦਾ ਸਿੰਘਾਸਨ ਡੋਲਣ ਲੱਗ ਜਾਂਦਾ ਸੀ ਕਿ ਵੱਡਾ ਹੋ ਕੇ ਜਪ ਤਪ ਕਰੇਗਾ, ਕਿਤੇ ਮੇਰਾ ਸਿੰਘਾਸਨ ਨਾ ਸਾਂਭ ਲਵੇ। ਕਲਯੁਗ ਦੇ ਸਮੇਂ ਨੇ ਐਸੀ ਮਤ ਮਾਰ ਦਿੱਤੀ, ਇੰਦਰ ਨੂੰ ਤਾਂ ਹੁਣ ਇਹ ਖਤਰਾ ਚੁੱਕਿਆ ਗਿਆ, ਕਿਸੇ ਹੋਰ ਥਾਂ ਇਹ ਖਤਰਾ ਪੈ ਗਿਆ। ਇੰਦਰ ਨੂੰ, ਇੰਦਰ ਦੇ ਸਿੰਘਾਸਨ ਨੂੰ ਕੋਈ ਖਤਰਾ ਨਹੀਂ ਗਿਆ ਬ੍ਰਹਮਣ ਦੇ ਘਰ ਸੰਤਾਨ ਪੈਦਾ ਹੋਣ ਦਾ। ਇਹ ਜਿਸ ਵੇਲੇ ਬ੍ਰਹਮਣ ਦੇ ਘਰ ਲੜਕਾ ਪੈਦਾ ਹੁੰਦਾ, ਇੰਦਰ ਦਾ ਸਿੰਘਾਸਨ ਤਾਂ ਨਹੀਂ ਡੋਲਦਾ, ਤੰਬਾਕੂ ਦੇ ਪੱਤੇ ਜ਼ਰੂਰ ਡੋਲਣ ਲੱਗ ਜਾਂਦੇ ਕਿ ਵੱਡਾ ਹੋ ਕੇ ਮੈਨੂੰ ਜਰਾ ਤੇ ਖਾਣ ਤੋਂ ਜਾਣਾ। ਇਹ ਪਾਪ ਬੂਟੀ ਦਾ ਐਸਾ ਪ੍ਰਯੋਗ ਉਹਨਾਂ ਲੋਕਾਂ ਵਿੱਚ ਹੋਇਆ ਜਿਨ੍ਹਾਂ ਨੂੰ ਮਹਾਰਿਸ਼ੀ ਵਿਆਸ ਨੇ ਪੁਰਾਣਾਂ ਵਿੱਚ ਗਿਆਨ ਦਿੱਤਾ ਸੀ ਕਿ ਬ੍ਰਾਹਮਣ ਕੋਈ ਤੰਬਾਕੂ ਨੂੰ ਹੱਥ ਤੱਕ ਨਾ ਲਾਏ, ਉਹ ਬ੍ਰਹਮਣ ਪੀਣ ਲੱਗ ਪਏ। ਇੱਥੋਂ ਵੀ ਧਰਮ ਲੋਪ ਹੋ ਗਿਆ, ਪਕੰਡ ਰੂਪ ਦੇ ਵਿੱਚ ਫਸ ਗਿਆ। ਇਹਦੀ ਤੀਸਰੀ ਰਾਜਧਾਨੀ ਸੀ ਧਰਮ ਦੀ ਤੀਰਥ, ਗੰਗਾ ਵਰਗੇ ਮਹਾਨ ਤੀਰਥ। ਗਰਮੀ ਦੀ ਮੌਸਮ ਵਿੱਚ ਜਾ ਕੇ ਦੇਖੋ ਐਸੀ ਹਾਲਤ ਹੈ, ਲੋਕ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਦੇ, ਫਰਿੱਜ ਹੀ ਬਣਾ ਰਿਹਾ ਗੰਗਾ। ਬਹੁਤ ਸਾਰੇ ਐਸੇ ਲੋਕ ਠੰਡੀ ਹੋਣ ਤੋਂ ਬਾਅਦ ਪੀ ਲੈਣੀਆਂ, ਗੰਗਾ ਦੇ ਕੰਢੇ ਰੇਤੇ ਚ ਦੱਬ ਲੈਣੀ। ਇਹ ਜਿਹੜੀ ਗੰਗਾ ਪਾਪ ਲਾਉਣ ਵਾਲੀ ਸੀ, ਉਹਦੇ ਕੰਢਿਆਂ ਤੇ ਐਸੀ ਪਾਪ ਕਰਨ ਲੱਗੇ ਹੋਣ। ਇਹ ਚੌਥੀ ਰਾਜਧਾਨੀ ਸੀ ਮਹਾਂਪੁਰਸ਼ ਰਹਿਓ ਸੰਤ ਹੋਣ ਤੋਲ ਸਾਧੋ ਤੇਰੇ ਬੈਠੇ। ਸੰਸਾਰ ਦੇ ਵਿੱਚ ਪਖੰਡ ਦਾ ਬੋਲਬਾਲਾ ਹੋਣਾ, ਭੇਖ ਨੇ ਵੱਧ ਜਾਣਾ, ਇਸੇ ਲਈ ਧਰਮ ਸ਼ਾਸਤਰਾਂ ਦੇ ਵਿੱਚ ਐਸਾ ਕਥਨ ਕੀਤਾ ਹੈ ਕਿ ਜਿਵੇਂ ਸ਼ੇਸ਼ ਨਾਗ ਧਰਤੀ ਨੂੰ ਚੁੱਕਣ ਵਾਲਾ ਕਿ ਕੋਈ ਹੈ, ਦਾਦਰ ਕਾਰਕੁਖ ਭਰਨਮੈ ਤਤਪਰ ਨਾਗ ਅਨੇਕ, ਡੱਡੂ ਖਾ ਖਾ ਕੇ ਆਪਣੇ ਪੇਟ ਨੂੰ ਪਾਲਣ ਵਾਲੇ, ਸੰਸਾਰ ਵਿੱਚ ਸੱਪਾਂ ਦਾ ਕੋਈ ਅੰਤ ਨਹੀਂ ਹੈ। ਪਰ ਸਮਰੱਥ ਧਰਨੀ ਧਰਮ ਹੈ ਸ਼ੇਸ਼ ਨਾਗ ਹੀ ਦੇਖ, ਇੱਕ ਸ਼ੇਸ਼ ਨਾਗ ਹੈ ਜੋ ਧਰਤੀ ਦਾ ਭਾਰ ਚੁੱਕ ਉੱਪਰ ਹੈ। ਤੇ ਇਸ ਪ੍ਰਕਾਰ ਹੀ ਇਹਦੇ ਅਨੰਤ ਉਹ ਲੋਕ ਪੈਦਾ ਹੋ ਗਏ ਜਿਨ੍ਹਾਂ ਨੇ ਕੇਵਲ ਪੇਟ ਦੀ ਉਪਜੀਵਿਕਾ ਵਾਸਤੇ ਭੇਖ ਦਾ ਸਹਾਰਾ ਲਿਆ। ਜਗਤ ਜਲਦ ਕੇ ਤਰਨ ਮੇ ਬਿਰਲਾ ਕੋ ਇੱਕ ਸੰਤ, ਉਹ ਕੌਣ ਜਿਹਨਾਂ ਸਾਸ ਗਿਲਾਸ ਨਾ ਵੀ ਸੁਣਿਆ, ਹਰ ਨਾਮਾ ਮਨਮੰਤ ਧੰਨ ਸ੍ਰੀ ਸ੍ਰੀ ਨਾਨਕਾ ਪੂਰਨ ਸੋਈ ਸੰਤ। ਕਿਉਂ? ਸਤਿਗੁਰੂ ਮਹਾਰਾਜ ਨੇ ਕਿਹਾ ਕਿ ਚਾਰੇ ਥਾਵਾਂ ਤੋਂ ਇਹ ਰਾਜਧਾਨੀ ਛੱਡ ਕੇ ਧਰਮ ਪੰਥ ਕਰ ਉੱਡ ਰਿਹਾ। ਕੂੜ ਅਮਾਵਸ ਸੱਚ ਚੰਦਰਮਾ ਜੀਸੈ ਨਹੀਂ ਕਹਿ ਚੜੇ, ਹਉ ਭਾਲ ਵਿਕੂਲੀ ਹੋਈ ਅੰਧੇਰੇ ਰਾਹ ਨਾ ਹੋਈ। ਤੇ ਇਸ ਪ੍ਰਕਾਰ ਦੀ ਇਹ ਜਗਤ ਦੀ ਪਾਪ ਕਹਾਣੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਰੀਰ ਦੀ ਛੋਟੀ ਉਮਰ ਵਿੱਚ 9 ਸਾਲ ਦੀ ਅਵਸਥਾ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਸਾਰ ਨੂੰ ਉਤਾਰਨ ਦੀ, ਪਿਤਾ ਦੀ ਸ਼ਹੀਦੀ ਤੋਂ ਬਾਅਦ ਆਪਣੇ ਜ਼ਿੰਮੇ ਅਰੁਣ ਨੇ ਐਸਾ ਦਵਾਇਆ, ਰਣਜੀਤ ਨਗਾਰਾ ਮੜਿਆ 22 ਧਾਰ ਦੇ ਪ੍ਰਗਤੀ ਰਾਜਾ ਦੇ ਹਿਰਦੇ ਪਵਨ ਦੇ, ਯੁੱਧ ਅਰੰਭ ਹੋ ਗਏ। ਇਹ ਸਤਿਗੁਰੂ ਮਹਾਰਾਜ ਨੇ 14 ਲੜਾਈਆਂ ਆਪਣੇ ਜੀਵਨ ਵਿੱਚ ਧਰਮ ਦੀਆਂ ਲੜੀਆਂ ਤੇ ਫਿਰ ਇਹ ਬੜੀ ਸੂਖਮ ਕਲਾ ਹੈ ਜੋ ਕਾਵਿ ਰਚਨਾ ਕਰਨੀ ਹੈ, ਕੋਈ ਸੌਖੀ ਦੀ ਬਾਤ ਨਹੀਂ। ਇਹ ਸਤਿਗੁਰੂ ਮਹਾਰਾਜ ਨੇ ਖਾਲਸੇ ਨੂੰ ਇਹ ਗਿਆਨ ਦੇਣ ਵਾਸਤੇ ਆਪਣੇ ਸਿੱਖਾਂ ਨੂੰ ਸੁਚੇਤ ਕਰਨ ਲਈ ਕਿ ਐਸੇ ਅਧਰਮ ਹੋਣਗੇ ਖਾਲਸੇ ਨੇ ਬਚਣਾ ਉਸ ਤੋਂ, ਲੋਕੀ ਮਾਤਾ ਪਿਤਾ ਨਿਰਾਦਰ ਕਰਨਗੇ ਖਾਲਸੇ ਨੇ ਆਦਰ ਕਰਨ। ਕਲਯੁਗ ਦੀਆਂ ਬੀਬੀਆਂ ਆਪਣੇ ਪਤੀਆਂ ਦੇ ਨਾਲ ਐਸਾ ਵਿਵਹਾਰ ਕਰਨਗੀਆਂ ਗੁਰਸਿੱਖ ਬੱਚੀਆਂ ਨੇ ਬਚਣਾ। ਕਲਯੁਗ ਦੇ ਬੰਦੇ ਆਪਣੀ ਪਤਨੀਆਂ ਦਾ ਨਿਰਾਦਰ ਕਰਨਗੇ ਗੁਰਸਿੱਖ ਨੇ ਬਚਣਾ। ਇਹ ਮਨੋਰਥ ਨੂੰ ਲੈ ਕੇ ਸਤਿਗੁਰੂ ਮਹਾਰਾਜ ਤੇ ਨਾਲੇ ਆਉਣ ਵਾਲੇ ਸਮੇਂ ਦੀ ਜਾਣਕਾਰੀ ਦਿੰਦੇ ਹੈ ਤੇ ਨਾਲੇ ਆਪਣੇ ਖਾਲਸੇ ਨੂੰ ਸੁਚੇਤ ਕਰਦੇ ਜਾਂਦੇ ਹੈ ਕਿ ਸਤਿਗੁਰੂ ਕਿਰਪਾ ਕਰਨ। ਆਓ ਤਨਤਾ ਦੇ ਯੋਗ ਆਪ ਸਰਬੱਤ ਸੰਗਤਾਂ, ਇਹ ਠਾਠਾ ਮਾਰਦਾ ਸਮੁੰਦਰ ਦੀ ਨਿਆਈ ਤੁਹਾਡਾ ਇਹ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅੰਮ੍ਰਿਤ ਕਥਾ ਦੇ ਨਾਲ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਕੰਮ ਕਾਰ ਕਰਨ ਵਾਲੇ, ਮੈਂ ਉਹਨਾਂ ਨੂੰ ਵੀ ਵੇਖਦਾ ਕਿ ਜਿਹੜੇ ਥੱਕ ਟੁੱਟ ਕੇ ਆਉਂਦੇ ਨੇ, ਆਉਂਦੀ ਸਾਰ ਕਥਾ ਦਾ ਸਮਾਂ ਹੋ ਜਾਂਦਾ ਹੈ, ਉਹ ਪਰਵਾਹ ਨਹੀਂ ਕਰਦੇ ਸਰੀਰ ਦੀ ਦੁਕਾਨ ਦੀ, ਇਹ ਧਾਰਨਾ ਧਾਰ ਲਈ ਵੀ ਕਥਾ ਜ਼ਰੂਰ ਸੁਣ। ਸਾਧ ਸੰਗੀਤ ਸਮਾਂ ਹੁੰਦਾ ਕੋਈ, ਆਓ ਸਮਾਂ ਆਪਣੀ ਰਫ਼ਤਾਰ ਜਾ ਰਿਹਾ ਹੈ ਤੇ ਕੁਝ ਦਿਨਾਂ ਦਾ ਸਮਾਂ ਬਾਕੀ ਹੈ, ਗੁਰੂ ਕਿਰਪਾ ਕਰੇ ਉਸ ਤੋਂ ਬਾਅਦ, ਕਿਉਂਕਿ ਜਿੱਥੇ ਦਾ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਹੈ ਇੰਡੀਆ ਨੂੰ, ਤੇ ਗੁਰੂ ਸਾਹਿਬ ਦੀ ਕਿਰਪਾ ਕਰਨ ਆਓ ਮਨ ਵਿੱਚ ਇਕਾਗਰ ਕਰੋ। ਹਜ਼ੂਰ ਇਹ ਗਾਥਾ ਲਿਖ ਰਹੇ ਕਿ ਕੈਸਾ ਸਮਾਂ ਕਲਯੁਗ ਦਾ ਆ ਜਾਣਾ, ਇਹ ਹਜ਼ੂਰ ਸੱਚੇ ਪਾਤਸ਼ਾਹ ਅੱਗੇ ਇਹ ਸੰਧਾਬੰਦੀ ਦੇ ਅੰਦਰ ਗ੍ਰੰਥ ਹੈ ਸਤਿਗੁਰਾਂ ਦਾ, ਇਹ ਅਨੰਤ ਪ੍ਰਕਾਰ ਦੇ ਸੰਤ ਵਿਚਾਰਨ ਕਰਦੇ ਜਾਂਦੇ ਨੇ, ਉਹਨਾਂ ਦੇ ਵਿੱਚ ਛੰਦਾਂ ਦੀਆਂ ਜਾਤਾਂ ਵੀ ਦੱਸਦੇ ਨੇ ਕਿ ਜਿਵੇਂ ਜਗ ਸਰੂਪੀ ਛੰਦ ਹੈ, ਕੋਈ ਭਿਅੰਗ ਪ੍ਰਿਆਤ ਛੰਦ ਹੈ, ਕੋਈ ਕਿਸੇ ਕਿਸਮ ਦਾ ਛੰਦ ਹੈ। ਇਹ ਛੰਦਾਬੰਦੀ ਦੀ ਭਾਈ ਸਾਹਿਬ ਨੇ ਵੈਸੇ ਬਹੁਤ ਬੜੀ ਮਹਾਨ ਧਾਰਨਾ ਘਾਲੀ, ਇਹ ਛੰਦ ਦਿਵਾਕਰ ਨਾਵੇਂ ਗ੍ਰੰਥ ਇੱਕ ਛਾਪਿਆ ਵੱਖਰਾ, ਉਹਦੇ ਚ ਕੇਵਲ ਛੰਦਾਂ ਦੀਆਂ ਮਾਤਰਾ, ਛੰਦਾਂ ਦੀਆਂ ਜਾਤਾਂ, ਉਹ ਕੇਵਲ ਛੰਦਾਬੰਦੀ ਕਾਵਿ ਰਚਨਾ ਵਾਲਿਆਂ ਨੂੰ ਲੋੜ ਸੀ। ਆਪਾਂ ਇਸ ਲੰਮੇ ਚੱਕਰ ਚ ਨਾ ਪਈਏ, ਅੱਖਰਾਂ ਦੀ ਅਰਥਾਂ ਵੱਲ ਧਿਆਨ ਕਰਕੇ ਨਾਰਾ ਲਈਏ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ, ਤੇ ਆਓ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਸੁਣੋ।
ਨਾ ਧਰਮ ਕਰਮ ਕੋ ਕਰੈ ਦੁਖਾ ਕਥਾ ਸੁਣੀ ਕਰੈ।
ਹਜ਼ੂਰ ਕਹਿੰਦੇ ਇਹੋ ਜਿਹਾ ਸਮਾਂ ਆ ਜਾਵੇਗਾ ਕਿ ਕੋਈ ਵੀ ਧਰਮ ਦੇ ਕਰਮ ਨੂੰ ਨਹੀਂ ਕਰਨਗੇ, ਜਿਹੜੇ ਵਿਅਰਥ ਜਿਹਦਾ ਕੋਈ ਅਰਥ ਨਹੀਂ ਐਸੀ ਕਥਾ ਕਰਿਆ ਕਰਨਗੇ ਲੋਕ ਜਿਹਦੇ ਵਿੱਚ ਅਰਥਾਂ ਦਾ ਅਨੰਤ ਇਹ ਆਰੰਭ ਹੋ ਚੁੱਕੇ ਨੇ। ਅਸੀਂ ਕਥਾ ਸਿਧਾਂਤਾਂ ਤੋਂ ਉਲਟ ਕਥਾ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਕਥਾ, ਜਿੱਥੇ ਗੁਰੂ ਦੀ ਗੱਲ ਆਉਂਦੀ ਹੈ ਉਹੀ ਗੁਰੂ ਦੇ ਪ੍ਰਮਾਣ ਗੁਰਮਤਿ ਦੇ ਧਾਰਨੀ ਕਥਾ ਕਰਦੇ ਨੇ, ਤੇ ਉਹੀ ਮਨਮਤੀਏ ਦੇ ਧਾਰੀ ਜਿਹੜੇ ਲੋਕ ਨੇ ਉਸ ਦੇਹਾਂ ਦੇ ਚੇਲੇ ਕਰਦੇ ਨੇ, ਅਰਥਾਂ ਜਿਵੇਂ ਸੁਣਨ ਦਾ ਫਰਕ ਪੈ ਜਾਂਦਾ, ਸਿਧਾਂਤ ਤੋਂ ਉਲਟ ਕਰਨਗੇ। ਇਹ ਕਿਉਂ? ਸਤਿਗੁਰੂ ਮਹਾਰਾਜ ਕਹਿੰਦੇ ਨੇ ਵਿਅਰਥ ਹੀ ਮਿਥਾ ਕਥਾ ਸੁਣਿਆ ਰਹਿ, ਵਿਅਰਥ ਕਥਾਵਾਂ ਲੋਕ ਮਿਥਿਆ ਕਥਾ ਕਰਿਆ ਕਰਨਗੇ ਔਰ ਬੜੇ ਰੀਝ ਲਾ ਕੇ ਸੁਣਿਆ ਕਰਨਗੇ। ਕੁਕਰਮਾਂ ਦੇ ਕਰਮਾਂ ਦੇ ਵਿੱਚ ਫਸ ਜਾਣਗੇ, ਜਿੱਥੇ ਕੋਈ ਬੰਦਾ ਫਸ ਜਾਏ ਆਪਣਾ ਬਲ ਖਤਮ ਹੋ ਜਾਂਦਾ ਹੈ। ਫਸਣਾ ਉਸ ਨੂੰ ਕਹਿੰਦੇ ਜਿੱਥੇ ਛੁੱਟਣ ਦਾ ਬਲ ਨਾ ਹੋਵੇ, ਕੁਕਰਮਾਂ ਚ ਐਸੇ ਫਸ ਜਾਣਗੇ ਕਿ ਜਿਹੜਾ ਫਸਿਆ ਹੁੰਦਾ ਉਹਦੀ ਇੱਛਾ ਵੀ ਹੁੰਦੀ ਹੈ ਵੀ ਮੈਂ ਛੁੱਟ ਜਾਵਾਂ, ਐਸੀ ਗੱਲ ਨਹੀਂ, ਪਰ ਉਹਦੀ ਐਸੀ ਮਜ਼ਬੂਰੀ ਹੁੰਦੀ ਹੈ ਜਿਹੜੀ ਪ੍ਰਕਿਰਿਆ ਚੋਂ ਫਸ ਗਿਆ ਨਿਕਲ ਨਹੀਂ ਸਕਦਾ। ਕੁਕਰਮ ਬਲਵਾਨ ਹੋ ਕੇ ਗ੍ਰਸ ਲੈਣਗੇ, ਕੁਕਰਮ ਕਰਮ ਸੋ ਫਸੇ, ਇਹਦੇ ਚ ਜੀਵ ਫਸ ਜਾਣਗੇ। ਸਾਤ ਛਾਟ ਤੇ ਫਿਰ ਉਹ ਧੀਰਜ ਨੂੰ ਛੱਡ ਕੇ ਇਹ ਨਸ ਜਾਣਗੇ, ਧਰਮ ਵੱਲੋਂ ਬੇਮੁਖ ਹੋ ਜਾਣਗੇ।
ਕੁਰਾਨ ਕਾਬ ਨਾ ਪੜੇ, ਕੁਰਾਨ ਲੈ ਨਾ ਤੇ ਚੜੜੇ,
ਨਾ ਕੋਈ ਕੁਰਾਨ ਪੜੇਗਾ ਜੋ ਕਾਵ ਰਚਨਾ ਦੇ ਵਿੱਚ ਹੈ, ਨਾ ਹੀ ਕੁਰਾਨ। ਕੁਰਾਨ ਕੁਰਾਨ ਮੁਸਲਮਾਨ ਕੁਰਾਨਾ ਛੱਡ ਜਾਣਗੇ, ਇਹ ਭਾਈ ਹਿੰਦੂ ਧਰਮ ਵਾਲੇ ਕੁਰਾਨਾਂ ਨੂੰ ਛੱਡ ਜਾਣਗੇ, ऐसी हालत हो जाएगी।
धर्म कर्म को करे सो धर्म जसते डरे।
धर्म ने कर्म करे वो धर्म ते जस तो डर गे सो धर्म जसते डरे। डर लगन लग जाऊगा जिन्ह कर्म तो हूं भी ऐसे पैदा तो हो ही गए। कई ऐसे पुरुष जो उन्होंने कहो भाई चलो गुरुद्वारे ते कहे ना भाई सानू तां डर लगता है काफी डर लगता जी उत्थे किते कोई पाप ना हो जाए। ये सब ऐवें टाल दियां गल्लां कि फिर जे उन्होंने कहो भाई चंगा हुंदा है गुरुद्वारे चलिया कर वो कहिंदे जी काहदे वास्ते जाणा गुरुद्वारे रब तां साडे विच ही है। किन्नी सौखी जी गल कह दित्ती जी रब विच ब्रह्म ज्ञानी की अवस्था सौना रूड़िया ते सुपने ताल बाले ते रह रहे रब विच ही है तां विच ही पर है किवें। फिर भाषा न्यारी न्यारी ऐसी है कहणगे और सानू की लोड़ है जी गुरुद्वारे जाण दी असीं किहड़ा कोई पाप करदे हां इहदा मतलब ही गुरुद्वारे जाण वाले पापी हुंदा है। वो टेढ़े ढंग नाल इउं जणाउंदे ऐसे जिहड़े लोग हन धर्म ते कर्मां तों डरणगे उधर नहीं तुरंगे अनेक हरकतां करनगे। तराक तरा जमा एक त्रांति एक वर्णना का रंग का धरती एक रंग वाली हो जाएगी उन्होंने चो धर्म का जेड़ा धर्म ही चला जाएगा। घर घर के नवे नवे मत चलन गे और फिर कैसा है चले भुण जथा तथा जो जहाँ राजा होंगे वो जी प्रजा हो जाती है जे दिन सरकार बेईमाने करनगियां प्रजा भी करूगी हटना नहीं किसे ते इस प्रकार की हालत हो जानी है। घर घर के नवे नवे मत चलन गे धरती की नवी हालत हो जाएगी। अधर्म हुकूमत रहे यानी अधर्मी बंदे के हाथ में हुकूमत आ जाएगी अधर्मी लोग राज करनगे प्रजा से। यह धर्म देश तो कढ़ने के यत्न हो जाएंगे धर्मी बंदिया नूं मारनगे ते धर्म देश तो कढ़ने की गल होएगी।
प्रबोध एक ना लगे सो धर्म अधर्म ते भगे।
धर्म ज्ञान विच एक नूं नहीं लगन देंगे ऐसी हालत हो जानी है वो अधर्म करते हुए धर्म तो भज जाएंगे दौड़ जाएंगे।
कर्म पर तुलिंग जगम सो कर्म पंथ कै भगम।
ये कुकर्म खोटे कर्मा का नाम है ये बुरे कर्मा के विच खचित हो जाएगा सारा संसार। सो कर्म जिहड़ा शुभ कर्म है वो खंभ ला के उड़ जाएगा नहीं रहेगा।
पंच पंच होए कटा
अप्रपंच नाम सच्चाई है। अप्रपंच नाम सच्चाई है पर पंच पंच होए कटा पंच पंच नाम सास नी पंच नाम संत जना का है। हजूर इतने स्पष्ट लिखते कहते पंच पंच होए गड्ढा संत होके ठगिया मारन लग जाएंगे। एक कलयुग दे एक जगह मैं भागवत पुराण दे विच बड़ी पुरानी गल है भी साल हो गई मेरा पहला इसमें शायद उत्ती हो गए हो महर्षि व्यास की रचना के विच भी भागवत पुराण के अंत विच ऐसी कथा होगी उहदे विच भी ऐसा लिखा हुआ है कलयुग के राजयोग के लक्षण बड़े सोहने लिखे कि कलयुग के मनुष्यों के लक्षण कलयुग की स्त्रियों के लक्षण ते उत्ते सारा कुछ दसते हुए महर्षि व्यास जी लिखते हैं कलयुग के संतों के लक्षण वो भी पढ़ना है। पाप बहुता हो जाएगा संत हो करके ठगियां मारनगे लोकी संत कहणगे मारनगे ठगियां। ये सचेत करन वास्ते है तुहानू कि एवें ना जी नहीं लाए गले उहदे नाले उठ चली वाली गल नहीं रखनी कि ऐसियां ऐसियां गाथा सुन विच आ रहीआं। एक बीबी रोवे बहुत मैं कहां भी बराग विच हुंदी है बीबी कि कोई कोई पुरुष होंगे जिन्हों बराग आवे पता की तो मैनू पता नहीं सी इस गल ਕਿ ਮੈਂ ਵੀ ਸਤਸੰਗ ਕਰ ਰਿਹਾ ਸੀ ਤੇ ਹੋਰ ਬਹੁਤ ਸਾਰੀਆਂ ਸੰਗਤਾਂ। ਮੈਂ ਇੱਕ ਦਿਨ ਸੁਭਾਵਿਕ ਹੀ ਆਪ ਤੋਂ ਵੱਡਿਆਂ ਨਾਲ ਗੱਲ ਕੀਤੀ ਵੀ ਆਹ ਬੀਬੀ ਜਿਹੜੀ ਹੈ ਬਹੁਤ ਵਿਰਾਜਮਾਨ ਹੈ, ਸਿਆਣੀ ਹੋ ਰਹੀ ਸੀ, ਦੁਆਬੇ ਚ ਰਹਿਣ ਵਾਲੀ ਸੀ, ਮੇਰਾ ਬਚਪਨ ਸੀ, ਮੈਨੂੰ ਨਾਂ ਭੁੱਲ ਗਿਆ, ਨਾਲੇ ਜੇ ਚੇਤੇ ਹੋਵੇ ਮੈਂ ਕਿਹੜਾ ਨਾਂ ਦੱਸਣਾ ਤੁਹਾਨੂੰ, ਚੰਗਾ ਤਾਂ ਹੁੰਦਾ। ਉਹ ਮੈਂ ਕਿਹਾ ਵੀ ਮਾਈ ਬਹੁਤ ਵਿਰਾਜਮਾਨ ਹੈ। ਕਹਿੰਦੇ ਕਾਹਨੂੰ ਹੈ ਵਿਰਾਜਮਾਨ, ਮਾਤਾ ਨੂੰ ਪੁੱਛ ਕੇ ਦੇ। ਮੈਂ ਕਿਹਾ ਮਾਤਾ ਜੀ ਕੀ ਗੱਲ ਹੈ? ਕਹਿੰਦੀ ਪੁੱਤ ਦੱਸਣ ਵਾਲੀ ਨੂੰ। ਮੈਂ ਕਿਹਾ ਮਾਂ ਦੱਸਿਆ ਕੁਝ ਦੁੱਖ, ਇਹ ਭਜਨ ਬਣ ਕੇ ਜਿਹੜਾ ਬੋਝ ਬਣਾਉਂਦਾ ਹਿਰਦੇ ਦੇ ਉੱਪਰ ਹਲਕਾ ਹੋ ਜਾਂਦਾ, ਇਹ ਨਾਲੇ ਮੇਰੀ ਸ਼ਕਸ਼ਾ ਦੂਰ ਹੋ ਜਾਵੇ, ਕੀ ਗੱਲ ਹੈ? ਫਿਰ ਉਹਨੇ ਇੱਕ ਸੰਤਾਂ ਦਾ ਨਾਂ ਲਿਆ, ਕਹਿਣ ਲੱਗੀ ਮੇਰੀ ਜਿੰਨੀ ਜ਼ਮੀਨ ਸੀ ਸਾਰੀ ਗਹਿਣੇ ਕਰਾਤੀ ਸੰਤਾਂ ਨੇ, ਉਹਦੇ ਤੇ ਕਰਜ਼ਾ ਲੈ ਕੇ ਸੰਤ ਪੈਸੇ ਲੈ ਗਏ ਤੇ ਕਿਸ਼ਤਾਂ ਮੈਨੂੰ ਆਉਂਦੀਆਂ, ਬਰੰਟ ਮੇਰੇ ਲਗਾ ਗਏ ਤੇ ਹੁਣ ਮੈਂ ਜੇ ਆ ਕੇ ਸੰਤਾਂ ਨੂੰ ਕਹਿੰਦੀ ਹਾਂ ਕਿ ਮਹਾਂਪੁਰਸ਼ੋ ਕਿਰਪਾ ਕਰੋ, ਉਹ ਮੈਨੂੰ ਝਿੜਕ ਦਿੰਦੇ ਆ, ਕਈ ਵਾਰੀ ਉਹਦੇ ਚੇਲੇ ਝਿੜਕ ਦਿੰਦੇ ਆ, ਗਾਹਾਂ ਹੀ ਨਹੀਂ ਜਾਣ ਦਿੰਦੇ, ਤੇ ਮੈਂ ਤਾਂ ਰੋਂਦੀ ਹਾਂ ਬੜਾ ਨਾਲ, ਮੈਂ ਤਾਂ ਦੇਖ ਕੇ ਬੈਰਾਗ ਚ ਰੱਬ ਨੂੰ ਰੋਂਦੀ ਹਾਂ, ਤੂੰ ਤਾਂ ਠੱਗੀ ਲੱਗ ਗਈ ਤੇਰੇ ਨਾਲ ਉਹ ਰੋਣੀ। ਇਹੋ ਜਿਹੀ ਭਾਵਨਾ ਨਹੀਂ ਚਾਹੀਦੀ ਵੀ ਅੱਖਾਂ ਤੋਂ ਅੰਨੇ ਹੋ ਕੇ ਆਪਣੇ ਜਵਾਕਾਂ ਲਈ ਗਵਾ ਲਓ, ਸਾਰਾ ਕੁਛ ਦੇ ਦਿਓ ਪਖੰਡੀ ਲੋਕਾਂ ਨੂੰ, ਇਹ ਨਹੀਂ ਗਾ। ਹਜ਼ੂਰ ਇਹ ਸੁਚੇਤ ਕਰਨ ਵਾਸਤੇ ਕਿ ਇਸ ਪ੍ਰਕਾਰ ਦੇ ਪਖੰਡੀ ਲੋਕਾਂ ਨੂੰ ਠੱਗੀਆਂ ਲਾਉਣਗੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪੰਜ ਕੇ ਸੰਤ ਹੋ ਕਰਕੇ ਛਾਲ ਫਰੇ ਵਿੱਚ ਮਿਲ ਜਾਣਗੇ। ਬਹੁਤ ਸਾਰੇ ਥਾਵਾਂ ਤੇ ਇਹ ਲੋਕ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਉਹਨਾਂ ਦੀ ਪਹਿਚਾਣ ਵੀ ਪਤਾ ਕੀ ਹੋ ਜਾਂਦੀ ਹੈ। ਐਡਾ ਕੋਈ ਥੋੜ੍ਹਾ ਜਿਹਾ ਤੁਸੀਂ ਦਿਮਾਗ ਤੇ ਕੰਮ ਲਓ, ਲੁਕੇ ਨਹੀਂ ਰਹਿਣਗੇ ਉਹ ਲੋਕ। ਮਾਨ ਵਡਿਆਈ ਦੀ ਇੰਨੀ ਇੱਛਾ ਜਾਗੀ ਹੈ, ਵਾਹਿਗੁਰੂ ਕਿਰਪਾ ਕਰ, ਇਹ ਲੱਛਣ ਹੈ ਨਾ ਇੱਥੇ ਦੱਸਿਆ ਮਹਾਰਾਜ ਨੇ। ਕਹਿੰਦੇ ਉਹਨਾਂ ਨੂੰ ਵਡਿਆਈ ਦੀ ਇੱਛਾ ਇੰਨਾ ਕਿਆ ਹੋਏਗਾ ਸੰਤ ਕਮਾਉਣ ਦਾ। ਸੰਤ ਸਿਆਸੀ ਕਿੱਥੇ ਆ ਗਿਆ ਸਾਡੇ ਕੋਲ, ਇੱਕ ਰੱਬ ਦਾ ਤਾਰਿਆ ਹੋਇਆ, ਬੁਲਾਇਆ ਤਾਂ ਹੈ ਨਹੀਂ ਸੀ, ਆਪ ਹੀ ਆ ਗਿਆ ਸੀ। ਚਲੋ ਗੁਰਸਿੱਖ ਆ ਜਾਂਦੇ, ਮੈਂ ਵੀ ਪਹਿਰਾਵਾ ਦੇਖ ਕੇ ਬੜਾ ਆਦਰ ਕੀਤਾ। ਸੈਕਟਰੀ ਭਾਈ ਸੁਰਜੀਤ ਸਿੰਘ ਸੀ ਤੇ ਉਹ ਕਹਿੰਦਾ ਜੀ ਮੈਨੂੰ ਵੀ ਟਾਈਮ ਦਿਓ। ਉਹਨੇ ਪਰਚੀ ਲਿਖਤੀ, ਕਹਿੰਦਾ ਵੀ ਉੱਧਰ ਚਲਾ, ਮੈਂ ਮਹਾਂਪੁਰਸ਼ਾਂ ਦੀ ਸੇਵਾ ਸੀ। ਸਾਲ ਦਾ ਸੰਤ ਮੈਨੂੰ ਪਹਿਲੀ ਕਥਾ ਦਾ ਭੁੱਖ ਪਿਆ ਸੀ, ਗੁਰੂ ਗ੍ਰੰਥ ਸਾਹਿਬ ਤੋਂ ਜਿਹੜੀ ਵਾਰ ਕਥਾ, ਕੋਈ ਸੰਪਰਦਾ ਦੇ ਮਹਾਂਪੁਰਸ਼ ਗਿਆਨੀ ਜੀ ਆਏ ਸੀ। ਮੈਂ ਕਿਹਾ ਵੀ ਚਲੋ ਗਿਆਨੀ ਜੀ ਤੁਸੀਂ ਕੋਈ ਨੀ, 15 ਮਿੰਟ ਇਹ ਵੀ ਆਏ ਦਾ ਆਦਰ ਹੁੰਦਾ ਹੈ, ਦੇ ਦਿਓ। 15 ਮਿੰਟ ਦਾ ਅਨਾਊਂਸ ਕਰ ਦਿੱਤਾ, ਪਰ ਅਨਾਊਂਸ ਦੇ ਵਿੱਚ ਉਹ ਜਦੋਂ ਨਾਂ ਲਿਆ, ਉਹਨੇ ਨਾ ਤਾਂ ਉਹਨੂੰ ਸੰਤ ਕਿਹਾ, ਨਾ ਕੋਈ ਹੋਰ ਬੜੀ ਸਾਰੀ ਪੂਛ ਲਾਈ, ਉਹਨੇ ਸਿੱਧਾ ਹੀ ਭਾਈ ਕਹਿ ਦਿੱਤਾ ਕਿ ਭਾਈ ਬਲਾਨਾ ਸਿੰਘ ਤੁਹਾਨੂੰ ਹੁਣ 15 ਮਿੰਟ ਕਥਾ ਸੁਣਾਉਣਗੇ। ਬਸ ਵੀ 15 ਮਿੰਟ ਉਹਨੇ ਕਥਾ ਸਾਡੀ ਵਾਲੀ ਉਹ ਕਰਕੇ ਝੱਗਾ ਫੜ ਫੜ ਕੇ ਪਾਣੀ ਚ ਹੀ ਜਾਵੇ, ਕਹਿੰਦਾ ਉਹ ਗਿੱਟਿਆਂ ਤੱਕ ਮੇਰਾ ਚੋਲਾ, ਪੱਗ ਮੇਰੇ ਹੋਰ, ਕਿਰਪਾਨ ਤੁਹਾਡੇ ਨਾਲੋਂ ਬੜੀ, ਤੁਹਾਡੇ ਸੰਤਾਂ ਨਾਲੋਂ ਬੜੀ, ਉਹ ਮੈਨੂੰ ਕਿਉਂ ਨਹੀਂ ਸੱਤ ਗਿਆ? ਕਹਿੰਦਾ ਝੱਗਾ ਫੜ ਫੜ ਕੇ ਖਿੱਚੇ। ਦੱਸੋ ਸਾਧ ਸਿੰਘ ਜੀ ਵੀ ਇਹ ਮੇਰੇ ਲੱਛਣ ਨਿਸ਼ਾਨੀਆਂ ਸੰਤਾਂ ਦੀਆਂ ਨੇ? ਭਾਈ ਗੁਰਦਾਸ ਨੂੰ ਹੁਣ ਤੱਕ ਭਾਈ ਕਹਿੰਦੇ, ਉਹ ਤਾਂ ਲੜਿਆ ਕਿਸੇ ਨਾਲ, ਭਾਈ ਮਨੀ ਸਿੰਘ ਬੰਦ ਬੰਦ ਕਟਵਾ ਦਿੱਤੇ, ਹੋਰ ਵੀ ਭਾਈ ਕਹਾ ਰਿਹਾ, ਭਾਈ ਤਾਰੂ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਬਾਬਾ ਪਤ ਤੇ ਭਾਈ ਪਤ, ਤਾਂ ਬਹੁਤੇ ਵਰਤਿਆ ਨੇ ਗੁਰੂਆਂ ਦੇ ਪਿੰਡ, ਬਾਬਾ ਬੁੱਢਾ ਸਾਹਿਬ, ਬਾਬਾ ਸ੍ਰੀ ਚੰਦ, ਬਾਬਾ ਵਿਧੀ ਚੰਦ, ਭਾਈ ਸ਼ਬਦ ਵੀ ਲੱਗਦਾ ਹੈ ਬਾਬਾ ਸ਼ਬਦ। ਤੇ ਇਉਂ ਸਾਸ ਨੀ ਐਸੇ ਲੋਕ ਹੋ ਜਾਣਗੇ, ਵਡਿਆਈ ਦੀ ਇੱਛਾ ਹੋ ਜਾਏਗੀ, ਉਹ ਸਮਾਂ ਹੁਣ ਚੱਲ ਰਿਹਾ ਖਾਲਸਾ ਜੀ। ਤੇ ਇਸ ਪ੍ਰਕਾਰ ਦੀਆਂ ਠੱਗੀਆਂ ਠੋੜੀਆਂ ਧਰਮ ਦੇ ਨਾਂ ਤੇ ਸ਼ੁਰੂ ਹੋ ਚੁੱਕੀਆਂ ਹਨ। ਇਸ ਪ੍ਰਕਾਰ ਸਚਾਈ ਖੰਭਲਾ ਕੇ ਉੱਡ ਜਾਏਗੀ। ਜਗਤ ਕੁਕਰਮ ਵਿੱਚ ਲੱਗ ਜਾਏਗਾ, ਉਹ ਸ਼ੁਭ ਕਰਮ ਉਲਟ ਕੇ ਭੱਜ ਜਾਣਗੇ ਜੀ।
ਪ੍ਰਮਾਣ ਛੰਦ ਸੁਕ੍ਰਿਤੰ ਤਦ ਹੈ, ਕੁਕ੍ਰਿਤੰ ਭਜ ਹੈ,
ਪੁਨ ਕਰਮਾਂ ਨੂੰ ਛੱਡ ਦੇਣਗੇ, ਸੁਕ੍ਰਿਤ ਨਾਮ ਪੁਨ ਕਰਮ ਦਾ, ਤੇ ਪਾਪ ਕਰਮਾਂ ਨੂੰ ਦੌੜ ਦੌੜ ਕੇ ਕਰਨ, ਨੱਚ ਕੇ ਕਰਨਗੇ, ਚੰਗਾ ਲੱਗੂਗਾ ਪਾਪ ਕਰਮ। ਇਹ ਹਾਲਤ ਹੋ ਜਾਣੀ ਹੈ।
ਭਰਮ ਭਰ ਹੈ ਜਸ ਤੇ ਤਰ ਹੈ,
ਭਰਮਾਂ ਦੇ ਨਾਲ ਪਰਜਾ ਦੇ ਹਿਰਦੇ ਭਰ ਜਾਣਗੇ ਮਹਾਰਾਜ ਕਹਿੰਦੇ। ਧਰਮ ਬਹੁਤ ਹੀ ਹੋ ਜਾਏ, ਕਰਮਾਂ ਨਾਲ ਕਰੇ ਹੋਣਗੇ ਤੇ ਵਾਹਿਗੁਰੂ ਦੇ ਜਸ ਤੋਂ ਪਿੱਛੇ ਹਟ ਜਾਣਗੇ, ਪਰਮਾਤਮਾ ਦਾ ਜਸ ਨਹੀਂ ਕਰਨਗੇ। ਤੇ ਫਿਰ ਉਹ ਬੁਰੇ ਕਰਮ ਕਰਨਗੇ, ਰਰ ਹੈ ਤ੍ਰੈਥਮ, ਝੂਠ ਬੋਲਣਗੇ, ਇਹ ਝੂਠ ਦੀ ਉਹ ਗਾਥਾ ਕਰਨਗੇ ਤੇ ਬਹੁਤਾ ਝੂਠ ਬੋਲਣ ਵਾਲੇ ਹੋ ਜਾਣਗੇ।
ਜਪ ਹੈ ਅਜਪਮ ਕੋਤ ਕੈਨ ਤਪਮ,
ਅਜਾਪਾਂ ਨੂੰ ਜਾਪ ਜਾਪ ਜਪਣਗੇ, ਬੁਰੀ ਥਾਪਨਾ ਨੂੰ ਥਾਪਣਗੇ।
ਸੋਮਰਾਜੀ ਛੰਦ ਸੋਨੇ ਦੇਸ਼ ਦੇਸ਼ਾਂ ਮਨੁ ਪਾਪ ਕਰਮਾ,
ਪਾਪ ਕਰਮ ਕਰਨ ਵਾਲੇ ਦੇਸ਼ਾਂ ਦੇਸ਼ਾਂ ਦੇ ਵਿੱਚ ਮੁਨੀ ਕਰਕੇ ਸੁਣੇ ਜਾਣਗੇ, ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਸੁਨੇ ਜੂਤ ਕੂਠਮ ਸੁਰਤਮ ਛੋੜ ਧਰਮਾ,
ਵੀਰ ਧਰਮ ਨੂੰ ਛੱਡ ਦੇਣਗੇ। ਤੇ ਇਹ ਪੰਕਤੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਖਾਲਸਾ ਜੀ ਵਿਚਾਰਨ ਵਾਲੀ ਹਿਰਦਿਆਂ ਚ ਵਿਚਾਰੇ ਇਸ ਗੱਲ, ਇਹ ਵਰਤਾਰਾ ਅੱਜ ਸਾਡੇ ਗੁਰਸਿੱਖਾਂ ਦੇ ਘਰਾਂ ਚ ਆ ਗਿਆ ਤਾਂ ਕਹਿੰਦੇ ਨੇ ਵਿਚਾਰਨ ਵਾਲੀ। ਹਜ਼ੂਰ ਕਹਿੰਦੇ ਨੇ ਚੁਣੇ ਜੂਤ ਕੂਠਮ, ਕਹਿੰਦੇ ਐਸਾ ਹਾਲਤ ਸੰਸਾਰ ਦੀ ਹੋ ਜਾਣੀ ਹੈ, ਜੂੜ ਤੇ ਝੂਠ ਘਰ ਘਰ ਵਿੱਚ ਡੇਰੇ ਲਾ ਦੋ। ਅੱਜ ਸਫਾਈ ਤਾਂ ਹੈਗੀ ਘਰ ਘਰ, ਬਾਤਰਾਂ ਦੀ ਵੀ ਹੈ ਬਰਤਨਾਂ ਦੀ ਵੀ ਹੈ, ਲੇਕਿਨ ਸੁੱਚਮ ਇਹ ਉੱਡਦੀ ਜਾ ਰਹੀ ਹੈ। ਸੁੱਚਮ ਵਾਲੀ ਗੱਲ ਕੀ, ਕਿਤੇ ਕਿਤੇ ਬਹੁਤੀ ਉਹ ਸੁੱਚਮ ਆ ਗਈ, ਉਹਦਾ ਉਹ ਹਿਸਾਬ ਕਿਤਾਬ ਵੀ ਗਹਾਂ ਟੱਪੀ ਦਿੰਦੀ ਹੈ, ਉਹ ਇੱਥੇ ਤੱਕ ਆ ਗਈ ਵੀ ਜੇ ਕਿਤੇ ਚਾਹੇ ਅੰਮ੍ਰਿਤਧਾਰੀ ਵੀ ਹੈ, ਜੇ ਕਿਤੇ ਮਾੜਾ ਜਿਹਾ ਨਾਲ ਲੱਗ ਗਿਆ ਤਾਂ ਵੀ ਬਰਤਨ ਵੀ ਧੋ, ਇਸ਼ਨਾਨ ਵੀ ਦੁਆਰੇ ਕਰੋ, ਉਹ ਬਹੁਤੀ ਉਹ ਸੁੱਚਮ ਹੋ ਗਈ, ਤਾਂ ਉਹ ਵੀ ਕੰਮ ਖਰਾਬ ਹੋ ਗਈ। ਹਰ ਚੀਜ਼ ਦੀ ਕੁਝ ਹੱਦ, ਝੂਠ ਅਰ ਝੂਠ ਦਾ ਸੰਬੰਧ ਹੈ, ਦੋਨਾਂ ਦਾ ਬੜਾ ਮੇਲ ਹੈ, ਨੇੜੇ ਦਾ ਰਿਸ਼ਤਾ ਹੈ। ਜਿੱਥੇ ਝੂਠ ਹੈ ਉੱਥੇ ਝੂਠ ਵੀ ਹੈ, ਜਿੱਥੇ ਝੂਠ ਹੈ ਉੱਥੇ ਝੂਠ ਵੀ ਹੈ, ਜਿੱਥੇ ਸੱਚ ਹੈ ਉੱਥੇ ਸੁੱਚ ਹੈ, ਜਿੱਥੇ ਸੁੱਚ ਹੈ ਉੱਥੇ ਸੱਚ ਹੈ, ਦੋਨਾਂ ਦਾ ਮੇਲ। ਅੰਦਰ ਤੇ ਬਾਹਰ ਵੀ ਦੋਨਾਂ ਕਿਸਮ ਦੀ ਝੂਠ, ਅੰਦਰ ਤੇ ਬਾਹਰ ਵੀ ਦੋਨਾਂ ਕਿਸਮ ਦੀ ਸੁੱਚਮ, ਉਹ ਗੱਲ ਵੱਖਰੀ। ਜਦੋਂ ਵੀ ਭੈਣੋ ਰਸੋਈ ਤਿਆਰ ਕਰੋ, ਜੂਠੇ ਮਿੱਠੇ ਹੱਥ ਨਾ ਲਾਉਣੇ ਨੇ ਤੇ ਨਾ ਬੱਚਿਆਂ ਨੂੰ ਲਾਉਣ ਦੇਣੇ। ਸੁੱਚਮ ਦੇ ਵਿੱਚ ਬੜੀਆਂ ਵਰਤਾਂ ਨੇ, ਸਿਮਰਨ ਕਰਦੇ ਹੋਏ ਲੰਗਰ ਤਿਆਰ ਕਰੋ, ਜਦੋਂ ਲੰਗਰ ਛਕਣਾ ਗੱਲਾਂ ਕਰੋ ਬੰਦ, ਜਦੋਂ ਰੋਟੀ ਚਿੱਥਦੇ ਹੋ ਨਾਲ ਮੂਲ ਮੰਤਰ ਪੜ੍ਹਦੇ ਜਾਓ, ਉਹ ਅੰਨ ਕਰੇ ਅੰਦਰ ਜਾ ਕੇ ਵਿਕਾਰ ਭਾਵਨਾ ਨਹੀਂ ਪੈਦਾ ਕਰੇ, ਉਹ ਅੰਨ ਹਜ਼ਮ ਵੀ ਠੀਕ ਹੋਏਗਾ। ਇੱਕ ਸੁਕਮ ਦਵਾਈ ਹੈ, ਮੂਲ ਮੰਤਰ ਪੜ੍ਹਦੇ ਹਾਂ, ਰੋਟੀ ਖਾਂਦੇ ਜਾਓ ਤਾਂ ਉਹ ਅੰਨ ਸੋਧਿਆ ਜਾਏਗਾ, ਸੁੱਧ ਹੋ ਜਾਏਗਾ ਅੰਨ, ਨਾਮ ਦੀਆਂ ਵਰਤਾਂ। ਇਸ ਕਰਕੇ ਸਾਧ ਨੇ ਜੂਠ ਤੇ ਝੂਠ ਤੋਂ ਬਚਣਾ ਹੈ ਤੇ ਖਾਲਸੇ ਨੇ ਸੱਚ ਤੇ ਸੁੱਚ ਵਾਲੇ ਪੱਖ ਵਿੱਚ ਰਹਿਣਾ। ਨਾਨਕ ਸੱਚ ਸੁੱਚ ਪਾਈ ਹੈ ਇਹ ਸੰਤਨ ਕੈ ਪਾਸ, ਤੇ ਜੂਠ ਦਾ ਐਸਾ ਵਰਤਾਰਾ ਚੱਲਿਆ ਇਹ ਮੇਰੇ ਵਾਹਿਗੁਰੂ ਕਿਰਪਾ ਕਰਦੇ, ਮੇਰੇ ਕਿਉਂ ਜਿਹੀਆਂ ਗੱਲਾਂ ਯਾਦ ਆਈ ਜਾਂਦੀਆਂ, ਕਥਾ ਰੁਕੀ ਜਾਂਦੀ ਉੱਥੇ। ਗੁਰੂ ਮਹਾਰਾਜ ਜੀ ਮੈਂ ਬੇਨਤੀ ਕਰਦਾ ਕਿ ਇਕੱਲੀ ਕਥਾ ਦੇ ਅੱਖਰ ਜਿਹੜੇ ਚੱਲ ਰਹੇ ਪਰ ਪ੍ਰਕਰਨ ਦੇ ਨਾਲ ਅੱਗੇ ਗੱਲ ਆ ਜਾਂਦੀ ਛੁੱਟੀ ਨਹੀਂ ਜਾਂਦੀ। ਇੱਕ ਜਗ੍ਹਾ ਸੰਤ ਜੀ ਗਏ, ਜਦੋਂ ਲੋਕ ਸੰਤ ਜੀ ਕਹਿੰਦੇ ਮੈਂ ਵੀ ਸੰਤੇ ਕਹੂੰਗਾ, ਮੈਂ ਹੋਰ ਕੀ ਕਹਾਂ, ਭਲੇ ਮਨ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਜਿਨ੍ਹਾਂ ਨੂੰ ਦੇ ਦਿੱਤਾ ਉਹਨਾਂ ਨੂੰ ਗੁਰੂਆਂ ਦਾ ਵੀ ਚਰਨਾਮਤ ਲੈਣ ਦੀ ਫਿਰ ਆਗਿਆ ਨਹੀਂ ਮਿਲੀ। ਜਦੋਂ ਖਾਲਸੇ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਮਿਲ ਗਿਆ ਫਿਰ ਚਰਨਾਮਤ ਵਾਲੀ ਕਥਾ ਬੰਦ ਹੋ ਗਈ। ਉਹ ਅੰਮ੍ਰਿਤਧਾਰੀ ਅੰਮ੍ਰਿਤ ਦਾ ਪ੍ਰਚਾਰ ਕਰੇ ਤੇ ਜਦੋਂ ਉੱਥੇ ਪਹੁੰਚੇ ਸੰਤ ਜੀ, ਤਸਲੇ ਚ ਰੱਖਦੇ ਪੈਰ ਉਹਦੇ ਤੇ ਜਿਉਂ ਉਹਦੇ ਚ ਬਾਲਟੀ ਪਾਣੀ ਲਿਆ ਕੇ ਉੱਪਰ ਤੇ ਲੱਗੇ ਡੋਲਣ, ਪਤਾ ਨਹੀਂ ਕੀ ਗੁਣ ਲੱਗਿਆ ਸੀ, ਲੱਤਾਂ ਨੂੰ ਧੋਏ ਗਏ ਖਾਲੀ ਦੇਰ। ਉਹ ਤੋਂ ਬਾਅਦ ਜਿੰਨੇ ਵੀ ਉੱਥੇ ਬੈਠੇ ਸੀ, 50 ਬੈਠੇ ਸੀ, ਪਤਾ ਨਹੀਂ 100 ਬੈਠਾ ਸੀ, ਨਹੀਂ ਮੈਨੂੰ ਪਤਾ ਇਸ ਗੱਲ ਦਾ, ਪਰ ਜਿੰਨੇ ਬੈਠੇ ਸੀ ਚੂਲੀ ਚੂਲੀ ਸਾਰਿਆਂ ਨੂੰ ਪਿਆਤਾ ਅੰਮ੍ਰਿਤਧਾਰੀਆਂ ਦੇ ਵਿੱਚ। ਜੇ ਕਿਸੇ ਨੇ ਪੁੱਛਿਆ ਵੀ ਇਹ ਕਿਉਂ, ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ, ਅਰਥ ਸਾਧ ਕਰੋ। ਜੇ ਕੋਈ ਪੁੱਛੇ ਤਾਂ ਪੜ੍ਹ ਲੈਣਾ, ਜੇ ਕਿਤੇ ਕੋਈ ਭੂਤ ਵੜ ਜਾਏ ਨਾ ਕਿਸੇ ਚ, ਰੱਬ ਨਾ ਕਰੇ ਜਿਹਦੇ ਇਹੋ ਜਿਹੇ ਕਰਮ ਹੋਣਗੇ, ਭੂਤਾ ਉੱਥੇ ਵੜ ਜਾਏ, ਅੰਮ੍ਰਿਤਧਾਰੀਆਂ ਤਾਂ ਨੇੜੇ ਨੇ ਹੋਣੇ,
ਜੇ ਕਿਸੇ ਚ ਭੂਤ ਕੱਢਦਾ ਭੂਤ ਕੱਢਣ ਵਾਲਾ ਕੱਢ ਦਿੰਦਾ, ਪਰ ਜੇ ਕਿਸੇ ਭੂਤ ਕੱਢਣ ਵਾਲਾ ਮਰ ਕੇ ਭੂਤ ਬਣ ਕੇ ਕਿਸੇ ਚ ਬਣ ਜਾਂਦਾ ਉਹ ਨਹੀਂ ਨਿਕਲਦਾ। ਜਿਹੜੀ ਕਲਾਮ ਬੋਲਦਾ ਪਹਿਲੀ ਜਾਣਦਾ ਸਿੱਖ ਵਿਗੜ ਕਰਨ ਦੀ ਭਰਦੋ ਕੀ ਕਰੋਗੇ ਇਹਦੇ ਲੋਕ। ਨਿਮਰਤਾ ਧਾਰਨੀ, ਵੱਡਿਆਂ ਦਾ ਆਦਰ ਕਰਨਾ, ਪਰ ਸਾਹ ਸੀ ਮਨਮਤ ਇੱਥੇ ਤੱਕ, ਉਦੋਂ ਬਾਅਦ ਆ ਗਈ ਵਾਰੀ ਉੱਥੇ ਆਪਣੇ ਚਲੇ ਗਈ ਤੇ ਭਾਈ ਗੁਰਦਾਸ ਦੀ ਵਾਰਾਂ ਦੀ ਕਥਾ ਚੱਲਦੀ ਸੀ। ਉਹਦੇ ਵਿੱਚ ਫਿਰ ਕੁਝ ਐਸੀਆਂ ਗੱਲਾਂ ਆ ਗਈਆਂ ਜਿਹੜੀਆਂ ਮਨਮਤੀ ਲੋਕਾਂ ਨੂੰ ਚੰਗੀਆਂ ਲੱਗਦੀਆਂ ਹੁੰਦੀਆਂ। ਮਨਮਤੀਆਂ ਤਾਂ ਲੱਗਣੀਆਂ ਝੂਠਦੀਆਂ ਗੱਲਾਂ ਚੰਗੀਆਂ। ਇਹ ਦਸਮ ਦੀ ਬਾਣੀ ਤੇ ਭਾਈ ਗੁਰਦਾਸ ਦੀ ਬਾਣੀ ਝੂਠ ਦੇ ਜਿੰਨੇ ਜਿਹੜੇ ਚੁਣਦੀਆਂ ਹਨ, ਤੇ ਫਿਰ ਉਹਨਾਂ ਨੂੰ ਕੁਝ ਅਕਲ ਆਈ ਭਾਈ ਮਨਮਤ ਨਹੀਂ ਕਰਨੀ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਮਤ ਨਾਲ ਜੁੜੇ ਰਹਿਣ, ਆਦਰ ਸਤਿਕਾਰ ਕਰਨੇ, ਪਰ ਇਹਦਾ ਇਹ ਮਤਲਬ ਨਹੀਂ ਮਨਮਤਾ ਕਰਦੇ। ਤੇ ਫਿਰ ਸ਼ੀਤ ਪ੍ਰਸ਼ਾਦ ਦੀ ਪ੍ਰਥਾ ਬੜੀ ਚੱਲੀ ਹੋਈ, ਰੋਟੀ ਖਵਾ ਕੇ ਬੁਰਕੀ ਬੁਰਕੀ ਉਹਦੀ ਝੂਠ ਸਾਰਿਆਂ ਨੂੰ ਬਤਾ ਦੇਣੀ ਵੀ ਸ਼ੀਤ ਪ੍ਰਸ਼ਾਦ। ਸ਼ੀਤ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਦਾ ਸਾਰੀ ਦੁਨੀਆਂ ਨੂੰ ਵਰਤਦਾ ਹੈ। ਜਿਹੜੀ ਚੀਜ਼ ਨੂੰ ਜੀਵ ਲੱਗ ਜਾਂਦੀ ਹੈ, ਰਸਨਾ ਲੱਗ ਜਾਂਦੀ ਹੈ, ਤੇ ਉਹਨੂੰ ਕਹਿੰਦੇ ਹੈ ਗੁਰੂ ਸਾਹਿਬ ਦਾ ਸ਼ੀਤ ਪ੍ਰਸ਼ਾਦ ਹੁੰਦਾ। ਤੇ ਜਿੰਨੀ ਬਾਣੀਆਂ ਸਾਰੀ ਗੁਰੂ ਸਾਹਿਬ ਦੀ ਰਸਨਾ ਨੂੰ ਸਪਰਸ਼ ਕਰਕੇ ਆਈ ਹੈ, ਬਾਣੀ ਸੰਸਾਰ ਬਾਅਦ ਕਰਨੀ ਹੋਈ ਹੈ, ਰਸਨਾ ਨੂੰ ਸਪਰਸ਼ ਕੀਤੀ ਹੈ। ਗੁਰੂ ਸਾਹਿਬ ਦੀ ਰਸਨਾ ਨੂੰ ਲੱਗੀ ਬਾਣੀ ਆਪਣੀ ਰਸਨਾ ਤੇ ਰਹਿ ਪਏ ਤਾਂ ਉਹਦਾ ਸ਼ੀਤ ਪ੍ਰਸ਼ਾਦ ਦੁਨੀਆਂ 'ਚ ਕੋਈ ਨਹੀਂ। ਇਹ ਹੈ ਸ਼ੀਤ ਪ੍ਰਸ਼ਾਦ ਕਲਿਆਣ ਕਰਨ ਵਾਲਾ। ਬਾਕੀ ਦੂਸਰਾ ਭਾਈ ਕੜਾਹ ਪ੍ਰਸ਼ਾਦ, ਜਦੋਂ ਅਰਦਾਸ ਹੋ ਗਈ ਇੱਕ ਇੱਕ ਚਿੰਤਾ ਵੱਧਦਾ ਹੈ, ਗੁਰਪ੍ਰਸਾਦ ਧਰਮ ਦਾ ਨਾਸ ਕਰਦਾ ਜਾਂਦਾ ਹੈ। ਇਸ ਪ੍ਰਕਾਰ ਹਾਲਤ ਸੰਸਾਰ ਦੀ ਐਸੀ ਹੋਣੀ ਹੈ। ਕਹਿੰਦੇ ਚੁਣੇ ਝੂਠ ਕੂਠਨ, ਝੂਠ ਦੇ ਝੂਠ ਦੇ ਨਾਲ ਪਿਆਰ ਹੋ ਜਾਣਾ ਹੈ। ਇਹ ਸਰਗਮ ਸ਼ੋਰ ਧਰਮ ਤੇ ਇਉਂ ਸਾਸਵੀ ਵੇਦਾਂ ਦਾ ਧਾਰੀ ਜਿਹੜਾ ਸੁਣ ਜਾਣਾ ਹੈ ਲੋਕਾਂ ਤੋਂ। ਹਜ਼ੂਰ ਕਹਿੰਦੇ ਧਰਮ ਨੂੰ ਛੱਡ ਕੇ ਇਸਤਰੀਆਂ ਆਚਰਨ ਤੋਂ ਡਿੱਗ ਜਾਣਗੀਆਂ, ਔਰਤਾਂ ਦੇ ਵਿੱਚ ਵੀ ਅਧਰਮ ਫੈਲ ਜਾਏਗਾ।
ਮਹਾਰੂਪ ਪਾਪੀ
ਤੇ ਇਸ ਪ੍ਰਕਾਰ ਦੇ ਕਹਿੰਦੇ ਸੁੰਦਰ ਰੂਪ ਵਾਲੇ ਪਾਪੀ ਕਹਿੰਦੇ ਉਹ ਬੁਰੀ ਅਜੀਬਤਾ ਦੇ ਅਧਿਕਾਰੀ ਹੋ ਜਾਣਗੇ। ਮਹਾਰੂਪ ਪਾਪੀ ਕਹਿੰਦੇ ਫਿਰ ਉਹ ਲੋਕ ਸੁੰਦਰ ਰੂਪ ਧਾਰਨ ਕਰਕੇ ਵਿਚਾਰ ਆਦਿ ਬੁਰਾ ਕਰਮ ਕਰਕੇ ਕਮਾਈ ਖਾਣਗੇ। ਲੋਕੀ ਪੈਸੇ ਪਿੱਛੇ ਆਪਣਾ ਤਨ ਵਿੱਚ ਲੱਗ ਜਾਣਗੇ। ਇਹ ਹਾਲਤ ਐਸੀ ਹੋ ਜਾਣੀ ਹੈ ਕਿ ਜੋ ਵਿਸ਼ਵਾ ਤਨ ਪਰਕ ਹੋ ਗਈ, ਇਹ ਐਸੀ ਹਾਲਤ ਹੋ ਜਾਣੀ ਹੈ।
ਕਰਨ ਅਨਰਥਮ ਸਮਰਥਮ ਨਾ ਇਤੀ,
ਹਰ ਰੋਜ਼ ਇਤਨਾ ਜ਼ੁਲਮ ਕਰਨਗੇ ਕਿ ਜਿੰਨੀ ਸਮਰੱਥਾ ਨਹੀਂ ਹੋਊਗੀ, ਸਮਰੱਥਾ ਤੋਂ ਵੱਧ ਜ਼ੁਲਮ ਕਰਨਗੇ, ਜ਼ੁਲਮ ਵੱਧ ਜਾਣਾ।
ਕਰਾ ਪਾਪ ਕਿੰਤੋ ਪ੍ਰਾਰਬਧ ਜੀਤੀ,
ਤੇ ਜਿੰਨੀ ਪ੍ਰਾਰਬਧਾ ਉਨੀ ਦੇਰ ਤੱਕ ਪਾਪ ਕਰਮ ਕਰਨਗੇ।
ਨਵੇਂ ਨਿਤ ਮਤਮ ਉਠਾਏ,
ਹਰ ਰੋਜ਼ ਇੱਕ ਤੋਂ ਇੱਕ ਨਵੇਂ ਮਤ ਨਿਕਲਣਗੇ।
ਕਰਾ ਨਿਤ ਅਨਰਥਮ ਅਨੇਕੂ ਅਨੇਕੂ,
ਅਨੇਕਾਂ ਹੀ ਅਨਰਥ ਕਰਨਗੇ, ਜ਼ੁਲਮ ਕਰਨਗੇ ਜੀ।
ਯਾ ਚੰਦ ਦੁੱਖ ਦੰਦ ਹੈ ਸੁਖ ਕੰਦ ਜੀ, ਨਹੀਂ ਮਤ ਹੈ ਜਦ ਬੰਦ ਜੀ,
ਹੈ ਤਾਂ ਦੁੱਖ ਦੇਣ ਵਾਲੇ ਪਰ ਸੁਖ ਦੇਣ ਵਾਲੇ ਬਣ ਜਾਣਗੇ। ਜਗ ਬੰਦ ਜੀ ਨੂੰ ਬੰਧਨ ਨਹੀਂ ਕਰਨਗੇ, ਪਰਮਾਤਮਾ ਨੂੰ ਨਮਸਕਾਰਾਂ ਨਹੀਂ ਕਰਨਗੇ।
ਨਹੀਂ ਵੇਦ ਪਾਠ ਪ੍ਰਮਾਣ ਹੈ, ਮਤ ਭਿੰਨ ਭਿੰਨ ਬਖਾਨ ਹੈ,
ਸਾਰੇ ਬੰਦਨਾਂ ਨੂੰ ਪ੍ਰਮਾਣ ਨਹੀਂ ਕਰਨਗੇ, ਵੱਖ ਵੱਖ ਮਤ ਕਥਨ ਕਰਦੇ ਰਹਿਣਗੇ।
ਨਾ ਕੁਰਾਨ ਕੋ ਮਤ ਲੇਹਗੇ, ਨਾ ਕੁਰਾਨ ਦੇਖਣ ਦੇਹਗੇ,
ਕੁਰਾਨ ਦੀ ਸਿੱਖਿਆ ਨਹੀਂ ਲੈਣਗੇ, ਪੁਰਾਣਾਂ ਨੂੰ ਦੇਖਣ ਵੀ ਨਹੀਂ ਦੇਣਗੇ। ਐਸੀਆਂ ਸਰਕਾਰਾਂ ਹੋ ਜਾਣਗੀਆਂ, ਬੰਦ ਕਰ ਦੇਣਗੇ, ਬੈਨ ਲੱਗ ਜਾਊ ਸਰਕਾਰੀ ਤੌਰ ਤੇ, ਕੁਝ ਲੋਕਾਂ ਦੀ ਰੁਚੀ ਵੀ ਹਟ ਜਾਊਗੀ, ਦੋਨਾਂ ਪਾਸੇ ਤੇ ਕੰਮ ਵਿਗੜ ਜਾਣਾ।
ਨਹੀਂ ਇੱਕ ਮੰਤਰ ਹੈ ਜਾਪ ਹੈ, ਜਿਨ ਦਵਾਇਤ ਖਾਪਨ ਖਾਪ ਹੈ,
ਇੱਕ ਮੰਤਰ ਨੂੰ ਨਹੀਂ ਜਪਣਗੇ, ਜਿਵੇਂ ਮੂਲ ਮੰਤਰ ਹੈ ਇਹ ਇੱਕ ਦਾ ਮੰਤਰ ਹੈ, ਨਹੀਂ ਜਪਣਗੇ। ਕਹਿੰਦੇ ਦੋ ਦਿਨ ਤੱਕ ਥਾਪਨਾ ਨੂੰ ਥਾਪਣਗੇ, ਭਾਵ ਜਲਦੀ ਜਲਦੀ ਮਤ ਮਿਟਦੇ ਜਾਣਗੇ, ਨਵੇਂ ਪੈਦਾ ਹੁੰਦੇ ਜਾਣਗੇ ਜੀ।
ਗਾਹਾ ਛੰਦ ਦੂਜਾ ਪ੍ਰੀਤਮ ਪਾਪਨ ਪ੍ਰਮੰ ਨਾ ਅਧਰਮੰ ਭਰਮਨੋ ਪ੍ਰਸਤਾਏ,
ਪ੍ਰੀਤ ਪਾਪੋ ਪਾਪਾਂ ਦੇ ਕਰਮ ਕਰਨਗੇ, ਅਧਰਮ ਵਿੱਚ ਪ੍ਰਵਿਰਤ ਕਰਮ ਨਹੀਂ ਡਰਨਗੇ। ਭਾਵ ਜਦੋਂ ਪਾਪਾਂ ਚ ਪ੍ਰਵੇਸ਼ ਹੋਣਾ ਉਦੋਂ ਡਰਨਗੇ ਨਹੀਂ। ਨਿਤ ਅਰਥ ਹੋ ਕੇ ਪਾਪ ਕਰਨਗੇ।
ਕਰਮ ਕਰਮ ਨਾ ਦੇਵ ਲੋਕੇ ਪ੍ਰਾਪਤ,
ਕਰਮ ਕਰਮਾਂ ਦਾ ਸਰੂਪ ਹੋ ਕੇ ਦੇਵ ਲੋਕ ਨੂੰ ਪ੍ਰਾਪਤ ਨਹੀਂ ਹੋਣਗੇ, ਨਰਕਗਾਮੀ ਹੋ ਜਾਣਗੇ।
ਰਤਿਮ ਅਰਥ ਅਨਰਥਮ, ਅਰਥ ਅਰਥ ਨਾ ਬੁਝਿਆ,
ਧਨ ਨਾਲ ਪਿਆਰ ਹੋਊਗਾ ਤੇ ਜ਼ੁਲਮ ਦੇ ਨਾਲ ਧਨ ਪ੍ਰਾਪਤ ਕਰਨ ਦੀ ਵਾਸਨਾ ਉਹ ਕਦੇ ਵੀ ਬੁਝ ਨਹੀਂ ਹੋਣਾ, ਜ਼ੁਲਮ ਕਰਕੇ ਧਨ ਕੱਟਣਗੇ।
ਨਾ ਪਰਮਰਥ ਬਥਨ ਧਨ ਚਿਤਮ ਬਸਿਨ ਬ੍ਰਾਤਕਮ,
ਧਨ ਦੀ ਵਰਖਾ ਹੋ ਜਾਣ ਦੇ ਨਾਲ ਵੀ ਸੱਚੀ ਖੁਸ਼ੀ ਨਹੀਂ ਪ੍ਰਾਪਤ ਹੋਊ। ਜਿਨ੍ਹਾਂ ਦੇ ਚਿੱਤ ਵਿੱਚ ਮਾਇਆ ਵਸੀ ਹੋਈ ਹੋਵੇਗੀ, ਜਿੰਨਾ ਮਰਜ਼ੀ ਧਨ ਮਿਲ ਜਾਏ ਉਹਨਾਂ ਦਾ ਮਨ ਧਨ ਕਰਨ ਚ ਭਰੇਗਾ ਨਹੀਂ, ਤ੍ਰਿਸ਼ਨਾ ਹੋਏ ਵਧੇਰਾ, ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੂਰੀਆਂ ਭਾਰ, ਇਹ ਹੱਥ ਹੋ ਜਾਏਗੀ ਤ੍ਰਿਸ਼ਨਾਲੂ ਬੰਦੇ ਬਹੁਤੇ ਹੋ ਜਾਣਗੇ।
ਮਾਤਮੰ ਮੱਧਿਅਮ ਕੁਨਾਰੰ ਅਨਰਥਮ ਧਰਮੋ ਪ੍ਰਿਆ,
ਤੇ ਕਿਉਂ ਧਰਮਪਤੀ ਇਸਤਰੀ ਦਾ ਤਿਆਗ ਕਰਕੇ, ਮਾਤਮੰ ਮੱਧਿਅਮ ਕੁਨਾਰੰ ਅਨਰਥਮ ਧਰਮੋ ਪ੍ਰਿਆ, ਸਤਿਗੁਰੂ ਮਹਾਰਾਜ ਕਹਿੰਦੇ ਧਰਮਪਤੀ ਇਸਤਰੀ ਦਾ ਤਿਆਗ ਕਰ ਦੇਣਗੇ ਪੁਰਸ਼, ਇਹ ਬੁਰੀਆਂ ਔਰਤਾਂ ਦੇ ਨਾਲ ਇਹ ਮੋਹ ਅਰ ਪਿਆਰ ਕਰਨਗੇ, ਜਿਹੜੀਆਂ ਬੁਰੀਆਂ ਔਰਤਾਂ ਹੋਣਗੀਆਂ।
ਉਹ ਕਰਮ ਕਸਤਮ ਬਦਤਮ ਲਜਣ ਤਸਤਮ ਨਰਮ,
ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ ਬੁਰੀਆਂ ਔਰਤਾਂ ਨੂੰ ਮੋਹ ਪਿਆਰ ਪਾ ਕਰਕੇ ਵਿਸ਼ੇ ਆਨੰਦ ਵਿੱਚ ਲੱਜਾ ਦਾ ਤਿਆਗ ਕਰਕੇ ਉਹ ਪੁਰਸ਼ ਕੁਕਰਮਾਂ ਦੇ ਨਾਲ ਇਹ ਕਿਉਂ ਸਾਥੀ ਕੁਕਰਮਾਂ ਨੂੰ ਮੂੰਹ ਦੇ ਨਾਲ ਕਥਨ ਕਰਨਗੇ, ਵਿਆਖਿਆ ਵੀ ਕੁਕਰਮਾਂ ਦੀ ਅਗਰ ਕਰਨਗੇ, ਐਸੀ ਹਾਲਤ ਜਾਣੀ ਹੈ।
ਸੱਜਣ ਕੁਤਸਤਮ ਕਰਮ ਭਤਮ ਤਤਮ ਨਾ ਲੱਗਿਆ,
ਹਜ਼ੂਰ ਕਹਿੰਦੇ ਗੰਦੇ ਤੋਂ ਗੰਦੇ ਕਰਮਾਂ ਦੇ ਵਿੱਚ ਪ੍ਰਾਪਤ ਹੋਣਗੇ, ਹਰ ਤਤਮ ਨਾ ਲੱਗਾ, ਲਾਜ ਲੱਜਾ ਸ਼ਰਮ ਤਿਆਗ ਦੇਣਗੇ, ਸ਼ਰਮ ਨਹੀਂ ਰਹੇਗੀ।
ਪਵਿੱਤਮ ਨਿਤਪ੍ਰਤ ਪ੍ਰਤਣੇ ਕਰਮ ਕਰਮੇ ਤਿਆਗਤਮ,
ਖੋਟੀ ਪ੍ਰਗਤੀ ਦੇ ਵਿੱਚ ਖੋਟੀ ਕਿਰਤ ਵਿੱਚ ਉਹ ਨਿਤ ਪ੍ਰਤੀ ਕਰਨਗੇ ਤੇ ਧਰਮ ਦੇ ਕਰਮਾਂ ਦਾ ਤਿਆਗਨ ਕਰ ਦੇਣਾ ਹੈ।
ਚਤੁਰਪਦੀ ਛੰਦ ਉਪਰਤਮ ਨਿਤ ਕਰ ਹੈ, ਸੁਕ੍ਰਿਤਾਨ ਸਰ ਹੈ ਅਗ ਓਗਨ ਰੁਚ ਰਾਤੇ,
ਸਦਾ ਪੂਰੇ ਕਰਮ ਕਰਨਗੇ, ਭਲੇ ਕਰਮਾਂ ਦੇ ਅਨੁਸਾਰ ਹੀ ਨਹੀਂ ਹੋਣਗੇ, ਪਾਪਾਂ ਦੇ ਪੂਜ ਵਿੱਚ ਰੁਚੀ ਕਰਨਗੇ, ਇਹ ਹਾਲਤ ਹੋਣੀ ਹੈ।
ਮਾਨ ਹੈ ਨਾ ਬੇਤਨ ਸਿਮਰਤ ਪ੍ਰਤੇਬਨ ਲੋਕ ਲਾਭ ਤਦਨਾ ਕੇ,
ਬੇਤਾਂ ਪ੍ਰਤੇਬਨ ਤੇ ਸਿਮਰਤੀਆਂ ਨੂੰ ਨਹੀਂ ਮੰਨਣਗੇ, ਲੋਕ ਲਾਜ ਛੱਡ ਕੇ ਨੱਚਣ ਦੇ ਵਿੱਚ ਵਿਸ਼ਵਾਸ ਰੱਖਣਗੇ, ਕਹਿੰਦੇ ਐਸੀ ਹਾਲਤ ਹੋ ਜਾਊਗੀ ਘਰ ਘਰ ਦੇ ਵਿੱਚ ਨੱਚਣ ਨੂੰ ਪਸੰਦ ਕਰਨਗੇ, ਨੱਚਣ ਕਨੀ ਰੁਚੀ ਹੋ ਜਾਓਗੇ।
ਕੀਨ ਹੈ ਨਾ ਬਾਣੀ ਸੁਭ ਤੁਭਾਨੀ ਪਾਪ ਕਰਮ ਰਤ ਹੋਏ ਹੈ,
ਤੇ ਕਿਉਂ ਸਾਰੇ ਭਵ ਦੇ ਅੰਦਰ ਜੋ ਆਇਆ ਹੋਇਆ ਹੈ ਉਸ ਵਾਹਿਗੁਰੂ ਨੂੰ ਨਹੀਂ ਮੰਨਣਗੇ, ਬਾਣੀ ਨੂੰ ਨਹੀਂ ਪਛਾਣਗੇ, ਇਸਤਰੀ ਤੇ ਪੁਰਸ਼ ਪਾਪ ਕਰਮ ਵਿੱਚ ਮਤ ਹੋ ਜਾਣਗੇ।
ਗੁਰਦੇਵ ਨਾ ਮੰਨੇ ਭਲ ਨਾ ਬਖਾਨਾ ਅੰਤ ਨਰਕ ਕਹਿ ਜਹਿ,
ਗੁਰਦੇਵ ਨਾ ਮੰਨੇ ਇਹ ਗੁਰੂ ਸਾਹਿਬ ਨੂੰ ਭਾਵ ਗੁਰੂ ਨੂੰ ਨਹੀਂ ਮੰਨਣਗੇ, ਭਲਾ ਨਾ ਬਖਾਨੇ ਤੇ ਕਿਸੇ ਦਾ ਭਲਾ ਕਰਨ ਦੀ ਸੋਚ ਹਿਰਦੇ ਚ ਨਹੀਂ ਰਹੇ, ਬੁਰਾ ਕਰਨ ਦੀ ਆ ਜਾਏ, ਹੋਏਗਾ ਕਿ ਅੰਤ ਨਰਕ ਕਹਿ ਜਾਏ, ਇਹ ਅੰਤ ਨੂੰ ਨਰਕਾਂ ਵਿੱਚ ਚਲੇ ਜਾਣਗੇ। ਜੇ
ਜਪ ਹੈ ਨਾ ਭਵਾਨੀ ਅਕਥ ਕਹਾਣੀ ਪਾਪ ਕਰਤ ਐਸੇ,
ਬਾਣੀ ਅਕਥ ਹੈ ਉਹ ਭਗਵਾਨੀ ਨੂੰ ਨਹੀਂ ਭਰਨਗੇ, ਪਾਪ ਉਸ ਪਰਮੇਸ਼ਵਰ ਵਾਹਿਗੁਰੂ ਨੂੰ ਨਹੀਂ ਭਰਨਗੇ, ਤੇ ਇਸੇ ਤਰ੍ਹਾਂ ਪਾਪ ਕਰਮਾਂ ਦੇ ਰਤ ਨਾਮ ਪ੍ਰੀਤੀ ਦਾ ਹੁੰਦਾ, ਪ੍ਰੀਤੀ ਬਾਹਰ ਹੋ ਜਾਣਗੇ।
ਮਨ ਹੈ ਨਾ ਦੇਵੰ ਅਲਖ ਅਭੇਵੰ ਦੁਰਕ੍ਰਿਤਮ ਮਨੋਰ ਜੈਸੇ,
ਜੋ ਲਖਿਆ ਨਾ ਚਾਹਵੇ ਉਹਨੂੰ ਅਲੱਖ ਕਹਿੰਦੇ, ਤੇ ਐਸਾ ਅਭੇਵ ਦੇਵ ਨੂੰ ਨਹੀਂ ਮੰਨਣਗੇ ਬੁਰੇ ਕਰਮਾਂ ਨੂੰ ਕਰਦੇ ਹੋਏ, ਤੇ ਕਿਉਂ ਸ਼ਕਲ ਅਜਿਹੀ ਰੱਖਣਗੇ ਜਿਸ ਤਰ੍ਹਾਂ ਮਹਾਧਾਮੀ ਹੁੰਦੇ ਨੇ, ਗੱਲ ਕਿਹੋ ਜਿਹੀ ਕਰਨਗੇ ਪਰ ਦਾਨ ਦੀ ਰੁਚੀ ਨਹੀਂ ਹੋਏਗੀ।
ਕਿਵੇਂ ਹੈ ਨਾ ਬਾਤਮ ਪਰਤਰੀ ਰਤਮ ਧਰਮ ਕਰਮ ਉਦਾਸੀ,
ਗਿਆਨ ਦੀ ਗੱਲ ਨੂੰ ਨਹੀਂ ਪਛਾਣਨਗੇ ਪਰ ਇਸਤਰੀਆਂ ਦੇ ਪ੍ਰੇਮੀ ਹੋ ਜਾਣਗੇ ਅਤੇ ਧਰਮ ਦੇ ਕਰਮਾਂ ਵੱਲੋਂ ਉਦਾਸ ਹੋ ਜਾਣਗੇ, ਧਰਮ ਦੇ ਕਰਮਾਂ ਵੱਲੋਂ ਇਧਰੋਂ ਉਦਾਸੀ ਹੋ ਜਾਏਗੀ ਉਹ ਪ੍ਰਾਪਤ।
ਗਿਆਨ ਹੈ ਨਾ ਬਾਤਮ ਅਦਤ ਅਗਿਆਤਮ ਅੰਤ ਨਰਕ ਦੇ ਵਾਸੀ,
ਕਿਸੇ ਭਲੀ ਗੱਲ ਨੂੰ ਨਹੀਂ ਜਾਣਨਗੇ, ਅਗਿਆਨ ਵਿੱਚ ਫਸੇ ਹੋਣਗੇ ਤੇ ਅੰਤ ਨੂੰ ਕੀ ਹੋਏਗਾ, ਕਹਿੰਦੇ ਨਰਕ ਗਾਮੀ ਨਰਕਾਂ ਵਿੱਚ ਗਮਨ ਕਰਨ ਵਾਲੇ ਨਰਕਾਂ ਦੇ ਵਿੱਚ ਵਸਣ ਵਾਲੇ ਹੋ ਜਾਣਗੇ।
ਨਿਤ ਨਵ ਮਤ ਕਰਨੇ ਨਰਮ ਸਰ ਹੈ ਪ੍ਰਭ ਕੋ ਨਾਮ ਨਾ ਲੈ ਹੈ,
ਨਿਤ ਨਵੇਂ ਮਤ ਕਰਨਗੇ ਹਰੀ ਵਾਹਿਗੁਰੂ ਨੂੰ ਨਹੀਂ ਪਾਉਣਗੇ, ਪ੍ਰਭੂ ਦਾ ਨਾਮ ਨਹੀਂ ਲੈਣਗੇ, ਵੇਦਾਂ ਸਿਮਰਤੀਆਂ ਨੂੰ ਨਹੀਂ ਮੰਨਣਗੇ। ਐਸੀ ਹਾਲਤ ਸੁਰਤ ਸਿਮਰਤ ਨਾ ਮਾਨੇ ਤਜਤ ਪੁਰਾਣੇ ਔਰ ਹੀ ਪੈਂਡ ਬਤਾਇਆ, ਹੋਰ ਹੀ ਹੋਰ ਰਸਤਾ ਦੱਸਣਗੇ ਨਵਾਂ ਨਵਾਂ ਤੇ ਨਵੀਆਂ ਕਾਢਾਂ ਕੱਢਣਗੇ ਵਿਗਿਆਨੀਆਂ ਨਾਲ, ਕਹਿਣਗੇ ਜੀ ਰੱਬ ਨੂੰ ਮਿਲਦਾ ਸਾਡਾ ਰਸਤਾ ਵਧੀਆ, ਕੋਈ ਕਹੇਗਾ ਆਹ ਰਸਤਾ ਚੰਗਾ ਹੈ, ਤੇ ਇਸ ਪ੍ਰਕਾਰ ਬਹੁਤ ਬਾਕੀ ਜਗ ਚਲੇ। ਐਸੀ ਹਾਲਤ ਹੋ ਜਾਣੀ ਹੈ
ਪਰਤਰੀ ਰਸਰਾਚੇ ਸੱਚ ਕੇ ਕਾਚੇ ਇਸਤਰੀ ਕਵਨ ਨਾ ਕਰੇ।
ਇਹ ਪਰਾਈ ਇਸਤਰੀ ਦੇ ਸੰਗ ਕਰਨ ਵਾਲੇ ਹੋਣਗੇ ਪੁਰਸ਼ ਤੇ ਸੱਚ ਦੇ ਵਿੱਚ ਭਾਈ ਕੱਚੇ ਹੋ ਜਾਣਗੇ। ਹਜ਼ੂਰ ਦਾ ਜਿਹੜਾ ਵਚਨ ਹੈ ਇਹ ਹੁਣ ਸਤਿਗੁਰੂ ਸਾਨੂੰ ਸੁਚੇਤ ਕਰਨ ਵਾਸਤੇ ਨਿੱਜ ਨਾਲ ਹੀ ਕੇ ਸਾਥ ਦਿਓ ਤੁਮ ਨਿੱਤ ਵਢਾਇਓ ਪਰ ਨਾਲ ਹੀ ਕਿਸੇ ਹੋਰ ਸੁਪਨੇ ਹੋਣਾ ਚਾਹੇ, ਇਹ ਸਾਨੂੰ ਆਗਿਆ ਦੇ ਰਹੇ। ਇਹਨਾਂ ਪਾਪ ਕਰਮਾਂ ਤੋਂ ਬਚਣ ਦੇ ਲਈ ਸਤਿਗੁਰੂ ਮਹਾਰਾਜ ਕਹਿੰਦੇ ਸੱਚ ਦੇ ਉਹ ਕੱਚੇ ਲੋਕ ਹੋਣਗੇ ਤੇ ਆਪਣੀ ਜਿਹੜੀ ਵਿਆਹਤਾ ਇਸਤਰੀ ਹੈ ਤੇ ਹਜ਼ੂਰ ਸੱਚੇ ਪਾਤਸ਼ਾਹ ਨਿੱਜ ਕਿਰਿਆ ਗਮਨ ਨਾ ਕਰੇ, ਆਪਣੀ ਇਸਤਰੀ ਦੇ ਨਾਲ ਸੰਬੰਧ ਕਰਨਾ ਚੰਗਾ ਨਹੀਂ ਸਮਝਣਗੇ ਤੇ ਉਸ ਤੋਂ ਠਿਕਾਪਣ ਹੋ ਜਾਏਗਾ ਤੇ ਉਹ ਐਸੇ ਪਾਪ ਕਰਨ ਦੇ ਪ੍ਰੀਤੀ ਕਰਨਗੇ ਤੇ ਨਰਕਾਂ ਨੂੰ ਜਾਣ ਦੇ ਰਸੇ ਵੱਟਣਗੇ।
ਇੱਕ ਪੂਜ ਅਨੇਕ ਅੰਤ ਨਰਕ ਪਰ ਹੈ,
ਇੱਕ ਅਕਾਲ ਨੂੰ ਪਰਮੇਸ਼ਰ ਨੂੰ ਨਹੀਂ ਮੰਨਣਗੇ ਤੇ ਅਨੇਕਮ ਪੂਜਾ ਅਨੇਕਾਂ ਦੀ ਕਰਨਗੇ, ਉਹ ਹੱਲੇਗੇ ਕੋ ਮੰਦੇਗੇ ਕੋ ਪਹਾੜਾਂ ਵਾਲੀ ਰੰਨੇਗੇ ਢੋਲ ਚਮੱਕਾ ਸਰਵਰ ਦਾ ਵਜੂ, ਇਸ ਪ੍ਰਕਾਰ ਦੇ ਹੋ ਜਾਣਗੇ। ਅੰਤ ਨਰਕ ਪਰ ਹੈ, ਅੰਤ ਨੂੰ ਨਰਕਾਂ ਦੇ ਵਿੱਚ ਚਲੇ ਜਾਣਗੇ।
ਬਾਹਾਂ ਨੂੰ ਪੁਜੈ ਹੈ ਇੱਕ ਨਾ ਕਹਿ ਹੈ ਮਤ ਕੇ ਅਦਕ ਅਧੇਰਾ।
ਬਾਹਰ ਨਾਮ ਭਾਈ ਪੱਥਰ ਦਾ ਹੈ, ਕਬੀਰ ਬਾਹਰ ਪਰਮੇਸ਼ਰ ਕੀਆ ਕਹਿੰਦੇ ਪੱਥਰ ਬਣਾਇਆ ਤਾਂ ਰੱਬ ਨਹੀਂ ਹੈ, ਇਹ ਤਾਂ ਨਹੀਂ ਗੱਲ। ਕਬੀਰ ਸਾਹਿਬ ਕਹਿੰਦੇ ਵੀ ਮੈਂ ਪੱਥਰ ਦਾ ਹੀ ਵਿਰੋਧ ਕਰਾਂ ਵੀ ਆਪ ਹੀ ਪੈਦਾ ਹੋਵੇ, ਨਹੀਂ। ਕਬੀਰ ਬਾਹਰ ਪਰਮੇਸ਼ਰ ਕੀਆ, ਪਰਮੇਸ਼ਰ ਨੇ ਪੈਦਾ ਕੀਤਾ ਪੱਥਰ, ਪਰ ਇਸ ਪੱਥਰ ਨੂੰ ਪੂਜਾ ਸਭ ਸੰਸਾਰ, ਸਾਰਾ ਸੰਸਾਰ ਪੱਥਰ ਨੂੰ ਪੂਜਣ ਲੱਗ ਗਿਆ। ਇਸ ਪਰਵਾਸੇ ਜੋ ਹੁੰਦਾ ਕਾਲੀ ਧਾਰ, ਉਹ ਕਾਲੀ ਧਾਰ ਵਹਿ ਕਰਨੀ ਨਦੀ ਦੇ ਬਣਧਾਰ ਵਿੱਚ ਡੁੱਬੇ ਤੇ ਕਬੀਰ ਸਾਹਿਬ ਨੇ ਜਦੋਂ ਐਸੇ ਕਰੜੇ ਸ਼ਬਦ ਕਹੇ, ਗਿਆਨ ਦੇ ਸਖ਼ਤ ਪਣਾ ਵੀ ਹੈ, ਸੱਚਾਈ ਦਾ, ਸੱਚਾਈ ਦੀ ਜਿਹੜੀ ਤਾਸੀਰ ਹੈ ਮਿੱਠੀ ਨਹੀਂ ਹੈ, ਝੂਠ ਦੀ ਤਾਸੀਰ ਬਹੁਤ ਮਿੱਠੀ ਹੈ, ਕੂੜ ਮਿੱਠਾ, ਕੂੜ ਮਾਖੇ ਮਖਿਆਰ ਨਾਲੋਂ ਵੀ ਮਿੱਠਾ, ਗੁੜ ਨਾਲੋਂ ਵੀ ਮਿੱਠਾ। ਸੱਚ ਇਹਦੇ ਕਰਕੇ ਸੱਚ ਮਿਰਚ ਝੂਠ ਗੁੜ, ਮਿੱਠਾ ਲੱਗਦਾ ਮਿੱਠੀ ਚੀਜ਼ ਨੂੰ। ਹਰ ਇੱਕ ਬੱਚਾ ਜਿਹੜਾ ਮੂੰਹ ਦੇ ਉੱਤੇ ਲਿਆਉਂਦਾ ਰਸਨਾ ਤੇ ਰੱਖਦਾ, ਇਸ ਲਈ ਅਸੀਂ ਝੂਠ ਮਿੱਠਾ ਹੋਣ ਕਰਕੇ ਸਾਰਿਆਂ ਦੀ ਰਸਨਾ ਤਿਆਰ, ਸੱਚ ਕੌੜਾ ਉਹਨੂੰ ਦੁੱਖਦੇ ਹਾਂ। ਤੇ ਇਸ ਪ੍ਰਕਾਰ ਕਹਿੰਦੇ ਸੱਚ ਜਿਹੜਾ ਹੈ ਜਦੋਂ ਸੱਚ ਬੋਲਿਆ ਕੜੱਕਣ ਫੈਲੀ, ਬ੍ਰਾਹਮਣ ਉੱਤੇ ਕੰਸੀ ਜੀ ਪੱਥਰਾਂ ਨੂੰ ਪੂਜਣ ਵਾਲੇ ਸੀ, ਉਹ ਇਕੱਠੇ ਹੋ ਕੇ ਕਹਿੰਦੇ ਵੀ ਬਹੁਤ ਬਿਗੜ ਗਿਆ ਕਬੀਰ, ਉਹ ਕਬੀਰ ਜਲਾਇਆ ਤੇ ਕਰਦੇ ਆ ਜਨਮ ਕਰੀ ਇਹ ਮਜ਼ਾਕ, ਐਡੀਆਂ ਐਡੀਆਂ ਗੱਲਾਂ ਕਰਦੇ ਤੂੰ ਸਾਡੇ ਮਤ ਦਾ ਖੰਡਨ ਕਰ, ਮੈਂ ਤਾਂ ਕਿਸੇ ਦਾ ਮਤ ਦਾ ਖੰਡਨ ਨਹੀਂ ਕਰਦਾ, ਮੈਂ ਤਾਂ ਕੇਵਲ ਇੱਕ ਰਾਮ ਦੀ ਪੂਜਾ ਕਰਾਉਣ ਵਾਸਤੇ ਲੋਕਾਂ ਨੂੰ ਸੁਚੇਤ ਕਰਦਾ ਵੀ ਕਿੱਤੋਂ ਪੂਜਾ ਵਿਸ਼ਵ ਦੀ ਪੂਜਾ, ਕਹਿੰਦੇ ਤੂੰ ਕਹਿੰਦਾ ਪੱਥਰ ਨਹੀਂ ਮਿਲਣੇ ਚਾਹੀਦੇ, ਕਹਿੰਦਾ ਮੈਂ ਤੁਹਾਨੂੰ ਵੀ ਕਹਿੰਦਾ ਵੀ ਤੁਸੀਂ ਅੜ ਜਾਓ ਨਾ ਮੰਨਿਆ ਕਰੋ, ਜਿਹਨੇ ਪੱਥਰ ਪੈਦਾ ਕੀਤੇ ਨੂੰ ਉਹਨੂੰ ਮੰਨ ਪਰ ਨਹੀਂ ਵਿਰੋਧ ਹੋ ਗਿਆ। ਕਬੀਰ ਸਾਹਿਬ ਨੇ ਬੜੇ ਸ਼ਬਦ ਕਹੇ, ਕਹਿੰਦੇ ਬੁੱਤ ਪੂਜ ਪੂਜ ਹਿੰਦੂ ਹੋਏ, ਤੁਰਕ ਹੋਏ ਸਿੰਘਾਈ, ਕੋਈ ਜਾਏ ਕੋਈ ਨੇ ਕਾਟੇ, ਤੇਰੀ ਗੱਤ ਦੋਹੋਂ ਨਾ ਪਾਈ, ਮਨ ਲੈ ਸੰਸਾਰ ਅੰਧ ਘੇਰਾ, ਚੋ ਵੀ ਪਸਰੇ ਹੋਇਆ ਜਾਂਦੇ। ਬੜਾ ਕੁਛ ਕਿਹਾ ਸ਼ਬਦ, ਇੱਕ ਬ੍ਰਾਹਮਣ ਵਿਦਵਾਨ ਸੀ, ਉਹ ਕਹਿੰਦਾ ਕਬੀਰ ਮੈਂ ਤੈਨੂੰ ਇੱਕ ਐਸੀ ਮਿਸਾਲ ਦਿੰਦਾ, ਤੇਰੇ ਕੋਲ ਪੂਰੇ ਕੋਈ ਪੁੱਤਰ ਨਹੀਂ, ਕੀ ਜਵਾਬ ਦੇਂਗਾ ਉਸਦਾ, ਕਹਿੰਦੇ ਬੋਲੋ। ਉਹ ਕਹਿੰਦੇ ਧੰਨਾ ਵੀ ਤਾਂ ਤੇਰੇ ਹੀ ਸਾਥੀ ਹੈ, ਧੰਨੇ ਨੇ ਕਿੱਥੋਂ ਪਾਇਆ, ਉਹਨੇ ਪੱਥਰ ਚੋਂ ਨਹੀਂ ਪਾਇਆ। ਕਬੀਰ ਸਾਹਿਬ ਕਹਿੰਦੇ ਕੌਣ ਕਹਿੰਦਾ ਪੱਥਰ ਚੋਂ ਪਾਇਆ, ਇਹ ਗੱਲ ਗੁਰੂ ਗ੍ਰੰਥ ਸਾਹਿਬ ਚੰਕਤ ਹੈ, ਕਿਸੇ ਇਤਿਹਾਸ ਦੀ ਨਹੀਂ ਪਤਾ। ਕਬੀਰ ਸਾਹਿਬ ਕਹਿੰਦੇ ਕੌਣ ਕਹਿੰਦਾ ਪੱਥਰ ਚੋਂ ਪਾਇਆ, ਕਹਿੰਦੇ ਵੀ ਹੱਲ ਹੋ ਗਈ ਇੰਨਾ ਅਨਰਥ, ਸਾਰੀ ਦੁਨੀਆਂ ਨੂੰ ਪਤਾ ਵੀ ਪੱਥਰ ਚੋਂ ਪਾਇਆ, ਧੰਨੇ ਨੇ। ਉਹ ਕਹਿੰਦਾ ਜੇ ਪੱਥਰ ਚੋਂ ਪਾਇਆ ਹੈ ਤਾਂ ਸਤਯੁਗ ਤੋਂ ਲੈ ਕੇ ਕਲਯੁਗ ਦਾ ਸਮਾਂ ਹੋ ਗਿਆ, ਕਿਸੇ ਬ੍ਰਾਹਮਣ ਦਾ ਨਾਮ ਨਹੀਂ ਲਓ ਵੀ ਉਹਨੇ ਵੀ ਪਾਇਆ ਪੱਥਰ, ਤੁਸੀਂ ਥੋੜੇ ਪੂਜ ਲਏ, ਤੁਸੀਂ ਨਹੀਂ ਪਾਇਆ, ਪੂਜੀ ਜਾਓ ਪੱਥਰ ਚੋਂ ਨਹੀਂ ਪਾਇਆ। کہندے بھی یہ مطلب رب نے نہیں پایا، کہ میں تو کہنا پایا پر پتھر جو نہیں پایا، کہتے پھر پایا کہ فرید صاحب جی میرے پوچھے تک بولے امرت رسنا کو کبیر بھگت کر پایا بولے پالے ملے رگلایا بھگت کر پایا، وہ کہنے بھگتی کر کے پایا، جدو پرماتما نے اس نراکار چوں آواز آئی، آواز نراکار چوں کیا گئی، یہ جڑے لوگ کہیں کئی طرح کے کھنڈت منڈن دیا ریت یہ تو کلو دیا نشانیاں کہ جی شبد دے تو بنا نہیں بنتا، تھی گل کرو بھی دے نہیں شبد تو بنا بنتی، دے نہیں بن سکتی شبد تو بنا، جس ویلے تین متان کا مٹ پڑو گے وہ بارے پاوے اسلام نے دو ہی اکثر مقابلہ سنسار کی رچنا کرنے والے خدا نے کون شبد کیا سنسار کی رچنا ہوئی، ایک براہمن نے آد کال کی بانی وید نو منیا، وہ کہتے ہیں ایک ہوم بھاؤ سیام پر جایا ہے، وہ کہتے ہیں کیا میں ایک تو نہیں کام جانا کام، مہاراج سچی پاسے نے پرچن آکاش کو کیا ہے، آکاش کا اپنا نیلا پن نہیں ہے، یہ دھرتی تو گیا نیلا بنیا آکاش میں، یہ کدھر رنگ اوپر گیا ہوا، یہ آکاش کے وچوں شبد کیوں پیدا ہو جاتا ہے، جنہوں آکاش پانی کہنے ہیں وہ کتوں آ جاتی ہے، آکاش کے وچ کوئی دیتا ہے، اس کر کے شبد بڑا ہے، جس ویلے آکاش وانی ہوئی کنے نو کیا کنیا میں تینوں یہ پوچھنا تم کہی ہے نا روٹی کھاؤ جی روٹی کھاؤ جی، یہ پتھر بھی کدھر روٹی کھانا ہوں گا، پھر دنیا پوری ہو کہنا، ویسے تو سارے عام جٹان کی کہانی یہ ہے بھی دوپہر پچھے تو اتر آدمی کر آم کہانی ہے جانے سما لگے تو بعد کہ کدے کدے اکل آ جائے تو سور چڑھنے والا بھی آ جاتی ہے، کوئی نج نہیں ہے اس گل میں، یہ تنے نو فرقی گل تنا کہن لگا کہنا یہ بھی میرے پرماتما میں تینوں یہ پوچھتا بھی جی پتھر روٹی نہیں کھاتا ہوتا پتھر بولتا ہوتا ہے، میں بھی روٹی تینوں کمایا جا بولتا ہے، میرے سمجھ آ گئی میری بھی گل تیرے نال، پھر وہ پرگٹ ہو گیا ویر صاحب جی کہتے بھگتی کر کے پا پتھر میں نہیں پہن میں پرمیشور نہ ہی، اس کر کے مار کے پہن پجایا ایک نت آئے ہیں پتھر پوجن گے تو مت کے ارک ادھیرا متی چان کا اندھیرا ہو جاؤ، اج سا اہی دکان ہے جو ہندو دھرم کا سی، مورتی پوجا سڈے پتھروں کی پوجا سڈے آ گئی، جنی اینا فرق ہے اسی انہوں پتھروں شہید کر کے پوجیا کہ شہید ہیں ساڈے اٹان تو اسے بٹے چوائی شہید کا سروپ اٹان کا نہیں ہے، انہوں کلی نہیں چکڑی ہوئی شہید کا سروپ امرا پوری کا بس شہید کی پوجا خالصے چ ہے، پر کیوں پانچ سنگا روٹی کھواؤ انہوں سے ارداس کراؤ انہوں کی پوجا شہیدوں کی پوجا ہونا پرشادا چکایا شہیدوں چکا گیا، پنجاب دے وچ ایسی حالت ہوئی ہے کوئی وہ خواہ خالی ہوگا شہیدان کے پہرے تو یہ سارے کے کھواں کے اتنے سماعت سکھنا پڑی ہیں تو انہوں نے جا کے بھی متھا بھی ٹیک رہا امرت آئی گئی تو کیوں ساس نہیں پر کام بڑا ہوتا جی کتا فس جا رہا ہے کہ میں متھا ٹیکن والا وہی حالت بھی خراب ہوئی، کیوں ساڈے گھر کے ایسی گل ہوئی پراتن سمے تو شہیدان کا استھان چلیا رہا جدو امرت چکیا گرمن کی تھوڑی جی سوچی ہوئی تو میں کہتا بھی میں تو جانا متھا ٹیکن ہوتے جا ٹیک لیا ٹیک لے جانے ہوں، وہ کہتے تم باہر ہی کہیں کل مت چکیا ایڈا بڑا سکھ ہو گیا، میں کہ نہیں ہے تو میں چھوٹا جا پر سکھ تو ہاں کہ میں پتھر چکی متھا کہتے تینوں شہید پٹھا کر دیں گے مگر میں آپ سیدھا ہو سکتا میں گرو سیدھا کر لوں آپ گرو نہیں سیدھا کر مینو بڑا ڈر آیا تو ہولی ہولی سارا ٹکرے جنت ہو گئے تو ہوں میں دسو بھی شہیدان کی بجے تھوڑے جا رہے ہیں متھا ٹیکنے والے تک میرے گرو گرنتھ صاحب متھا ٹیک کڑا پچھا لیا مارے دی ਜੇ ਕੋਈ ਜ਼ਿਆਦਾ ਸ਼ਹੀਦ ਤੰਗ ਕਰਦਾ ਹੈ ਤਾਂ ਇੱਕ ਔਲਾਦ ਬਹੁਤ ਵਧੀਆ ਹੁੰਦੀ, ਉਹ ਸਿੱਖ ਲਓ ਜੇ ਸ਼ਹੀਦ ਤੰਗ ਕਰਨ ਕਿਸੇ। ਸਾਰੇ ਸ਼ਹੀਦਾਂ ਦਾ ਬਾਦਸ਼ਾਹ ਬਣਾਇਆ ਬਾਬਾ ਫਤਿਹ ਸਿੰਘ ਸਾਹਿਬ ਨੂੰ, ਸ਼ਹੀਦਾਂ ਦੀ ਬਾਗਡੋਰ ਬਾਬਾ ਫਤਿਹ ਸਿੰਘ ਸਾਹਿਬ ਨੂੰ ਬਾਦਸ਼ਾਹ ਬਣਾ ਦਿੱਤਾ ਸ਼ਹੀਦੀ ਪੁਰਬ ਨੇ। ਫਤਿਹਗੜ੍ਹ ਸਾਹਿਬ ਜਾਓ, ਸਰਹੰਦ ਦੀਆਂ ਕੰਧਾਂ ਕੋਲ ਖੜ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਕਰੋ ਅਰਦਾਸ ਕਿ ਬਾਬਿਓ ਆਹ ਤੁਹਾਡਾ ਇੱਕ ਸਿਪਾਹੀ ਮੈਨੂੰ ਤੰਗ ਕਰਦਾ ਤੇ ਉਸੇ ਵੇਲੇ ਲਓ। ਇਹ ਵੀ ਕਹਿੰਦਾ ਵੀ ਸ਼ਹੀਦ ਤੰਗ ਕਰੇ ਨੀ ਸਕਦਾ, ਸ਼ਹੀਦ ਵੀ ਕਿਤੇ ਤੰਗ ਕਰਦਾ ਹੁੰਦਾ। ਐਸੇ ਵਹਿਮ ਧਰਮ ਪੈ ਗਏ, ਮਪਾਨ ਪਜਾਇਆ ਏਕ ਨਾ ਕਹਿ ਮਤ ਕੇ ਅੰਤ ਹਨੇਰਾ, ਮਤ ਚ ਹਨੇਰਾ ਪਜਾਇਆ ਕਰਾਂ।
ਅੰਮ੍ਰਿਤ ਕਹੋ ਕਾਜ ਹੈ, ਦਿੱਖ ਕਹੋ ਭਜ ਹੈ, ਸਾਂਝ ਹੈ ਕਹਿ ਸਵੇਰਾ।
ਲਓ ਐਸੇ ਐਸੇ ਪੁਰਸ਼ ਪੈਦਾ ਹੋ ਜਾਣਗੇ। ਕਹਿੰਦੇ ਅੰਮ੍ਰਿਤ ਕਹੋ ਤਦ ਹੈ, ਤੁਸੀਂ ਜਿੰਨਾ ਮਰਜ਼ੀ ਪ੍ਰਚਾਰ ਕਰੀ ਜਾਓ ਕਿ ਅੰਮ੍ਰਿਤ ਛਕ ਲਓ, ਅੰਮ੍ਰਿਤ ਨਹੀਂ ਛਕਣਗੇ ਕਹਿਣਗੇ, ਅੰਮ੍ਰਿਤ ਕੌੜਾ ਉਹਨੂੰ ਕੌੜਾ ਬਣੇਗੇ। ਅੰਮ੍ਰਿਤ ਕੋ ਤਜ ਹੈ, ਬਿਕ ਕੋ ਭਜ ਹੈ, ਸ਼ਰਾਬ ਜਿਹੜੀ ਹੈ ਵਿਓ ਹੈ ਇਹਦਾ ਸੇਵਨ ਕਰਨਗੇ। ਤੇ ਫਿਰ ਜਦੋਂ ਸ਼ਰਾਬ ਚੜੀ ਹੁੰਦੀ ਹੈ ਫਿਰ ਭਾਈ ਐਸੀ ਹਾਲਤ ਹੁੰਦੀ ਹੈ, ਇਹਨੇ ਸਾਂਝੇ ਕਹਿਣੇ ਸਵੇਰਾ, ਸਾਂਝ ਨੂੰ ਸਵੇਰ ਕਹਿਣਗੇ, ਸਵੇਰ ਨੂੰ ਸਾਂਝ। ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ।
ਕੁਕਟ ਧਰਮ ਰੱਤ ਕੁਕਰਤ ਬਿਨਾ ਮੱਤ ਕਹੋ ਕਾਲ ਮਲ ਪੈ।
ਇਹ ਨਿਕੰਮੇ ਧਰਮਾਂ ਵਿੱਚ ਪ੍ਰੀਤੀ ਕਰਨਗੇ, ਅਕਲ ਤੋਂ ਨੀਣੇ ਬੁਰੇ ਕਰਮਾਂ ਦੇ ਵਿੱਚ ਲੱਗੇ ਹੋਏ, ਤੇ ਦੱਸੋ ਫਿਰ ਮਹਾਰਾਜ ਕਹਿੰਦੇ ਕੀ ਫਲ ਪਾਉਣਗੇ, ਕੋਈ ਫਲ ਨਹੀਂ ਮਿਲੇਗਾ।
ਬੰਦ ਅੰਮ੍ਰਿਤ ਸਾਲ ਜਾਣੇ ਉਹ ਕਾਲ ਅੰਧ ਅਧੋ ਗਤ ਗਿਆ ਹੈ।
ਮੌਤ ਦੇ ਅਸਥਾਨ ਵਿੱਚ ਬੰਨੇ ਹੋਏ ਕਹਿੰਦੇ ਛੇਤੀ ਉਹ ਚਲੇ ਜਾਣਗੇ, ਅੰਤ ਨੂੰ ਨੀਚ ਜਾਤੀ ਵਿੱਚ ਜਾਣ ਗਏ।
ਇਲਾ ਚੰਦ ਕਰਹਿ ਨਿਤ ਅਨਰਥ ਅਰਥ ਨਹੀਂ ਇੱਕ ਕਮਾਇ ਹੈ,
ਕਰਹਿ ਨਿਤ ਅਨਰਥ ਅਰਥ ਨਹੀਂ ਇੱਕ ਕਮਾਇ ਹੈ, ਇੰਨਾ ਅਨਰਥ ਕੀ ਇਹ ਜ਼ੁਲਮ ਕਰਨਗੇ, ਕੋਈ ਭਲਾ ਕਰਮ ਨਹੀਂ ਕਰੇਗਾ, ਇਹ ਨਾ ਹੀ ਪਰਮੇਸ਼ਵਰ ਦਾ ਨਾਮ ਲੈਣਗੇ ਜੀ।
ਨਹਿਰ ਨਾਮ ਦਾਨ ਕਰੂ ਨਹੀਂ ਕਹਿ।
ਦੋ ਚੀਜ਼ਾਂ ਜਿਹੜੀਆਂ ਇਹ ਥੰਮ, ਇੱਕ ਤਾਂ ਨਾਮ ਇੱਕ ਦਾਨ। ਕਹਿੰਦੇ ਨਾਮ ਨਹੀਂ ਜਪਣਗੇ ਨਾ ਦਾਨ ਕਰਨ ਨੂੰ ਜੀ ਕਰਨਗੇ, ਤੇ ਦਾਨ ਕਰਨ ਵੱਲੋਂ ਮੂੰਹ ਮੁੜ ਜਾਣਗੇ ਜਾਂ ਦਾਨ ਕਰਨਾ ਨਹੀਂ ਆਏਗਾ। ਤੇ ਇਸ ਪ੍ਰਕਾਰ ਦੀ ਹਾਲਤ ਸੰਸਾਰ ਦੀ ਹੋ ਜਾਣੀ ਹੈ।
ਨਿਤ ਇੱਕ ਮਤ ਤਜੈ ਇੱਕ ਮਤ ਨਿਤ ਉਚੈ ਹੈ,
ਇੱਕ ਮਤ ਤਿਆਗਣਗੇ ਤੇ ਇੱਕ ਮਤ ਨੂੰ ਛੱਡ ਲੈਣਗੇ, ਹਰ ਰੋਜ਼ ਇੱਕ ਮਤ ਹੋਰ ਖੜਾ ਹੋ ਜਾਊਗਾ, ਇੱਕ ਮਤ ਹੋਰ ਖੜਾ ਕਰਨਗੇ ਲੋਕ।
ਨਿਤ ਇੱਕ ਮਤ ਮਿਟੈ ਉਠੈ ਹੈ, ਨਿਤ ਇੱਕ ਮਤ
ਪੁਸਤਕਾਂ ਉੱਤੇ ਰੱਖ ਦੋ ਕਿਤੇ ਗੁਰਬਾਣੀ ਚੁੱਕਣੀਆਂ।
ਨਿਤ ਇੱਕ ਮਤ ਮਿਟੈ ਉਠੈ ਹੈ, ਨਿਤ ਇੱਕ ਮਤ
ਹਰ ਇੱਕ ਮਤ ਮਿਟਾ ਲੈਣਗੇ ਤੇ ਹਰ ਰੋਜ਼ ਇੱਕ ਮਤ ਨਵਾਂ ਪੈਦਾ ਕਰ ਲੈਣਗੇ।
ਧਰਮ ਕਰਮ ਰਹਿ ਗਏ ਭਈ ਬਸਤਾ ਅਵਗਤ,
ਧਰਮ ਦਾ ਕਰਮ ਮਿਟ ਜਾਏਗਾ, ਧਰਤੀ ਹੋਰ ਦੀ ਦਸ਼ਾ ਹੋ ਜਾਏਗੀ।
ਧਰਮ ਕਰਮ ਕੋ ਗਏ ਪਾਪੁਰ ਚਲਿਓ ਜਹਾਂਤ ਹੈ,
ਧਰਮ ਚਲਾ ਜਾਏਗਾ ਜਿੱਥੇ ਕਿੱਥੇ ਪਾਪ ਫੈਲ ਜਾਏਗਾ, ਪਾਪ ਬਹੁਤੇ ਹੋਣਗੇ ਜੀ।
ਸ੍ਰਿਸ਼ਟ ਇਸ਼ਟ ਤਨ ਦੀਨ ਕਰਤ ਅਰਸ਼ਟ ਪੁਸ਼ਟ ਸਭ,
ਆਪਣੇ ਕਿਸ਼ਤਾਂ ਨੂੰ ਤਿਆਗ ਕੇ ਥਾਨਾਸ਼ਟ ਜਗ ਭ੍ਰਸ਼ਟ ਹੋਇਆ ਡੂਬਦਾ ਵੀ ਜਗ, ਕਿਸ਼ਤਾਂ ਦੇ ਥਾਂ ਭ੍ਰਸ਼ਟੇ ਜਾਣਗੇ, ਧਾਰਮਿਕ ਸਥਾਨਾਂ ਤੇ ਬਹੁਤੇ ਪਾਪ ਹੋਣ ਲੱਗ ਜਾਣਗੇ, ਕਿਸ਼ਤਾਂ ਦੇ ਥਾਂ ਭ੍ਰਸ਼ਟੇ ਜਾਣੇ, ਥਾਨਾਸ਼ਟ ਜਗ ਭ੍ਰਸ਼ਟ। ਇਹ ਸੰਕੇਤ ਗੁਰੂ ਗ੍ਰੰਥ ਸਾਹਿਬ ਨਾਲ ਦੀ ਨਾਲ ਦੇ ਸਾਰੇ ਪ੍ਰਮਾਣ ਦੇ ਕਿਉਂ ਸਾਰੇ ਪ੍ਰਮਾਣ ਮਿਲ ਜਾ ਰਹੇ। ਇਹ ਹੱਥ ਐਸੀ ਹੋ ਲਿਖੀ ਹੋਈ ਹੈ, ਇਹ ਐਸੀ ਕਲਯੁਗ ਦੀ ਦਸ਼ਾ ਹੋ ਜਾਣੀ ਹੈ।
ਨਿਸ਼ਟ ਸ੍ਰਿਸ਼ਟ ਤੇ ਮਿਟੀ ਭਏ ਪਾਪਿਸ਼ਟ ਭ੍ਰਿਸ਼ਟ ਸਭ,
ਕਰਮ ਅਰਿਸ਼ਟ ਪੁਸ਼ਟ ਸਭ, ਅਰਿਸ਼ਨਾ ਪਾਪ ਦੇ ਬਹੁਤ ਪਾਪ ਕਰਨਗੇ, ਵੱਡੇ ਵੱਡੇ ਪਾਪ ਤੇ ਵਿਸ਼ਿਸ਼ਟ ਬਿਰਖ ਤੇ ਮਿਟੀ ਭਾਵ, ਐਸੀ ਸਮਾਂ ਆ ਜਾਣਾ ਕਹਿੰਦੇ ਮੀਂਹ ਪੈਣ ਤੇ ਹਟ ਜਾਣਗੇ, ਇਹ ਵੀ ਹਾਲਤ ਹੋ ਜਾਣੀ ਹੈ, ਬਾਰਿਸ਼ ਨਹੀਂ ਹੋਏਗੀ। ਪਾਈ ਪਿਸ਼ਟ ਭ੍ਰਿਸ਼ਟ ਤਬ, ਧਰਤੀ ਭ੍ਰਿਸ਼ਟੀ ਜਾਣੀ ਹੈ ਤੇ ਪਾਪਾਂ ਦਾ ਫਲ ਦੇਣ ਵਾਸਤੇ ਕਈ ਤਰ੍ਹਾਂ ਦੇ ਦੁੱਖ ਪੈਦਾ ਹੋ ਜਾਣਗੇ।
ਇੱਕ ਨਿੰਦਕ ਹੈ ਤੇ ਇੱਕ ਕਹਿ ਹੱਸ ਚੱਲੇ,
ਤੇ ਇਹ ਹਾਲਤ ਹੋ ਜਾਣੀ ਹੈ ਭਾਈ। ਕਹਿੰਦੇ ਇੱਕ ਦੀ ਦੂਸਰਾ ਨਿੰਦਾ ਕਰੂਗਾ, ਦੂਜਾ ਤੀਜੇ ਦੀ, ਤੀਜਾ ਚੌਥੇ ਦੀ, ਆਪਸ ਵਿੱਚ ਹੀ ਨਿੰਦਿਆ ਕਰਨਗੇ, ਐਸੀ ਨਿੰਦਿਆ ਕਰਨਗੇ ਤੇ ਇੱਕ ਕਹਿ ਹੱਸ ਚੱਲੇ, ਤੇ ਇੱਕ ਦੂਜੇ ਨੂੰ ਮਖੌਲ ਕਰਨਗੇ, ਇੱਕ ਦੂਜੇ ਦੇ ਧਰਮਾਂ ਨੂੰ ਜਲੀਲ ਕਰਨਗੇ, ਇੱਕ ਦੂਜੇ ਦੇ ਧਰਮਾਂ ਦੀ ਹਾਸੀ ਉਡਾਉਣਗੇ, ਇੱਕ ਦੂਜੇ ਦੇ ਧਰਮਾਂ ਨੂੰ ਝੂਠਾ ਦਾਅਵਾ ਕਰਨਗੇ। ਇਹ ਸਮਝ ਲਓ ਵੀ ਕਲਯੁਗ ਦੀ ਸੈਨਾ ਦਾ ਕੋਈ ਨਾ ਕੋਈ ਸੈਨਾਪਤੀ ਹੈ, ਆਗੂ ਹੋ ਕੇ ਸੈਨਾਪਤੀ ਬਣ ਕੇ ایسا وہ انت بولو یہو جہ لوگ بہت پیدا ہو جان گے. تھی تو ایک ادھر پڑھائی کرتے ہو تو بہت ہونے ہیں جی, بہت ہی پیدا ہوں گے ایسے لوگ جہاں جھوٹ کرم بولنے والے
ہیں. جہان کا کرن من
جنگ کے لوگوں نے دھرم کی کان چھڑ دینی ہے, کسی کی کان کلوٹ نہیں منن گے.
سات مچ کے نند نیچو چہ سمجھن
ایسی حالت ہو جانی ہے اپنی باپ کی اپنی ماں کی خود انہوں کی اولاد نندیا کروں گی کہ میرا باپ یہ جائے یہ میری ماں یہ جی ہے. ساتھ سنگ جی گرمت سدھانتوں میں یہ گل سپشٹ ہے. بھائی گرداس جی یہ گل لکھتے ہیں کامن کامنے آ رہے کیتو کامن کنت پہ آ رہے جمے سائیں بسارے بھی آیا ماں پیو سن. ایوں ساتھ سنگ جی کہتے ماتا پتا کی متعلق خاص کر کے ماں کی متعلق بھائی صاحب ایک جگہ لکھتے ہیں کہتے جی ماں ہو گئے یار نے کیوں پت پتا رہے ماتا کہو جی ہوگی بے بچاری ہوگی کسی کی ماں لیکن پت کا حق نہیں کہ اپنی ماں کہے بھی میری ماں کہو جی ہے پت کا حق نہیں ہے جہاں حق ہے وہ روکے وہ پتی روکے تو وہ ڈر دے بھاویں انہوں پریم دے نال سمجھاوے وہ حق ہے. پت کا حق پریم دے نال تاں روک سکتا ہے لیکن لوکاں دی نندا نہیں ماں نہیں کر سکتا. جی ماں ہوگی یار نہیں کہ وہ پت پتا رہے گائیں مار کے نکلیا پھر پار نہ مارے جی پھر واہ کر ہنڈنا ست رکھے نارے. تو اس پرکار ساس جی کہتے جی کسی کا پتی کوئی بچلن ہوئے تاں اس عورت نو اپنے پتی ول ویکھ کے اپنا جیون پاپ کرم کرپ نہیں کرنا تے اپنے جیون سنبھال کے رکھنا ہے تو جتنے کتنے ہوئے اپنے پتی کی رکھیا کرنے واسطے ان موڑن واسطے یتن کرنا ہے. ات پیارا پوے خوب کیوں سنگن کرنا سادھن کرنا. تے اس پرکار سدگرو مہاراج کہتے ہیں کہنے تاپ مات کی نند کروں گا کون نیچ نیچ پرشن نیچ کچھ ہے سمجھانے نیچ اوچ ایکو سار کر دینی ہے ساری پرجا کہ برابرتا لیا دینی ہے ایکو سار کی گل کا پرچار ہو جائے گا.
کرم کو گئے پہلی ایک بار پرجا سب
کرم کا ڈر بھی چلا جائے گا ساری خلق ایک روپ ہو جائے گی.
کتا چند کرہ پاپ انیک نہ ایک کرم کرہ نر کرہ نر
کچھ انیک پاپ کرنا کہیں گے کرم ایک بھی نہیں کرے اس پرکار کی حالت ہو جانی ہے.
مٹ گیا ہے سب کشٹ کرم کے کرم کرن کر
گھٹ کرمی برہم ہوں سب طرح کے شیر کرم کے کرم کر کر تو مٹ جان گے جی.
میں سکرت کمایا ہے اتو گت جائے ہیں امر لوگ جائے نہ مر
کرم نہیں کما گے نیچ دشا وچ جان گے. اس پرکار کی حالت ہو جانی ہے تو یہ سارے لوگوں نے
کرم نہ کریں ایک انیک پاپ کہیں سب
کیوں ساس جی نہ سکرت کمایا ادو گت جا رہے ہیں پن کرم نہیں کریں گے ادو گتی نو جان گے نیچ لوگ نو جان گے. تو اس پرکار امر لوگ جہیں نہ مر شریش پرش جی دیو وہ بھی امر پوری بچ نہیں جان گے کرم اندروں تھوتے ہو جانے
کرم نہ کرنے ایک انیک پاپ کہیں سب
کرم کا کم ایک بھی نہیں کرے گا پاپ کو سارے کرن گے.
لاد دے کے تہن تے سکل جگ
ایک پرش بھی کرم نہیں کرے گا سارے پرش نیک پاپ کرن گے جی.
پاپ کمر ہے درگت کا ہے پاپ سمت جہ نتر
سارا نت لجا تو لجا نو بیچ کے نرد ہو کے گرے گا پار کرتے ہوئے درگتی پاؤ گے پاپ سمندر تو کر کے پار نہیں ہون گے جی.
لوبرا مت چلے اٹھا دھرم کو دور
جگہ جگہ نئے مت چلن گے دھرم کا دور ہی اٹھ جائے گا ایسی حالت سنسار کی بن جائے گی.
سکرت جہ تہ گردے گر جی پاپ پہو سر مور
دھرم جتنے جتنے لگ جائے گا پاپ ہی ساری جگہ سر تاج ہو جائے گا سر پاپ سر پہ بیٹھ جائے گا.
نہ وہ پتی چند جہ تہ کرن لگے سب پاپن دھرم کرن تج کر ہر جاپن
جتھے کتھے سب لوگ پاپ ہی کرن گے دھرم دے کرن تے پرمیشور دے جاپ نوں چھڈ کے سارے ہی کی کرن گے پہن کو
پہن کو سو کٹ سو بندن دارت دھوپ دیپ سر چندن
پتھراں دے سراں تے چندن چھڑکن گے ਪੱਥਰਾਂ ਨੂੰ ਨਹਾਉਣਗੇ, ਪੱਥਰਾਂ ਨੂੰ ਮੱਥੇ ਟੇਕਣਗੇ, ਪਹਾੜ ਤੋਂ ਕੱਤ ਸਭ ਬੰਧਨ ਨਮਸਕਾਰਾਂ ਕਰਨਗੇ, ਡਾਕ ਧੂਪ ਦੀਪ ਧੂਪ ਵੀ ਉੱਥੇ ਦਿਖਾਉਣਗੇ, ਦੀਵੇ ਵੀ ਬਾਲਣਗੇ, ਸਿਰ ਦੇ ਚੰਦਨ ਵੀ ਪਾਉਣਗੇ।
ਜਹ ਤਹ ਧਰਮ ਕਰਮ ਤਜ ਭਗਤ ਉਠ ਉਠ ਪਾਪ ਕਰਮ ਸਭ ਲਾਗਤ।
ਜਿੱਥੇ ਕਿਤੇ ਧਰਮ ਦੇ ਕਰਮਾਂ ਨੂੰ ਛੱਡ ਕੇ ਭੱਜੇ ਫਿਰਨਗੇ, ਉਠ ਉਠ ਕਰਕੇ ਪਾਪਾਂ ਦੇ ਕੰਮਾਂ ਵਿੱਚ ਲੱਗਣਗੇ।
ਜਹ ਤਹ ਭਈ ਧਰਮਗਤ ਲੋਪਮ ਪਾਪੈ ਲੱਗੀ ਚੌਗਨੀ ਓਪਮ।
ਨਾ ਪ੍ਰਥਾ ਧਰਮ ਦੀ ਗਤੀ ਲੋਪ ਹੋ ਜਾਏਗੀ, ਪਾਪ ਨੂੰ ਚੌਗਣੀ ਸੋਭਾ ਮਿਲੇਗੀ, ਪਾਪ ਨੂੰ ਪਾਪ ਕਰਨ ਵਾਲੇ ਦੀ ਸੋਭਾ ਵਧਦੀ ਜਾਏਗੀ। ਤੇ ਇਸ ਪ੍ਰਕਾਰ ਇਹ ਕਰਮ ਦੇ ਲੱਛਣ ਹੋਣਗੇ ਜੀ।
ਭਾਗਿਓ ਧਰਮ ਭਰਮ ਕਦੇ ਆਪਣਾ ਜਾਨ ਭੂਤੋ ਲਖਾ ਇਹ ਸੁਪਨਾ।
ਬੋਲੋ ਸਰ।
ਭਾਗਿਓ ਧਰਮ ਭਰਮ ਕਦੇ ਆਪਣਾ ਜਾਨ ਭੂਤੋ ਲਖਾ ਇਹ ਸੁਪਨਾ।
ਧਰਮ ਆਪਣਾ ਭੁਲੇਖਾ ਜਾ ਛੱਡ ਕੇ ਐਵੇਂ ਝਲਕ ਮਾਤਰ ਕਹਿੰਦੇ ਉਹ ਛੱਡ ਕੇ ਸੰਸਾਰ ਨੂੰ ਨਸ ਜਾਏਗਾ, ਜਾਨ ਭੂਤੋ ਲਖਾ ਇਹ ਸੁਪਨਾ। ਧਰਮ ਦੀ ਦਸ਼ਾ ਜਗਤ ਵਿੱਚ ਇਹ ਹੋਜੂ ਕਿ ਜਿਵੇਂ ਕੋਈ ਸੁਪਨਾ ਜਿਹਾ ਹੁੰਦਾ ਹੈ, ਧਰਮੀ ਤਾਂ ਸੁਪਨਾ ਬਣ ਜਾਏਗਾ।
ਸਭ ਸੰਸਾਰ ਤਦੀ ਤ੍ਰੀ ਆਪਣ ਮੰਤਰ ਕੁਮੰਤਰ ਲੱਗੇ ਮੇਰੇ ਜਾਪਣ।
ਇਹ ਸਾਰਾ ਸੰਸਾਰ ਆਪਣੀ ਵਿਆਹਤਾ ਇਸਤਰੀ ਨੂੰ ਛੱਡਣ ਦੇ ਪੱਖ ਵਿੱਚ ਹੋ ਜਾਏ। ਬਹੁਤ ਹੀ ਗਿਣਤੀ ਉਹਨਾਂ ਪਾਪੀ ਲੋਕਾਂ ਦੀ ਹੋ ਜਾਣੀ ਹੈ ਜਿਹੜੀਆਂ ਆਪਣੀਆਂ ਔਰਤਾਂ ਨੂੰ ਕਹਿਣਗੇ ਵੀ ਰੱਖਣੀ ਨਹੀਂ, ਛੱਡ ਦੇਣੀ ਹੈ। ਇਸ ਪ੍ਰਕਾਰ ਕਹਿੰਦੇ ਜੀਵ ਇਕੱਠੇ ਹੋ ਕੇ ਖੋਟੇ ਮੰਤਰਾਂ ਨੂੰ ਜਪਣ, ਖੋਟਾ ਜਾਪ ਕਰਨਗੇ, ਤੇ ਇਹ ਹਾਲਤ ਸੰਸਾਰ ਦੀ ਹੋਣੀ ਹੈ।
ਕਿਉਂ ਤੁਸੀਂ ਘੋਰ ਪ੍ਰਚੁਰ ਪਇਓ ਪਾਪ ਕੋ ਨਾ ਜਾਪ ਸਕੇ ਹਰ ਜਾਪ।
ਕਿਉਂ ਦਿਸ਼ਾ ਨੂੰ ਘੋਰ ਪਾਪ ਪ੍ਰਚਾਰ ਹੋ ਜਾਏ, ਹਰੀ ਜਾਪ ਨੂੰ ਕੋਈ ਨਹੀਂ ਜਪੇਗਾ।
ਪਾਪ ਕ੍ਰਿਆ ਸਭ ਗਿਆ ਚਲ ਪਈ, ਧਰਮ ਕ੍ਰਿਆ ਗਿਆ ਜਗ ਤੇ ਗਈ।
ਪਾਪ ਦੀ ਕ੍ਰਿਆ ਸਭ ਥਾਂ ਚਲੀ ਜਾਏਗੀ, ਧਰਮ ਦੀ ਮਰਿਆਦਾ ਇਸ ਜਗਤ ਤੋਂ ਖਾਲਸਾ ਦੀ ਲੋਪ ਹੁੰਦੀ ਜਾਏਗੀ। ਐਸੀ ਹਾਲਤ ਇਹ ਸਾਧ ਸੰਗਤ ਹੋਣੀ। ਕਬੀਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਗੱਲ ਇੱਕ ਪੱਖ ਵਿੱਚ ਵਿਦਵਾਨ ਮੰਨਦੇ ਹੈ, ਇੱਕ ਪੱਖ ਵਿੱਚ ਉਹਨਾਂ ਦੀ ਨੂੰਹ ਦੀ ਗੱਲ ਮੰਨਦੇ ਹੈ, ਪਰ ਕਬੀਰ ਸਾਹਿਬ ਜੀ ਦੀ ਆਪਣੀ ਗੱਲ ਹੈ ਜਿਹੜੀ ਉਹ ਗੁਰਬਾਣੀ ਦੁਆਰਾ ਵਧੇਰੇ ਅਰਸਾਤ ਹੁੰਦੀ ਹੈ। ਲੋਹੀ ਤੋਂ ਪਹਿਲਾਂ ਕਬੀਰ ਦਾ ਵਿਆਹ ਇੱਕ ਹੋਰ ਔਰਤ ਨਾਲ ਹੋਇਆ ਸੀ, ਤੇ ਉਹ ਨਾ ਤਾਂ ਵਸਤਰਾਂ ਦੀ ਸਫਾਈ ਰੱਖਦੀ ਸੀ, ਬੋਲਣ ਦੇ ਵਿੱਚ ਭੌੜੀ ਬਹੁਤ ਸੀ, ਆਏ ਗਏ ਸਾਧੂ ਸੰਤਾਂ ਦੇ ਵਿੱਚ ਚੰਗੀ ਚੜ ਲਾਉਂਦੀ ਸੀ। ਉਹ ਕਬੀਰ ਤੰਗ ਹੋ ਗਿਆ, ਪਰ ਤੰਗ ਹੋ ਕੇ ਉਹਨੂੰ ਛੱਡਿਆ ਨਹੀਂ, ਕਹਿੰਦਾ ਛੱਡਣਾ ਤਾਂ ਨਹੀਂ ਹੈ। ਤੇ ਉਸੇ ਤਰ੍ਹਾਂ ਕਬੀਰ ਨੇ ਆਪਣਾ ਸਮਾਂ ਗੁਜ਼ਾਰਿਆ, ਪਰ ਬਹੁਤ ਤੰਗ ਹੋਇਆ, ਪਰਮੇਸ਼ੁਰ ਨੇ ਐਸੀ ਕਿਰਪਾ ਕੀਤੀ ਤੇ ਉਹਨੂੰ ਆਪਣੇ ਕੋਲ ਬੁਲਾਇਆ। ਸਮਝ ਗਏ ਨਾ? ਯਾਨੀ ਉਹ ਮਰ ਗਈ, ਐਕਟਰ ਜ਼ਿਆਦਾ ਸਮਝ ਆਊਗੀ ਮਰ ਗਈ ਕਹਿਣ ਨਾਲ। ਤੇ ਜਿਸ ਵੇਲੇ ਉਹ ਮਰ ਗਈ, ਕਬੀਰ ਸਾਹਿਬ ਦੀ ਦੂਸਰੀ ਸ਼ਾਦੀ ਹੋ ਰਹੀ ਲੋਹੀ ਨਾਲ, ਤੇ ਉਸ ਵੇਲੇ ਕਬੀਰ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਗੁਰਬਾਣੀ ਦੇ ਵਿੱਚ ਆਉਂਦਾ, ਇਹ ਤਾਂ ਗੱਲ ਹੈ। ਹੁਣ ਸਮਾਂ ਆਪਣੇ ਕੋਲ ਇੰਨਾ ਨਹੀਂ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਇੱਕ ਨਾਲ ਖੋਲਦੇ ਜਾਈਏ। ਉਹਨੇ ਕਿਹਾ ਵੀ ਭਲਾ ਹੋਇਆ ਜੇ ਮੇਰੀ ਪਹਿਲੀ ਪਈ ਹੋਈ ਮਰ ਗਈ ਨਾ, ਪਹਿਲੀ ਕੁਲੂਪ ਕੁਜਾਤ ਕੁਲੱਖਣੀ, ਇਹ ਸਹੁਰੇ ਪਈਏ ਗੁਰੂ ਦਾ ਪੇਕਿਆਂ ਦੀ ਵੀ, ਕਹਿੰਦਾ ਗੁਰੂ ਜੀ ਕਦੀ ਸਹੁਰੇ ਚ ਗੁਰੂ ਨਹੀਂ ਸੀ। ਹੁਣ ਲੋਹੀ ਨੂੰ ਕਹਿੰਦਾ ਜੁਗ ਜੁਗ ਜੀਵੋ ਤੇਰੀ ਰੱਬ ਕੀ ਧੜੀ ਜਿਹੜੀ ਹੁਣ ਆਈ ਹੈ ਨਾ, ਕਹਿੰਦਾ ਤਾਂ ਜੁਗੋ ਜੁਗ ਜਿਉਂਦੀ ਰਹੇ, ਮੇਰੇ ਜਿੰਨੀ ਉਮਰ ਹੋਵੇ ਇਹਦੀ ਉਹਦੇ ਨਾਲ ਇੰਨਾ ਪ੍ਰੇਮ ਹੈ। ਪਰ ਉਹ ਜਿਹੜੀ ਖੋਟੇ ਲੱਗਣਾ ਵਾਲੀ ਸੀ ਛੱਡੀ ਤਾਂ ਨਹੀਂ ਹੈ, ਗੱਲ ਤਾਂ ਇਹ ਲੈਣੀ ਆ ਆਪਾਂ, ਕਲਯੁਗ ਦੇ ਲੱਛਣਾਂ 'ਚ ਨਹੀਂ ਆਇਆ ਕਬੀਰ ਛੱਡੀ ਨਹੀਂ। ਹਾਂ, ਔਰਤ ਆਪੇ ਛੱਡ ਕੇ ਚਲੀ ਜਾਏ ਉਹ ਫਿਰ ਸਾਡੇ ਸਿਰ ਦੋਸ਼ ਨਹੀਂ ਹੋਣਾ, ਲੇਕਿਨ ਆਪ ਨਹੀਂ ਤਿਆਗਣਾ। ਇਹ ਕਿਉਂ ਸਾਧ ਸਿੰਘ ਜੀ, ਦੋ ਚੀਜ਼ਾਂ ਕਦੇ ਤਿਆਗਣ ਵਾਲੀਆਂ ਨਹੀਂ ਹੁੰਦੀਆਂ। ਦਸਮ ਪਾਤਸ਼ਾਹ ਨੇ ਇੱਥੇ ਕਿਹਾ ਤਾਂ ਧਿਆਨ ਦੇ ਨਾਲ ਇਸ ਪੱਖ ਵਿੱਚ ਸੁਣੋ, ਉਹਦੇ ਤੇ ਅਮਲ ਕਰਨ ਵਾਲੀ ਗੱਲ ਹੈ। ਇਹ ਤੁਰੇ ਜਾਂਦੇ ਸੀ, ਧੋਬੀ ਨੇ ਮਾਰਿਆ ਮਿਹਣਾ, ਧੋਬਣ ਨੂੰ ਕੁੱਟਣ ਲੱਗਿਆ ਹੋਇਆ ਰਾਮ ਚੰਦਰ ਜੀ ਤੁਰੇ ਜਾਂਦੇ ਸੀ, ਖੜ ਗਏ, ਕਹਿਣ ਲੱਗੇ ਭਾਈ ਨੂੰ ਕਿਉਂ ਕੁੱਟਦਾ? ਕਹਿੰਦਾ ਸੱਚ ਜੀ ਤੁਸੀਂ ਕੀ ਲੈਣਾ ਸਾਡੇ ਜੋ, ਬਹੁਤ ਪੁੱਠਾ ਬੋਲਿਆ। ਰਾਮ ਚੰਦਰ ਜੀ ਚੁੱਪ ਕਰ ਗਏ, ਦਇਆ ਸੀ ਉਹਨੂੰ, ਕਹਿੰਦਾ ਗੱਲ ਸੁਣ ਲੈ ਧਿਆਨ ਨਾਲ, ਕਹਿੰਦਾ ਇਹ ਕੋਈ ਰਾਮ ਚੰਦਰ ਨਹੀਂ, ਨਹੀਂ ਤੈਨੂੰ ਰੱਖ ਲਓ। ਕਹਿੰਦਾ ਰਾਮ ਦੇ ਘਰ ਇੰਨਾ ਤੇ ਰਹਿ ਕੇ ਆ ਗਈ, ਫਿਰ ਵੀ ਬਾਹਰ ਲਈ, ਕਹਿੰਦਾ ਮੈਂ ਤਾਂ ਵੱਢ ਕੇ ਟੁਕੜੇ ਕਰਕੇ ਤੈਨੂੰ ਨਹੀਂ ਚੜ੍ਹਾਉਣ ਦੋ। ਰਾਮ ਚੰਦਰ ਜੀ ਕਹਿੰਦੇ ਲਸਮ ਚੱਲ ਤੁਰ ਚਲੇ, ਸਾਰੀ ਨਹੀਂ ਜਾਂਦੀ ਕਰ, ਕਹਿੰਦੇ ਇੱਕ ਧੋਬੀ ਦੀ ਨਗਾਹ 'ਚ ਵੀ ਇੰਨਾ ਡਿੱਗ ਪਿਆ ਜਾਂ ਅਸੀਂ ਤੈਨੂੰ ਛੱਡ ਬਣਾ 'ਚ ਛੱਡਿਆ। ਜਾਂਦਿਆਂ ਹੋਇਆ ਦੋਵੇਂ ਭਰਾ ਜਾਂਦੇ ਨੇ, ਇੱਕ ਬਲਦਾਂ ਦੇ ਵੀ ਲੋਹੇ ਦੇ ਬੂਟ ਪਾਏ ਹੋਏ, ਸੰਜੋਰ ਚਾੜੇ ਹੋਏ ਗੋਡਿਆਂ ਤੱਕ, ਆਪਣੇ ਵੀ ਜ਼ਿਮੀਂਦਾਰ ਦੇ ਲੋਹੇ ਤੋਂ ਬੜਾ ਕੁਛ ਦੇਖ ਕੇ ਹੈਰਾਨ ਹੋ ਕੇ ਕਹਿੰਦੇ ਭਾਈ ਆਹ ਜ਼ਿਮੀਂਦਾਰ ਕਿਹਾ ਜਾਏ? ਉਹਨੂੰ ਕਹਿੰਦੇ ਭਾਈ ਗੱਲ ਸੁਣ, ਕਹਿੰਦਾ ਹਾਂਜੀ ਉਹਨੇ ਹਰ ਖੜਾਤਾ ਵੀ ਨਾਲੇ ਆਰਾਮ ਲੈ ਰਹੇ ਨੇ, ਸੰਤਾਂ ਦੇ ਦਰਸ਼ਨ ਕਰ ਲੈਣੇ, ਮੱਥਾ ਟੇਕਿਆ, ਕਹਿੰਦੇ ਆਮ ਇਹ ਹੁਕਮ ਹੈ। ਕਹਿੰਦੇ ਵੀ ਇਹ ਲੋਹਾ ਇੰਨਾ ਚੱਕਿਆ, ਕਹਿੰਦੇ ਜੀ ਇੱਥੇ ਸੱਪ ਬਹੁਤੇ ਵਿਉਹ ਵਾਲੇ ਗੰਗ ਮਾਰਦੇ ਜਾਨ ਕੱਢ ਦਿੰਦੇ ਆ, ਇਸ ਲਈ ਬਚਾਅ ਵਾਸਤੇ ਲੋਹੇ 'ਚ ਗੰਗ ਮਾਰਦਾ ਸਭ ਨਹੀਂ ਹੁੰਦਾ। ਉਹ ਕਹਿੰਦੇ ਭੋਲਿਆ ਇਹੋ ਜਿਹੀ ਦੋਸ਼ਾਂ ਵਾਲੀ ਧਰਤੀ ਜਿਹਦੇ 'ਚ ਇੰਨੇ ਸੱਪ ਥੂਹੇ ਨੇ, ਧਰਤੀ ਦਾ ਘਾਟਾ ਹੈ, ਉਹਦਾ ਮੁੱਲ ਨਹੀਂ ਸੀ ਲੈਣੀ ਪੈਂਦੀ, ਤੂੰ ਇੱਥੇ ਛੱਡ ਕੇ ਹੋਰ ਤੋਂ ਬਲ। ਕਹਿੰਦਾ ਵਾਹ ਬਈ ਵਾਹ ਸੰਤ ਜੀ, ਵਧੀਆ ਸਿੱਖਿਆ ਦੇਣ ਲੱਗੇ ਆ। ਕਹਿੰਦਾ ਕੋਈ ਮੈਂ ਰਾਮ ਚੰਦਰ ਵਰਗਾ ਮੂਰਖ ਨਹੀਂ ਨਾ। ਰਾਮ ਚੰਦਰ ਸੁਣ ਕੇ ਪੈਰਾਂ ਹੇਠ ਦੀ ਜ਼ਮੀਨ ਖਿਸਕਣ ਲੱਗ ਪਈ ਵੀ ਇਹ ਜੱਟ ਵੀ ਮੈਨੂੰ ਮੂਰਖ ਕਹਿ ਰਿਹਾ। ਕਹਿੰਦੇ ਭਾਈ ਰਾਮ ਚੰਦਰ ਕਿਉਂ ਮੂਰਖ ਹੈ, ਉਹਨੂੰ ਕਿਹੜਾ ਪਤਾ ਸੀ ਵੀ ਇਹ ਰਾਮ ਚੰਦਰ? ਉਹ ਕਹਿੰਦਾ ਮੈਂ ਰਾਮ ਚੰਦਰ ਵਰਗਾ ਮੂਰਖ ਨਹੀਂ, ਵੀ ਇੱਕ ਧੋਬੀ ਦਾ ਜਿਹੜਾ ਸੁਣ ਕੇ ਹੀ ਘਰ ਵਾਲੇ ਨੂੰ ਛੱਡ ਆਇਆ ਸੀ। ਸੰਤ ਜੀ ਕੰਨ ਖੋਲ ਕੇ ਸੁਣ ਲਿਆ, ਦੋ ਚੀਜ਼ਾਂ ਛੱਡਣ ਵਾਲੇ ਨਹੀਂ ਹੁੰਦੀਆਂ, ਭਾਵੇਂ ਲੱਖਾਂ ਦੋਸ਼ ਹੋਣ ਸੁਧਾਰੇ ਜਾ ਸਕਦੇ ਨੇ, ਛੱਡੇ ਨਹੀਂ ਜਾ ਸਕਦੇ। ਇਹ ਕੀ ਕਹਿੰਦੇ ਤਾਂ ਧਰਤੀ ਜਿੰਨਾ ਮਰਜ਼ੀ ਦੋਸ਼ ਹੋਵੇ ਸੁਧਾਰੋ, ਇੱਕ ਘਰ ਵਾਲੇ 'ਚ ਜਿੰਨਾ ਮਰਜ਼ੀ ਦੋਸ਼ ਹੋਵੇ ਉਹਨੂੰ ਸੁਧਾਰੀ ਜਾਂ ਉਹਨੂੰ ਛੱਡੀ ਦਾ ਨਹੀਂ ਹੁੰਦਾ। ਇਹ ਉਸ ਵੇਲੇ ਕਹਿੰਦੇ ਲਕਸ਼ਮਣ ਜਾ ਲਿਆ ਜਾ ਕੇ ਅੱਗੇ ਤੋਂ ਕੋਈ ਕੁਛ ਕਹੀਂ ਜਾਵੇ, ਲੋਕਾਂ ਨੇ ਵੀ ਡੁੱਬੋ ਕਹਿੰਦੇ ਵਾਪਰੇ ਬਹੁਤ ਲੋਕ ਨੇ ਕਾਨ। ਇਹੋ ਸਾਧ ਸੰਗੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੀ ਹਾਲਤ ਹੋਏਗੀ ਵਿਆਹਤਾ ਇਸਤਰੀਆਂ ਨੂੰ ਤਿਆਗਣਗੇ ਪਤੀ, ਤੇ ਇਸਤਰੀਆਂ ਵੀ ਆਪਣੇ ਪਤੀਆਂ ਨੂੰ ਤਿਆਗਣਗੀਆਂ, ਸਮਾਨ ਬਾਤ ਹੈ। ਤੇ ਅਗਲਾ ਛੰਦ ਹੈ ਸਮਾਨ ਸਮਾਪਤੀ ਦੇ ਨੇੜੇ ਹੈ, ਆਪਾਂ ਕੁਝ ਪੰਕਤੀਆਂ ਨੇ ਇਹਦੇ ਨਾਲ ਹੀ ਸਮਾਪਤ ਕਰਦੇ ਹਾਂ।
ਅੜਿੱਲ ਦੂਜਾ ਜਹਾਂ ਤਹਾਂ ਧਰਮ ਉਪਜਿਆ,
ਜਿੱਥੇ ਕਿਤੇ ਦੇਖਿਆ ਧਰਮ ਪੈਦਾ ਹੋ ਜਾਏਗਾ।
ਜਾਣਕ ਧਰਮ ਪੰਥ ਕਰ ਭਜਿਆ,
ਜਾਣੋ ਪੰਥ ਥੰਭ ਲਾ ਕੇ ਧਰਮ ਬਣ ਜਾਏਗਾ।
ਦੌਲਤ ਕਹਿਤੈ ਪੁਰਖ ਅਪਾਵਨ,
ਜਿੱਥੇ ਕਿਤੇ ਦੇਖੋਗੇ ਕਿ ਉਹ ਸਾਸ ਜੀ ਪਾਪ ਦੇ ਵਿੱਚ ਡੋਲਦੇ ਫਿਰਨਗੇ।
ਲਾਭ ਕਤ ਹੀ ਧਰਮ ਪੁਦਾਵਨ,
ਤੇ ਧਰਮ ਨੂੰ ਆਪਣੇ ਦਾਵ ਤੇ ਲਾ ਦੇਣਗੇ, ਭਾਵ ਧਰਮ ਦਾ ਦਾਵ ਕਿਤੇ ਵੀ ਨਹੀਂ ਲੱਗੇਗਾ। ਮਹਾਨੀਚ ਲੋਕ ਜਿੱਥੇ ਕਿਤੇ ਉਹ ਫਿਰਦੇ ਹੋਣਗੇ, ਧਰਮ ਦਾ ਦਾਅ ਨਹੀਂ ਲੱਗੇਗਾ।
ਅਰਥ ਹੈ ਛਾਗ ਅਨਰਥ ਬਤਾਵਤ,
ਤੇ ਇਹ ਵੀ ਇੱਕ ਕਲਯੁਗ ਦੀ ਨਿਸ਼ਾਨੀ ਹੋਊਗੀ ਵੀ ਅਰਥਾਂ ਨੂੰ ਛੱਡ ਕੇ ਅਨਰਥ ਕਰਿਆ ਕਰਨਗੇ। ਵੇਦਾਂ ਦੇ, ਕੁਰਾਨ ਦੇ, ਪੁਰਾਣਾਂ ਦੇ, ਗੁਰਬਾਣੀ ਦੇ ਅਨਰਥ ਕਰਨ ਵਾਲੇ ਪੈਦਾ ਹੋ ਗਏ। ਜੇ ਕਿਸੇ ਗੁਰਸਿੱਖ ਦੇ ਕੋਲੋਂ ਸੁਣੋਗੇ ਅਰਥ ਕਰੇਗਾ, ਜੇ ਕਿਸੇ ਮਨਮਤੀ ਦੇ ਸੁਣੇ ਤਾਂ ਅਨਰਥ ਕਰੇਗਾ। ਬਾਣੀ ਦੇ ਅਰਥਾਂ ਦਾ ਉਹਨੂੰ ਕੀ ਕਰੇਗਾ? ਤੇ ਕਿਉਂ ਸਾਸੀ ਕਦੇ ਕਦੇ ਸਾਡੇ ਵਾਲੇ ਲਾਣੇ ਦੇ ਵਿੱਚ ਵੀ ਐਸੀ ਗੱਲ ਹੈ, ਇੱਕ ਉਹ ਬੜਾ ਅੜਬ ਜਾ ਨਿਹੰਗ ਸਿੰਘ, ਬਹੁਤ ਹੀ ਜ਼ਿਆਦਾ ਕ੍ਰੋਧੀ, ਤੇ ਸੁਖਾ ਬਹੁਤ ਹੀ ਪੀ ਲਿਆ ਕਰੇ, ਥੀਮ ਵੀ ਖਾ ਲੈਂਦਾ ਸੀ। ਉੱਥੇ ਇੱਕ ਨਿਰਮਲੇ ਸੰਤ ਉਹ ਕਰਨ ਕਥਾ ਗੁਰਦੁਆਰੇ ਸਾਹਿਬ, ਤੇ ਉਹ ਕਥਾ ਕਰਦੇ ਕਰਦੇ ਕਹਿੰਦੇ ਨਿਹੰਗ ਸਿੰਘ ਜੀ, ਆਹ ਦੇਖੋ ਤੁਸੀਂ ਕਹਿੰਦੇ ਹੋ ਵੀ ਮਾਸ ਖਾਣਾ ਚੰਗਾ, ਆਹ ਗੁਰਬਾਣੀ 'ਚ ਲਿਖਿਆ ਵੀ ਮਾਸ ਨਹੀਂ ਖਾਣਾ। ਕਹਿੰਦਾ ਮੈਨੂੰ ਦਿਖਾ ਕਿੱਥੇ ਹੈ? ਆ ਗਿਆ ਉੱਠ ਕੇ, ਕਹਿੰਦੇ ਆਹ ਲਿਖਿਆ। ਤੇ ਹੁਣ ਅਰਥ ਦਾ ਅਕਲ ਚ ਨਾ ਆਇਆ, ਕਹਿੰਦਾ ਸੰਤ ਜੀ ਆ ਦਿਖਦੀ ਹੈ? ਕਹਿੰਦਾ ਜੀ ਕੀ ਮਤਲਬ? ਕਹਿੰਦਾ ਕਹਿ ਵੀ ਮਾਸ ਖਾਣਾ ਚੰਗਾ ਹੁੰਦਾ, ਉਹਦੇ ਸਿਰ ਤੇ ਖੜ੍ਹ ਕੇ ਹੱਥ ਕਰਨ ਵਾਲੇ। ਕਹਿੰਦਾ ਜੀ ਮਾਸ ਖਾਣਾ ਚੰਗਾ ਹੁੰਦਾ ਪਰ ਕਰਨ ਕਦਾ ਕਰ ਨਹੀਂ ਆਉਂਦਾ। ਉਹ ਡਰਾ ਕੇ ਅੱਤ ਕਰਾਵੇ ਵੀ ਐਂ ਕਰ ਜਿਵੇਂ ਮੈਂ ਕਰਦਾ, ਇਹ ਵੀ ਸਾਸ ਜੀ। ਪਰ ਸੰਤ ਜੀ ਨੂੰ ਵੀ ਚਾਹੀਦਾ ਸੀ ਵੀ ਭਾਵੇਂ ਉਹ ਵੱਢੇ ਹੀ ਕਰਦਾ, ਅਰਥ ਉਹ ਹੀ ਕਰਦਾ ਜਿਹੜਾ ਹੈਗਾ ਸੀ। ਤੇ ਕਿਉਂ ਅਰਥਾਂ ਨੂੰ ਛੱਡ ਕੇ ਅਨਰਥ ਮੁਤਾਬਕ ਅਰਥ ਹੋਰ ਹੋਏਗਾ, ਉਹਨੂੰ ਦੱਸਣਗੇ ਹੋਰ। ਤੇ ਅੱਗੇ ਕਹਿੰਦੇ ਧਰਮ ਕਰਮ,
ਧਰਮ ਕਰਮ ਭੇਤ ਨਾ ਲੈ ਉੱਤ,
ਧਰਮ ਦੇ ਕਰਮਾਂ ਵਿੱਚ ਕਿਸੇ ਇੱਕ ਦਾ ਵੀ ਚਿੱਤ ਨਹੀਂ ਲੱਗੇਗਾ। ਜਦੋਂ ਨੇਕ ਲੱਗਣੇ ਆਉਣਾ ਇਹ ਹੱਥ ਧਰਤੀ ਵਿੱਚ ਹੋ ਜਾਣੀ ਹੈ।
ਕਰਮ ਧਰਮ ਕੀ ਕਿਰਿਆ ਭਲਾਵਤ,
ਕਰਮਾਂ ਤੇ ਧਰਮਾਂ ਦੀ ਕਿਰਿਆ ਨੂੰ ਲੋਕਾਂ ਨੇ ਭੁੱਲ ਜਾਣਾ ਹੈ।
ਜਹਾਂ ਤਹਾਂ ਅਰਸ਼ਟ ਬਤਾਵਤ,
ਜਿੱਥੇ ਕਿਤੇ ਹੋਏਗਾ ਉੱਥੇ ਪਾਪ ਹੀ ਵਿਖਾਉਣਗੇ, ਪਾਪ ਹੀ ਕਰਨਗੇ, ਇਹ ਹੱਥ ਸਾਸ ਨਹੀਂ ਹੋਣੀ ਹੈ। ਉਹ ਛੰਦ, ਉਹ ਗੀਤ ਬੰਦੇ ਵੀ ਗਾਉਣਗੇ, ਬੀਬੀਆਂ ਵੀ ਗਾਉਣਗੇ। ਇਸ ਕਰਕੇ ਨਰ ਨਾਰ ਨਿਤ ਨਿਤ ਨਵੇਂ ਐਸੇ ਛੰਦ ਬਣਾ ਕੇ ਤੇ ਲੋਕਾਂ ਦੇ ਵਿੱਚ ਉਹਨਾਂ ਨੂੰ ਗਾਇਨ ਕਰਨਗੇ।
ਹੁਣ ਜੰਤਰ ਮੰਤਰ ਜਾਣਤਾ ਨਹੀਂ ਤੰਤਰ ਲੈ ਪਛੂ
ਆਪਣੇ ਹਿੱਤ ਲਈ ਜੰਤਰ ਮੰਤਰ ਚਲਾਉਣ ਦੇ ਡਰਦੇ ਨਹੀਂ ਉਹਨਾਂ ਦੇ ਗੱਲਾਂ ਨੇ ਵੀ ਮੈਂ ਇਹ ਕਿਉਂ ਐਸਾ ਕਰਾਂ।
ਤਪ ਚਤਰ ਉਤਾਰ ਚਰਨ ਸੂਰ ਛਤਰੀ ਭਾਗ
ਛਤਰ ਉਤਾਰ ਕੇ ਰੱਖ ਦੇਣਗੇ, ਯੁੱਧ ਛੱਡ ਕੇ ਛਤਰੀ ਭੱਜ ਜਾਣਗੇ। ਛਤਰੀ ਯੁੱਧ ਚੋਂ ਭੱਜਦਾ ਨਹੀਂ ਹੁੰਦਾ,
ਪਰ ਭੱਜਣਗੇ ਐਸੀ ਹਾਲਤ ਹੋ ਜਾਏਗੀ।
ਸ਼ੂਦਰ ਬੈਸ ਜਾਤਾਂ ਦੇ ਅਸਤਰ ਅਹਦਾਰੀ
ਸ਼ੂਦਰ ਲੋਕ ਜਿੱਥੇ ਕਿਤੇ ਸ਼ਸਤਰ ਤੇ ਅਸਤਰਾਂ ਨੂੰ ਫੜ ਕੇ ਸ਼ਸਤਰ ਆਪਣੇ ਹੱਥ ਲੈ ਕੇ ਦੂਸਰੇ ਨੂੰ ਮਾਰਦਾ ਅਸਤਰ ਚਲਾ ਕੇ ਇਹਦੇ ਹੱਥੋਂ ਛੱਡ ਦਿੱਤਾ ਜਾਏ ਜਿਵੇਂ ਚੱਕਰ ਆਦਿ ਕਈ ਤਰ੍ਹਾਂ ਦੇ ਅਸੀਨ ਹੈ ਇਹ ਉਹ ਯੁੱਧ ਦੇ ਵਿੱਚ ਗੱਜਣਗੇ।
ਛਤਰੀਆਂ ਛੋੜ ਕੇ
ਐਸੀ ਹਾਲਤ ਹੋ ਜਾਏਗੀ ਛਤਰਾਣੀਆਂ ਨੂੰ ਛੱਡ ਕੇ ਰਾਜੇ ਲੋਕ ਨੀਚ ਇਸਤਰੀਆਂ ਦੀ ਸੰਗਤ ਕਰਨਗੇ ਵਿਸ਼ਾ ਵਸ ਹੋ ਕੇ
ਰਾਜ ਸਮਾਜ ਤੋਂ ਨੀਚ ਰਾਣੀ ਰਜਾਵਲ
ਰਾਜ ਅਤੇ ਸਮਾਜ ਨੂੰ ਛੱਡ ਕੇ ਰਾਣੀਆਂ ਜਿਹੜੀਆਂ ਨੇ ਉਹ ਨੀਚਾਂ ਦੇ ਘਰ ਜਿਨ੍ਹਾਂ ਦੇ ਨੀਚ ਖਿਆਲ ਉਹਨਾਂ ਨੂੰ ਨੀਚ ਕਿਹਾ ਜਾਂਦਾ ਹੈ ਉਹਨਾਂ ਨੀਚ ਖਿਆਲਾਂ ਵਾਲਿਆਂ ਦੇ ਰਾਜਿਆਂ ਦੇ ਘਰ ਵਾਲੀਆਂ ਜਾ ਕੇ ਵਸਣਗੀਆਂ।
ਸੂਦਰ ਬ੍ਰਹਮ ਸੁਤਾ ਪਾਏ ਰਤ ਬ੍ਰਹਮ ਸੂਦਰੀ ਹੋਵੇ
ਬ੍ਰਾਹਮਣ ਲੜਕੀ ਜਿਹੜੀ ਹੈ ਬ੍ਰਾਹਮਣ ਲੜਕੀ ਦੇ ਨਾਲ ਸੂਦਰ ਦਾ ਪਿਆਰ ਹੋਵੇਗਾ ਤੇ ਬ੍ਰਾਹਮਣ ਸੁਦਰਾਣੀ ਦੇ ਪ੍ਰੇਮੀ ਹੋ ਜਾਣਗੇ ਭਾਵ ਐਸੀ ਹਾਲਤ ਹੋ ਜਾਏਗੀ।
ਵੇਸਿਆ ਬਾਲ ਬਲੋਕ ਕਮਲ ਰਾਜ ਤੀਰਜ ਖੋਵੇਂਗੇ
ਵੇਸਿਆ ਬਾਲ ਬਲੋਕ ਹੈ ਬਾਲ ਨਾਮ ਹੈ ਇਸਤਰੀ ਦਾ ਵੈਸ਼ ਦੀ ਇਸਤਰੀ ਨੂੰ ਦੇਖ ਕੇ ਮੁੱਲ ਰਾਜ ਬੜੇ ਬੜੇ ਜਿਨ੍ਹਾਂ ਨੂੰ ਸਾਧ ਕਿਹਾ ਜਾਏਗਾ ਤੇ ਉਹ ਮੁਨੀ ਜਦ ਆਪਣੀ ਧੀਰਜ ਨੂੰ ਛੱਡ ਦੇਣਗੇ ਕੰਮ ਦੇ ਵਸ ਹੋ ਕਰਕੇ
ਧਰਮ ਭਰਮ ਉਡਿਓ ਜਮਤ ਪਾਪ ਪੰਜ ਪੰਜ ਹੋਏਗੇ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਭਾਈ ਧਰਮ ਤਾਂ ਉੱਡ ਜਾਏਗਾ ਤੇ ਇਸ ਪ੍ਰਕਾਰ ਧਰਮ ਭਰਮ ਉਡਿਓ ਜਮਤ ਜਿੱਥੇ ਕਿਤੇ ਦੇਖੋਗੇ ਤੇ ਉੱਥੇ ਹੀ ਪੈਰ ਪੈਰ ਤੇ ਪਾਪ ਹੀ ਹੋਣ ਲੱਗ ਜਾਣਗੇ ਪਾਪਾਂ ਦਾ ਵਰਤਾਰਾ ਹੋ ਜਾਏਗਾ।
ਨਿਜ ਸਿੱਖ ਨਾਲ ਗੁਰੂ ਰਵੇ ਗੁਰਦਾਰਾ ਸੋ ਸਿੱਖ ਸੋਵੇਂਗੇ
ਇਸਤਰੀ ਤਦੀ ਸਦੋ ਸੰਸਾਰ ਐਸੀ ਹਾਲਤ ਹੋ ਜਾਏਗੀ ਨਿਜ ਸਿੱਖ ਆਪਣੇ ਜਿਹੜੇ ਚੇਲੇ ਕਈ ਨਕਲੀ ਗੁਰੂਆਂ ਦੇ ਹਨ ਨਿਜ ਸਿੱਖ ਨਾਲ ਗੁਰੂ ਰਵੇ ਉਸਦੀ ਇਸਤਰੀ ਜਿਹੜੀ ਉਹ ਪੁੱਤਰੀ ਦੀ ਨਿਆਣੀ ਪਰ ਉਹ ਆਪਣੀ ਹੀ ਸ਼ਿਸ਼ ਦੀ ਇਸਤਰੀ ਜਿਹੜੀ ਹੈ ਇਹ ਭਾਵਨਾ ਤਿਆਗ ਕੇ ਆਪਣੀ ਔਰਤ ਦੀ ਭਾਵਨਾ ਚ ਵਧੇਗਾ ਗੁਰਦਾਰਾ ਸੋ ਸਿੱਖ ਸੋਹੇਗੇ ਜਿਹੜੇ ਗੁਰੂ ਦੇ ਘਰ ਵਾਲੀ ਹੈ ਤੇ ਉਹਦਾ ਸੰਬੰਧ ਚੇਲਿਆਂ ਦੇ ਨਾਲ ਹੋ
ਜਾਏਗਾ। ਵਿਵੇਕ
ਅਤੇ ਵਿਵੇਕ ਦੇ ਵਿਚਾਰ ਨੂੰ ਛੱਡ ਕੇ ਤੇ ਕਦੇ ਨੀ ਵਿਚਾਰਨਗੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ।
ਹੁਣ ਝੂਠ ਬੋਲ ਕਮਾਏਗੇ ਸਿਰ ਸੱਚ ਬੋਲ ਉਤਾਰਨੇ
ਹੁਣ ਆਹ ਜਿਹੜੀ ਗੱਲ ਕਹਿੰਦੇ ਜਿਹੜਾ ਵੀ ਕਮਾਈ ਕਰੂਗਾ ਪਾਪਾਂ ਵਾਜੋਂ ਹੋਵੇਗਾ ਮਾਇਆ ਇਕੱਠੀ ਕਰਨ ਵਾਲੇ ਮਾਇਆ ਇਕੱਠੀ ਕਰਨ ਵਿੱਚ ਝੂਠ ਬੋਲ ਕੇ ਕਮਾਈ ਕਰਨਗੇ ਮਹਾਰਾਜ ਕਹਿੰਦੇ ਸੱਚਾਈ ਨਹੀਂ ਰਹੇਗੀ ਉਹਨੂੰ ਝੂਠ ਬੋਲ ਕਮਾਏਗੇ ਸਿਰ ਸੱਚ ਬੋਲ ਉਤਾਰੇ ਜਿਹੜਾ ਸੱਚ ਬੋਲੂਗਾ ਤੇ ਉਹਦੀ ਧੌਣ ਲਾ ਕੇ ਨਹੀਂ ਆਉਂਦੇ ਸਿਰ ਵੜ ਕੇ ਜਾਂਦੇ ਵੀ ਸੱਚ ਕਿਉਂ ਬੋਲੇ ਤੇ ਇਸ ਪ੍ਰਕਾਰ ਦੀ ਸੱਚ ਬੋਲਣ ਵਾਲੇ ਦੇ ਨਾਲ ਇਤਨੀ ਦੁਸ਼ਮਣੀ ਹੋ ਜਾਏਗੀ ਕਿ ਉਹਦਾ ਸਿਰ ਵੜ ਦੇਣਗੇ ਸੱਚ ਕਿਉਂ ਬੋਲੇ ਝੂਠ ਬੋਲ ਕੇ ਕਮਾਈ ਦੁਨੀਆਂ ਕਰੇਗੇ
ਬ੍ਰਿਜ ਨਿਰਾਜ ਕਹਾ ਤੂੰ ਛੰਦ ਅਕ੍ਰਿਤ ਕ੍ਰਿਤ ਕਾਰਨ ਅਨਿਤ ਨਿਤ ਹੋਵੇਂਗੇ
ਅਨਿਤ ਨਿਤ ਹੋਏਗੀ ਨਾ ਕਰਨ ਯੋਗ ਕਾਰਨ ਕਰਨ ਅਨਿਤ ਚੀਜ਼ਾਂ ਨਿਤ ਹੋ ਜਾਣਗੀਆਂ
ਤਿਆਗ ਧਰਮ ਨੂੰ ਤ੍ਰਿਯਮ ਕੁਮਾਰ ਸਾਹਿਬ ਜੋਵੇਂਗੇ
ਇਹ ਤਿਆਗ ਧਰਮ ਨੂੰ ਤ੍ਰਿਯਮ ਇਹ ਥੋੜੇ ਜਿਹੇ ਸੰਤ ਔਖੇ ਨੇ ਇਹ ਸਿਧਾਂਤ ਸਤਿਗੁਰੂ ਨੇ ਕੈਸਾ ਸਪਸ਼ਟ ਕੀਤਾ ਕਹਿੰਦੇ ਕੁਨਾਰ ਸਾਧ ਜੋਹੇ ਨੇ ਕਹਿੰਦੇ ਐਸੇ ਕਲਯੁਗ ਦੇ ਬੰਦੇ ਹੋ ਜਾਣਗੇ ਤਿਆਗ ਧਰਮ ਤ੍ਰਿਯਮ ਜਿਹੜੀਆਂ ਧਰਮੀ ਇਸਤਰੀਆਂ ਹੋਣਗੀਆਂ ਉਹਨਾਂ ਨੂੰ ਤਲਾਕ ਦੇ ਦੇਣਗੇ ਛੱਡ ਦੇਣਗੇ ਵੀ ਇਹ ਨਹੀਂ ਮੇਰੇ ਵਸੋਂ ਯੋਗ ਹੈ ਉਹਨਾਂ ਦੇ ਤਲਾਕ ਹੋਣਗੇ ਉਹਨਾਂ ਨੂੰ ਤਿਆਗ ਦੇਣਾ ਬੰਦਿਆਂ ਨੇ ਵੀ ਇਹ ਮੇਰੇ ਰੱਖਣ ਦੇ ਯੋਗ ਨਹੀਂ ਕੁਨਾਰ ਸਾਧ ਜੋਹੇ ਨੇ ਜਿਹੜੀ ਖੋਟੀ ਇਸਤਰੀ ਆ ਉਹਨੂੰ ਕਹਿਣਗੇ ਭਲੀ ਆ ਸਾਧ ਅਰਥ ਭਲਾ ਉਹਨੂੰ ਕਹਿਣਗੇ ਇਹ ਭਲੀ ਔਰਤ ਹੈ ਜਿਹੜੀ ਝੂਠ ਜ਼ਿਆਦਾ ਬੋਲੇ ਗੱਲਾਂ ਜ਼ਿਆਦਾ ਬਣਾਵੇ ਤੇ ਉਹਨੂੰ ਚੰਗਾ ਸਮਝਣਗੇ
ਪਵਿੱਤਰ ਚਿੱਤਰ ਚਿੱਤਰ ਤਮ ਪਵਿੱਤਰ ਮਿੱਤਰ ਹੋਣਗੇ
ਇਉਂ ਪਵਿੱਤਰ ਚਿੱਤਰਮ ਚਿੱਤਰਤਮ ਕਹਿੰਦੇ ਇਉਂ ਪਵਿੱਤਰ ਮੂਰਤਾਂ ਦੀ ਨਿਆਣੀ ਪਿਛਲੇ ਯੁਗਾਂ ਦੇ ਲੋਕ ਜਿਵੇਂ ਪਵਿੱਤਰ ਸਨ ਕਹਿੰਦੇ ਵਿਚਿੱਤਰ ਮਿੱਤਰ ਧਰੋਹੇਗੇ ਇਹ ਗੱਲ ਕੋਈ ਖਾਸ ਵਿਚਿੱਤਰ ਨਹੀਂ ਕਹਿੰਦੇ ਕੀ ਹੋਏਗਾ ਮਿੱਤਰਾਂ ਦੇ ਨਾਲ ਮਿੱਤਰ ਧਰੋਹ ਕਰਨ ਲੱਗ ਜਾਣਗੇ
ਮਿੱਤਰ ਮਿੱਤਰ ਭਾਵ ਸੁਮਿੱਤਰ ਮਿੱਤਰ ਸੋਹੇਗੇ
ਦੁਸ਼ਮਣ ਦੁਸ਼ਮਣਾਂ ਵਿੱਚ ਮਿੱਤਰ ਭਾਵ ਹੋ ਜਾਏਗਾ ਜਿਹੜੇ ਦੁਸ਼ਮਣ ਵਿੱਚ ਮਿੱਤਰ ਭਾਵ ਹੋ ਜਾਏਗਾ ਔਰ ਸ੍ਰੇਸ਼ਟ ਮਿੱਤਰਾਂ ਵਿੱਚ ਦੁਸ਼ਮਣ ਭਾਵ ਹੋ ਜਾਏਗਾ ਗੱਲਾਂ ਉਲਟ ਹੋ ਜਾਣੀਆਂ ਸਾਰੀਆਂ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ
ਬ੍ਰਾਹਮਣਾਂ
ਅਜਿਹਾ ਕਰਮ ਕਰਨਗੇ ਨਾ ਖਾਣ ਯੋਗ ਪਦਾਰਥ
ਮਾਲ ਸ਼ਰਾਬ ਦੁਰਾਚਾਰ ਉਹ ਚੀਜ਼ਾਂ ਖਾਣ ਜਿਹੜੀ ਨਾ ਖਾਣ ਜੋ ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ। ਤੇ ਇਸ ਪ੍ਰਕਾਰ ਅਕਜ ਕੱਜਣ ਨਿਰੰਗ ਅਧਰਮ ਧਰਮ ਪਾਏਗੇ ਤੇ ਐਸੀ ਹਾਲਤ ਹੋ ਜਾਣੀ ਹੈ। ਲੱਜਾ ਹੀ ਇਸਤਰੀ ਲਾਜ ਨੂੰ ਛੱਡ ਕੇ ਲੱਜਾ ਦਾ ਉਪਦੇਸ਼ ਆਪ ਲੱਜਾ ਤੋਂ ਹੀਣ ਦੂਸਰੇ ਨੂੰ ਲੱਜਾ ਦਾ ਉਪਦੇਸ਼ ਦੇਣਗੇ ਤੇ ਇਸ ਪ੍ਰਕਾਰ ਹੀ ਕਹਿੰਦੇ ਪੁਰਸ਼ਾਂ ਦੇ ਵਿੱਚ ਧਰਮ ਤੋਂ ਹੀਣੇ ਧਰਮ ਦੇ ਪ੍ਰੇਰਿਤ ਹੋ ਜਾਣਗੇ ਇਹ ਹਾਲਤ ਹੋ ਜਾਣੀ ਹੈ। ਧਰਮ ਦੇ ਨਾਮ ਤੇ ਧਰਮ ਦੇ ਨਾਲ ਹੀ ਧਰੋ ਜਾਣਗੇ ਧਰਮ ਦੇ ਨਾਮ ਤੇ ਠੱਗੀ ਮਾਰੀ ਜਾਏਗੀ ਤੇ ਲੋਕਾਂ ਦੇ ਨਾਲ ਠੱਗੀ ਧਰਮ ਦੇ ਨਾਮ ਦੀ ਜ਼ਿਆਦਾ ਵੱਧ ਸਕਦੀ ਹੈ ਔਰ ਵੱਧਦੀ ਹੈ। ਅੰਦਰ ਦੇ ਧਰਮ ਹੀ ਨਹੀਂ ਹੋਣਗੇ ਪ੍ਰਦਰਸ਼ਨੀ ਧਰਮ ਦੀ ਹੋਏਗੀ ਇਹ ਹਾਲਤ ਹੋ ਜਾਣੀ ਹੈ। ਇਸ ਪ੍ਰਕਾਰ ਕਹਿੰਦੇ ਜਿਹੜੇ ਰਾਜੇ ਲੋਕ ਹੋ ਜਾਣਗੇ ਧਰਮ ਔਰ ਧੀਰ ਦੀ ਨਹੀਂ ਕਰਨਗੇ ਤੇ ਆਪਣੇ ਅਸੀਂ ਭਾਰਤ ਵੀ ਖਾ ਕਰ ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ। ਅਧਰਮ
ਕਰਮ ਕਿਰਤਮ ਕੁਕਰਮ ਕਰਨੋ ਕਿਰਤਮ
ਅਧਰਮ ਨੂੰ ਧਰਮ ਕਰਨ ਕਰਕੇ ਮੰਨਣਗੇ ਅਤੇ ਕੁਕਰਮ ਨੂੰ ਸੁਕਰਮ ਕਰਕੇ ਜਾਣਗੇ ਉਲਟੀ ਮਤ ਵਿਪਰਜਿਆ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹੋ ਜਾਏਗੀ ਐਸੀ ਹਾਲਤ ਹੋ ਜਾਣੀ ਹੈ।
ਕਿਉਂ ਉਲੰਘ ਧਰਮ ਕਰਮਣਾ ਅਧਰਮ ਧਰਮ ਵਿਆਪ ਹੈ
ਧਰਮ ਦੇ ਕਰਮਾਂ ਦੀ ਉਲੰਘਣਾ ਕਰਕੇ ਕਹਿੰਦੇ ਅਧਰਮ ਦੇ ਧਰਮ ਵਿੱਚ ਪ੍ਰੇਰਿਤ ਹੋ ਜਾਣਗੇ।
ਤਿਆਗ ਜਗ ਜਾਪਣਾ ਜੋ ਜਾਪ ਜਾਪ ਹੈ
ਹਿੰਦੂ ਲੋਕ ਜਗ ਤਿਆਗ ਦੇਣਗੇ ਤੇ ਇਉਂ ਜਗ ਤਿਆਗ ਕਰਕੇ ਜਾਪ ਜਿਹੜੇ ਜਪਣੇ ਸੀ ਵੇਦਾਂ ਦੇ ਮੰਤਰਾਂ ਦੇ ਇਹ ਨਹੀਂ ਜਪਣਗੇ ਅਯੋਗ ਜਾਪ ਉਹ ਜਪਣਗੇ। ਜਗ ਜਿਹੜੇ ਸੀ ਸਾਧ ਸੰਗਤ ਜੀ ਭਾਵੇਂ ਅਸੀਂ ਆਪਣੇ ਉਸ ਧੰਗ ਦੇ ਨਾਲ ਇਹਦਾ ਐਸਾ ਖੰਡਨ ਕਰਦੇ ਹਾਂ ਜੀ ਮਨਾਂ ਨੂੰ ਵੀ ਧੀ ਫੂਕ ਦਿੰਦੇ ਸੀ ਤੇ ਉਹਦਾ ਕੀ ਫਾਇਦਾ ਇਹਦਾ ਅਸੀਂ ਇੱਕ ਨੁਕਤੇ ਤੇ ਅਸੀਂ ਆ ਕੇ ਇਹਦਾ ਖੰਡਨ ਕਰੀ ਜਾਂਦੇ ਹਾਂ ਜੋ ਇਹਦਾ ਲਾਭ ਸੀ ਕਿਤੇ ਉਹ ਨੂੰ ਦੇਖੋ। ਆਹ ਜਿਹੜਾ ਹੁਣ ਡੀਜ਼ਲਾਂ ਦਾ ਧੂੰਆਂ ਜਾਂ ਹੋਰ ਕਈ ਕਿਸਮ ਦੇ ਗੰਦੇ ਧੂੰਏ ਚਲੋ ਇੱਥੇ ਤਾਂ ਇਹਨਾਂ ਨੇ ਧੂੰਏ ਦੇ ਕੰਟਰੋਲ ਕਰਿਆ ਹੋਇਆ ਤੇ ਕਿਤੇ ਕਲਕੱਤੇ ਜਾਓ ਜਾਂ ਤੁਹਾਡੇ 'ਚ ਕੋਈ ਬੈਠਾ ਹੋਵੇ ਨਾ ਕਲਕੱਤੇ ਗਿਆ ਹੋਇਆ ਉਹਨੂੰ ਪਤਾ ਚੰਗੀ ਤਰ੍ਹਾਂ ਇੱਕ ਵਾਰੀ ਵਧੀਆ ਜਿਹਾ ਝੱਗਾ ਪਾ ਕੇ ਇੱਕ ਗੇੜਾ ਮਾਰਿਆ ਕਲਕੱਤੇ ਮੁੜ ਕੇ ਝੱਗਾ ਲਾ ਕੇ ਧੋ ਲਿਆ ਨਹੀਂ ਤਾਂ ਫਿਰ ਕਿਸੇ ਕੰਮ ਦਾ ਨਹੀਂ ਜਾ ਇੰਨੀ ਕਾਲਸ ਹੋ ਗਈ ਇੱਥੇ ਹਵਾ ਦੇ ਵਿੱਚ। ਪੁਰਾਣੇ ਸਮੇਂ 'ਚ ਯੱਗ ਕਰਨ ਦਾ ਮਤਲਬ ਸੀ ਧੀ ਪਾਉਣਾ ਜਿਹੜਾ ਅੱਗ 'ਚ ਫੂਕਣ ਦਾ ਤੇ ਉਹ ਆਕਾਸ਼ ਨੂੰ ਚੜ੍ਹ ਕੇ ਨਾ ਵਾਯੂ ਮੰਡਲ ਦੇ ਵਿੱਚ ਮਿਲ ਕੇ ਉਹਨੂੰ ਸਾਰੀ ਜਗ੍ਹਾ ਨੂੰ ਪ੍ਰਾਣ ਵਾਯੂ ਨੂੰ ਸਵੱਛ ਕਰਨਾ ਸੀ ਉਹਦੇ ਵਿੱਚ ਉਹ ਸਵਾਸ ਲਏ ਹੋਏ ਸਾਡੇ ਸਰੀਰ ਵਾਸਤੇ ਦਿਮਾਗ ਵਾਸਤੇ ਲਾਭਦਾਇਕ ਸੀ ਤੇ ਉਹੀ ਧੂੰਆਂ ਜਦੋਂ ਬੱਦਲਾਂ ਦੇ ਵਿੱਚ ਮਿਲ ਕੇ ਮੁੜ ਕੇ ਮੀਂਹ ਪੈਂਦਾ ਸੀ ਉਹ ਪਾਣੀ ਦੇ ਵਿੱਚ ਵੀ ਐਸੀ ਅੰਸ ਹੁੰਦੀ ਸੀ ਇੱਕ ਐਸੀ ਖੁਰਾਕ ਵਧੀਆ ਸੀ ਜਿਹੜੀ ਅੱਜ ਦੇ ਸਮੇਂ ਦੇ ਕੰਮ ਵਿੱਚ ਨਹੀਂ ਸਾਨੂੰ ਮਿਲ ਸਕਦੀ। ਉਹ ਰੱਬ ਨੂੰ ਪਾਉਣ ਵਾਸਤੇ ਨਹੀਂ ਸੀ ਵੀ ਜਗ ਕਰਨ ਦੇ ਨਾਲ ਕਿਤੇ ਪਰਮਾਤਮਾ ਨਹੀਂ ਸੁਖਲ ਸਕਦਾ। ਕੁਝ ਰਿਸ਼ੀਆਂ ਮੁਨੀਆਂ ਨੇ ਢੰਗ ਵਰਤਿਆ ਸੀ ਲੋਕੀ ਕਰਦੇ ਰਹਿਣ ਧਰਮ ਦੇ ਨਾਂ ਤੇ ਕਰਦੇ ਰਹਿਣਗੇ ਉਹ ਨਹੀਂ ਇਹਨਾਂ ਨੇ ਕਰਨਾ। ਇਸ ਪ੍ਰਕਾਰ ਦੀ ਹਾਲਤ ਕਹਿੰਦੇ ਇਹਨਾਂ ਨੂੰ ਤਿਆਗ ਦੇਣਗੇ ਅਯੋਗ ਜਾਪ ਜਪਣਗੇ ਸੋ ਧਰਮ ਦੇ ਕਰਮ ਨਹੀਂ ਹੋਣਗੇ ਅਧਰਮ ਦੇ ਜਿਹੜੇ ਕਰਮ ਹਨ ਉਹ ਸਾਸ ਜੀ ਕਰਨਗੇ ਸਾਰੇ
ਸਾਧ ਸੰਸਕ੍ਰਿਤਮ ਚਿਤੰ ਅਸਾਧੁ ਭਯੰ ਦੁਰੰ
ਜਿਹੜੇ ਸਾਧ ਯਾਨੀ ਸ੍ਰੇਸ਼ਟ ਮਹਾਂਪੁਰਸ਼ ਤੇ ਉਹਨਾਂ ਦੀ ਹਾਲਤ ਸੰਸਕ੍ਰਿਤਮ ਚਿਤੰ ਕਹਿੰਦੇ ਉਹਨਾਂ ਦੇ ਚਿੱਤ ਵਿੱਚ ਜੀਣ ਦੀ ਸ਼ੰਕਾ ਪੈਦਾ ਹੋ ਜਾਏਗੀ ਭਾਵ ਉਹ ਸੰਕੋਚ ਕੇ ਰਹਿਣਗੇ ਆਪਣੇ ਆਪ ਨੂੰ ਰੱਖਣਗੇ ਕਿ ਅਸਾਧ ਨਿਰਭਨ ਦਲੋਂ ਜਿਹੜੇ ਅਸਾਧ ਲੋਕ ਨੇ ਨਿਰਭੈ ਹੋ ਕੇ ਵਿਚਰਨਗੇ ਗੁਰਾਂ ਦੇ ਫਿਰਨਗੇ ਕੁਝ ਨਹੀਂ ਜੁੜੂਗਾ। ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਧਰਮ ਕਰਮ ਨੂੰ ਕ੍ਰਿਤਮ ਸੋ ਧਰਮ ਕਰਮ ਨੂੰ ਤਜਨ
ਧਰਮ ਦੇ ਕਰਮਾਂ ਨੂੰ ਛੱਡ ਕੇ ਅਧਰਮ ਦੇ ਕੰਮ ਜਿਹੜੇ ਕਰਨਗੇ ਲੋਕ
ਹਰਖ ਦੱਖਣ ਧਰਮ ਨਾ ਤਰਖ ਸਰਬ ਤੋਂ ਨਿਪੰ
ਉਹਨਾਂ ਕੰਮਾਂ ਤੇ ਰਾਜੇ ਲੋਕ ਉਹ ਧਰਮ ਖਰਚਣਗੇ ਤੇ ਇਸ ਪ੍ਰਕਾਰ ਪਰਹਰ ਵਰਖਣ ਧਰਮ ਨਾ ਤਰਖ ਸਰਬ ਨਿਪੰ ਭਾਵ ਕੀ ਹੈ ਕਹਿੰਦੇ ਲੋਕਾਂ ਤੋਂ ਇਕੱਠਾ ਕਰਿਆ ਹੋਇਆ ਜਿਹੜਾ ਧਨ ਹੈ ਤੇ ਲੋਕਾਂ ਦਾ ਇਕੱਠਾ ਹੋਇਆ ਜਿਹੜਾ ਧਨ ਹੈ ਨਾ ਉਹ ਅਧਰਮ ਦੇ ਕੰਮ ਤੇ ਖਰਚ ਕਰਦੇ ਆਪਣੇ ਪੈਸੇ ਤਾਂ ਧਰਮ ਦੇ ਵੀ ਲਾਉਣੇ ਔਖੇ ਨੇ ਲੋਕਾਂ ਦਾ ਪੈਸਾ ਲਾਉਣਾ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ।
ਕੱਜ ਕੱਜਣ ਕ੍ਰਿਤਮ ਲੱਜ ਸਰਬ ਤੇ ਫਿਰਮ
ਤੇ ਇਸ ਪ੍ਰਕਾਰ ਨਾ ਲੁਕਾਉਣ ਵਾਲੇ ਕੰਮ ਜਿਹੜੇ ਉਹ ਤਾਂ ਲੁਕਾਉਣਗੇ ਲੁਕੋ ਰੱਖਣਗੇ ਉਹਨਾਂ ਦਾ ਲੁਕੋ ਰੱਖਣ ਵਾਲੇ ਕੰਮਾਂ ਨੂੰ ਨਹੀਂ ਲੁਕਾਉਣਗੇ ਸਾਰਿਆਂ ਵਿੱਚ ਬੇਸ਼ਰਮੀ ਐਸੀ ਵੱਧ ਜਾਏਗੀ ਉਹ ਬੇਸ਼ਰਮ ਹੋ ਕੇ ਆਪਣੇ ਤਨਾਂ ਨੂੰ ਨੰਗੇ ਕਰਕੇ ਲੋਕਾਂ ਦੇ ਵਿੱਚ ਵਿਚਰਨਗੇ ਪਸ਼ੂਆਂ ਦੀ ਤਰ੍ਹਾਂ ਐਸਾ ਸਮਾਂ ਆ ਜਾਏਗਾ
ਅਨਰਥ ਵਕਤੋਂ ਭੋਮ ਨਾ ਅਰਥ ਕਥਤੋਂ ਗਰਮ
ਫਿਰ ਇਹੋ ਜਿਹੇ ਲੋਕ ਪੈਦਾ ਹੋ ਜਾਣਗੇ ਇਸ ਤਰ੍ਹਾਂ ਦਾ ਅਨਰਥ ਧਰਤੀ ਉੱਤੇ ਵੱਧ ਜਾਏਗਾ ਤੇ ਪ੍ਰਸ਼ਾਦ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਨਗੇ ਧਰਤੀ ਦੇ ਉੱਤੇ ਐਸੇ ਲੋਕਾਂ ਦੀ ਗਿਣਤੀ ਵੱਧ ਜਾਏਗੀ
ਅਰਥ ਨਾ ਅਰਥ ਕਥਤੋਂ ਗਰਮ
ਤੇ ਇਸ ਪ੍ਰਕਾਰ ਕਹਿੰਦੇ ਵੀ ਅਨਰਥ ਵਰਤਿਆਂ ਨੂੰ ਕੌਣ ਕਹਿੰਦੇ ਐਸੇ ਵਰਤੇ ਪੈਦਾ ਹੋ ਜਾਣਗੇ ਅਰਥ ਤਾਂ ਜਾਣਦੇ ਨਹੀਂ ਅਨਰਥੇ ਕਰੀ ਜਾਣਗੇ ਅੱਜ ਵੀ ਹੁਣ ਬਹੁਤ ਅਰਥਾਂ ਦਾ ਅਨਰਥ ਹੋ ਰਿਹਾ ਤੇ ਨੇਕ ਲੰਕ ਬਾਰੇ ਜਿੰਨੇ ਭੁਲੇਖੇ ਪਾ ਦਿੱਤੇ ਤੇ ਅੱਜ ਤੋਂ ਪਹਿਲਾਂ ਕਈ ਤਾਂ ਨੇਕ ਲੰਕ ਵਿਚਾਰੇ ਜੰਮ ਕੇ ਮਰ ਵੀ ਲਏ ਉਹਦਾ ਜੇ ਤੁਸੀਂ ਸੁਣੇ ਨਹੀਂ ਹੋਣੇ ਮਸਤਾਂ ਨੇ ਸਤਿਕਾਰ ਦੀ ਚੜ੍ਹਾਈ ਇੱਕ ਨੇਕ ਲੰਕ ਜੰਮ ਪਿਆ ਪਿੱਛੋਂ 500 ਲੈ ਲਿਆ ਮੂਰਖਾਂ ਦਾ ਟੋਲਾ ਨੰਗੀਆਂ ਤਰਪਾਨਾਂ ਨੂੰ ਬੋਲੇ ਕਿਹੜਾ ਉਹਨਾਂ ਦੇ ਪੂਰੇ 500 ਬੰਦਾ ਨਾਲ ਉਹ ਜਦੇ ਭੁਗਤ ਸਮਾਰ ਦੇ ਜੇ ਕੋਈ ਕਹਿ ਵੀ ਤੂੰ ਨਕਲੀ ਗਿਆ ਤੇ ਇਸ ਪ੍ਰਕਾਰ ਉਹ ਟੋਲਾ ਬਣਿਆ ਬਣਾ ਹੀ ਮਸਕਾਉਣੇ ਆ ਗਿਆ ਤੇ ਹੁਣ 500 ਬੰਦਾ ਬੇਗਮਾਂ ਨੂੰ ਕਹਿ ਗਿਆ ਫਿਕਰ ਵੀ ਇਹ ਮੂਰਖਾਂ ਨੂੰ ਕਿਵੇਂ ਸਾਂਭਾਂਗੇ ਤੇ ਉਹਨਾਂ ਦੀ ਹੁਣ ਜਮਾਤ ਨਹੀਂ ਸੀ ਪੂਰੀ ਮਜ਼ਬੂਤ ਜੇ ਤਾਂ ਨਹਿਕ ਸਿੰਘਾਂ ਦੀ ਜਥੇਬੰਦੀ ਉਹਦੀ ਬਰਸੀ ਪਹਿਲੀ ਕੋਲ ਹੁੰਦੀ ਉਹਨਾਂ ਨੇ ਦਿੱਤਾ ਹੁਣ ਸਾਰਿਆਂ ਦੇ ਕਿਰਪਾਨਾ ਵੀ ਦੂਜਿਆਂ ਨੇ ਕਗਿਆਂ 'ਚ ਜਾ ਵੜੀਆਂ ਸੀ ਇਸ ਕਰਕੇ ਉਹ ਸੋਚਦੇ ਵੀ ਹੁਣ ਕੀ ਕਰੇ ਕਹਿੰਦੇ ਕੁਛ ਨੀ ਇਹਨੇ ਨੂੰ ਕੀ ਹੋਇਆ ਗੁਰਨਿਆਂ ਦੇ ਇੱਕ ਗਿਆਨੀ ਪੰਥ ਹੀਰਾ ਰਤਨ ਮੰਨੇ ਹੋਏ ਉਹ ਵੀ ਸਾਹਸੀ ਚੀਜ਼ ਸੀ ਪੰਥ ਦੇ ਵਿੱਚ ਤੇ ਉਹਨਾਂ ਨੂੰ ਮਸਤੂ ਵਾਲੇ ਕਥਾ ਕਰਦੇ ਹੁੰਦੇ ਸੀ ਮਸਤੂ ਵਾਲੇ ਤੋਂ ਦਮਨਵਾ ਸਾਹਿਬ ਮਹਾਂਪੁਰਸ਼ਾਂ ਦੇ ਸਮਕਾਲੀ ਸੀ ਜਾਣੀ ਗਿਆਨ ਦੇ ਵਿੱਚ ਕੋਈ ਘੱਟ ਨਹੀਂ ਸਨ ਜੇ ਘੱਟ ਸੀ ਤਾਂ ਕਮਾਈ ਦੇ ਵਿੱਚ ਘੱਟ ਸਨ ਤੇ ਉਹਨਾਂ ਨੂੰ ਗਿਆਨੀ ਜੀ ਉਹਨਾਂ ਨੂੰ ਉੱਥੋਂ ਲੈ ਕੇ ਆਉਂਦਾ ਦਮਦਮਾ ਸਾਹਿਬ ਤੇ ਲਿਆ ਕੇ ਕਹਿਣ ਲੱਗੇ ਕਿ ਗਿਆਨੀ ਜੀ ਗੱਲ ਹੋ ਗਈ ਬੜੀ ਗੜਬੜ ਨੇਕ ਲੰਕ ਆ ਗਿਆ ਉੱਥੇ ਤੇ ਹੁਣ ਉਹਦੇ ਨਾਲ ਜੇ ਤਾਂ ਹੱਥੋਂ ਪਾਈ ਕਰਦੇ ਆ ਤਾਂ ਕਤਲ ਹੋ ਜਾਣਗੇ ਬਹੁਤ ਸਾਰੇ ਉਹ ਕਹਿੰਦਾ ਹੱਥੋਂ ਪਾਈ ਦੀ ਲੋੜ ਥੋੜੇ ਨਾਲ ਕਹਿੰਦਾ ਹੱਥੋਂ ਪਾਈ ਕਰਨਾ ਆ ਥੋੜਾ ਡੇਰਾ ਨਹੀਂ ਬਣਾਇਆ ਗੱਲ ਗਿਆਨ ਦੀ ਹੈ ਵੀ ਕੋਈ ਨੀ ਵੀ ਕਥਾ ਤੋਂ ਬਾਅਦ ਮੈਨੂੰ ਮੁਖਵਾਦ ਦੀ ਕਥਾ ਕਰ ਲੈਣ ਦਿਓ ਉਦੋਂ ਬਾਅਦ ਨੇਕ ਲੰਕ ਦੀ ਕਥਾ ਦੀ ਸੂਈ ਧਰਨ ਵੀ ਮੈਂ ਸਵਾਰ ਮੇਰੀ ਤੋਂ ਗਿਆਨੀ ਚਰਨ ਸਿੰਘ ਦਾ ਨਾਂ ਸੀ ਗੁਰਨਿਆਂ ਦੇ ਸੀ ਗਿਆਨੀ ਚਰਨ ਸਿੰਘ ਨੇ ਕਥਾ ਤੋਂ ਬਾਅਦ ਕਹਿੰਦੇ ਲਓ ਭਾਈ ਗੁਰੂ ਪਿਆਰੇ ਹੁਣ ਨੇਕ ਲੰਕ ਦੇ ਦਰਸ਼ਨ ਕਰਨ ਚੱਲਿਆ ਮੈਂ ਵੀ ਤੁਸੀਂ ਵੀ ਆ ਜਾਣਾ ਉਹ ਸਾਰੇ ਡੇਂਗਮ ਸਾਰੇ ਸਿਮਰਨ ਕਰਨ ਵਾਲੀਆਂ ਰੂਹਾਂ ਵੱਡਿਆਂ ਦੇ ਵੇਲੇ ਦੇ ਵੀ ਸੀ ਕੁਛ ਚਲੇ ਗਏ ਚਾਰ ਉਹਦੇ ਲਗਾਈ ਲਾਏ ਗਏ ਕਤਾਰ ਬਿਠਾਈ ਹੋਈ ਨੇਕ ਲੰਕ ਦੀ ਤੇ ਜਿਹੜਾ ਦੁਨੀਆਂ ਭਰ ਦਾ ਉਹ ਮਗਜ ਮਾਰਦਾ ਸੀ ਉਹ ਲਿਖੀ ਜਾਂਦੇ ਸੀ ਨਾਲ ਦੇ ਨਾਲ ਜਿੰਨਾ ਝੂਠ ਮਾਰੂ ਬੋਲਦਾ ਸੀ ਤੇ ਜੋ ਮੂੰਹ ਚ ਆਈ ਜਾਂਦਾ ਸੀ ਚਾਹ ਲਿਆਈਆਂ ਧਰੀਆਂ ਬਾਈਆਂ ਪਤਾ ਨੀ ਕੀ ਕੀ ਕਹੀਆਂ ਵੀ ਚਾਹ ਲਿਆ ਦੇ ਪਿਆ ਦੇ ਵਿੱਚ ਇਹ ਲਿਖੀ ਜਾਂਦਾ ਲਿਆ ਜਾਂ ਝੂਠ ਸੀ ਉਹ ਲਿਖੀ ਜਾਂਦੇ ਸੀ ਚਾਹ ਕਹਿੰਦੇ ਜੀ ਅੰਮ੍ਰਿਤ ਬਾਣੀ ਗਿਆ ਵੀ ਚਾਹ ਦੀ ਕਥਾ ਇਹਦੇ ਚ ਲੈ ਨੇਕ ਲੰਕ ਇਹਦੇ ਵਾਸਤੇ ਜਮੇ ਵੀ ਚਾਹ ਕਿਆ ਗੁਰੂਆਂ ਨੇ ਤਾਂ ਇਹ ਗਿਆਨੀ ਚੰਦ ਸਿੰਘ ਨੇ ਦੇਖਿਆ ਵੀ ਹੈ ਤਾਂ ਮੂਠਿਆਂ ਦੇ ਝੋਲਾ ਵੀ ਹੁਣ ਇਹਨਾਂ ਦੇ ਨਾਲ ਸ਼ਬਦ ਅਰਥ ਕਰਨ ਦੀ ਕੋਈ ਲੋੜ ਕਹਿੰਦੇ ਨੇਕ ਲੰਕ ਸਾਹਿਬ ਬਈ ਮੈਨੂੰ ਪਹਿਲਾਂ ਆਪਣਾ ਟੀਚਾ ਦਿਓ ਵੀ ਲੋਕ ਤੁਹਾਨੂੰ ਨੇਕ ਲੰਕ ਕਹਿੰਦੇ ਤੁਸੀਂ ਆਪਣੇ ਆਪ ਨੂੰ ਕੀ ਮੰਨਦੇ ਕਹਿੰਦੇ ਜੋ ਲੋਕ ਕਹਿੰਦੇ ਨੇ ਉਹ ਠੀਕ ਹੀ ਹੈ ਮੈਂ ਉਹੀ ਹਾਂ ਜਿਹੜਾ ਕੁਛ ਲੋਕ ਕਹਿੰਦੇ ਅੱਜ ਵੀ ਸਹੀ ਦੇ ਵਿੱਚ ਅਕਾਲ ਪੁਰਖ ਨੇ ਵੀ ਆਇਆ ਪਿਛਲੇ ਦਿਨਾਂ ਸਮਾਜ ਪੜੇ ਹੋ ਗਏ ਉਹ ਇੰਟਰਵਿਊ ਕਰਨ ਵਾਲਾ ਵੀ ਬੜਾ ਹੈ ਚੁਸਤ ਸੀ ਸਿੰਘ ਉਹ ਕਹਿੰਦਾ ਵੀ ਤੁਸੀਂ ਤਾਂ ਅਕਾਲ ਪੁਰਖ ਹੋ ਵੀ ਤੁਸੀਂ ਵੀ ਪਾਸਪੋਰਟ ਬਣਾ ਕੇ ਆਏ ਉਹਦੇ ਤੇ ਕਹਿੰਦਾ ਹਾਂ ਜਿਵੇਂ ਪਾਸਪੋਰਟ ਬਣਾ ਕੇ ਵੀਜ਼ਾ ਲਵਾ ਕੇ ਆਇਆ ਕਹਿੰਦੇ ਤੁਸੀਂ ਤਾਂ ਅਕਾਲ ਪੁਰਖ ਦੀ ਥਲ ਵੀਜ਼ੇ ਨਾਲ ਦੀ ਕੀ ਲੋੜ ਦੀ ਗੱਲ ਵੀ ਠੀਕ ਹੈ ਇਹੋ ਸਾਹਸ ਜੀ ਹੁਣ ਆਏ ਕਸ ਕਹਿੰਦੇ ਜੀ ਨੇਕ ਲੰਕ ਦਾ ਬਣ ਲਿਆ ਸੀ ਅਕਾਲ ਪੁਰਖ ਨਹੀਂ ਜੀ ਕੋ ਬਣਿਆ ਇਹ ਵੀ ਬਣ ਲਿਆ ਜਾਣੀ ਇਹ ਵੀ ਐਡ ਹੋ ਗਿਆ ਇਹਦੇ ਵਿੱਚ ਇਸ ਕਥਾ ਦਾ ਮਕਸਦ ਹੈ ਕਿ ਜਦੋਂ ਤੁਸੀਂ ਇਹ ਕਥਾ ਨੂੰ ਸੰਪੂਰਨ ਸੁਣ ਲਿਆ ਤੁਸੀਂ ਇਹਨਾਂ ਗੱਲਾਂ 'ਚ ਕਦੇ ਡੋਲੋਗੇ ਆਪਣੇ ਮਤ 'ਚ ਦ੍ਰਿੜ ਹੋ ਜਾਓਗੇ ਗੁਰੂ ਗ੍ਰੰਥ ਸਾਹਿਬ ਨਾਲ ਜੋ ਤੁਹਾਡਾ ਸੰਬੰਧ ਹੈ ਉਹਦੇ 'ਚ ਦ੍ਰਿੜ ਹੋ ਜਾਓਗੇ ਕੋਈ ਮਨਮਤੀਆਂ ਤੁਹਾਨੂੰ ਡਰਾ ਨਹੀਂ ਸਕਦਾ ਇਹ ਫਾਇਦਾ ਇਸ ਕਥਾ ਦਾ ਇਹ ਗਿਆਨੀ ਚਰਨ ਸਿੰਘ ਕਹਿਣ ਲੱਗਾ ਜੀ ਆਪਣਾ ਪੀਚਾ ਕਹਿੰਦੇ ਜੀ ਠੀਕ ਹੈ ਮੈਂ ਜੋ ਕਹਿੰਦੇ ਨੇਕ ਲੰਕ ਕਹਿੰਦੇ ਵੀ ਨੇਕ ਲੰਕ ਵਿਸ਼ਨੂੰ ਭਗਵਾਨ ਦਾ 14ਵਾਂ ਅਵਤਾਰ ਕਹਿੰਦੇ ਜੀ ਠੀਕ ਹੈ ਮੈਂ ਉਹੀ ਕਹਿੰਦੇ ਵੀ ਉਹਦੇ ਕੋਲ ਤਾਂ ਖੰਡਾ ਹੀ ਏਡਾ ਵੱਡਾ 250 ਫੁੱਟ ਦਾ ਲੰਮਾ ਖੰਡਾ ਹੀ ਹੈ ਤੇ ਆ ਜਿਹੜੇ ਅਵਤਾਰ ਹੁੰਦੇ ਨੇ ਉਹ ਸ਼ਕਤੀਆਂ ਹੁੰਦੀਆਂ ਭਗਵਾਨ ਰਾਮ ਜੀ ਨੇ ਆਹ ਸ਼ਕਤੀਆਂ ਭਗਵਾਨ ਕ੍ਰਿਸ਼ਨ ਜੀ ਚੀਚੀ ਦੇ ਉੱਤੇ ਗੋਵਰਧਨ ਪਰਬਤ ਚੱਕਰ ਦਿੱਤਾ ਵੀ ਤੁਸੀਂ ਹੁਣ ਇਉਂ ਕਰੋ ਵੀ ਹੁਣ ਬਾਕੀ ਦੀਆਂ ਗੱਲਾਂ ਨਹੀਂ ਆਪਾਂ ਨੇ ਕਰਨੀਆਂ, ਤੁਸੀਂ ਰੀਸ਼ਾਂ ਕਰਦੇ ਹੋ ਵੱਡਿਆਂ ਦੀਆਂ। ਕਹਿੰਦਾ ਵੀ ਗੁਰੂ ਨਾਨਕ ਸਾਹਿਬ ਕਹਿੰਦਾ ਉਹ ਵੀ ਨਹੀਂ ਆ ਫਸ ਗਿਆ ਇੱਥੇ ਦੀ ਗੱਲ ਕਹੇ। ਗਿਆਨੀ ਚੰਦ ਸਿੰਘ ਕਹਿੰਦੇ ਫਿਰ ਗੱਲ ਸੁਣੋ ਵੀ ਗੁਰੂ ਨਾਨਕ ਤਾਂ ਤੂੰ ਹੈ ਵੀ ਹੁਣ ਤਾਂ ਲੋੜ ਬਲੀ ਕਢਾਰੀ ਦੀ ਹੋਈ ਹੈ। ਕਹਿੰਦਾ ਬਲੀ ਕਢਾਰੀ ਮੈਂ ਬਣਾ, ਉੱਥੇ ਚੱਕੀ ਦਾ ਪੁੜ ਪਿਆ ਸੀ ਅੱਠ ਮਣ ਦਾ। ਕਹਿੰਦਾ ਮੁੰਡੇ ਉਹ ਚੱਕੋ ਇਹਨੂੰ ਉੱਪਰ ਚੜਾਓ, ਇਹਦੇ ਜਿੱਤੇ ਬਿਲ ਕਰੇ ਹੋ ਏਡਾ ਬੈਠਾ ਕੰਨ ਦੇ ਨਾਲ, ਕਹਿੰਦੇ ਇਹਦੇ ਉੱਤੇ ਚੜਾਓ। ਉਹਨੂੰ ਕਹਿੰਦੇ ਵੀ ਨੇਕ ਲੰਕ ਸਾਹਿਬ ਮੈਂ ਉੱਤੋਂ ਸਿੱਟੂਗਾ ਚੱਕੀ ਦਾ ਪੁੜ ਤੇਰੇ ਉੱਤੇ, ਜੇ ਤੁਹਾਨੂੰ ਹੱਥ ਲਾ ਕੇ ਦਿੱਤਾ ਰੋਕ ਤਾਂ ਮੈਂ ਵੀ ਤੇਰੇ ਹੀ ਪ੍ਰਚਾਰ ਕਰੂੰਗਾ, ਅੱਜ ਤੋਂ ਬਾਅਦ ਮੇਰੇ ਵਰਗਾ ਗਿਆਨੀ ਤੈਨੂੰ ਜਦੀ ਮਿਲਣਾ ਨਹੀਂ। ਐਸ ਐਵੇਂ ਜਿਹੜੇ ਤੇਰੇ ਨਾਲ ਤੁਰੇ ਫਿਰਦੇ ਮੇਰੀ ਮਿਹਨਤ ਕੀਤੀ ਆ ਬਿਲਕੁਲ ਕਰਦਾ, ਤੈਨੂੰ ਮੁਕਦਾ ਪ੍ਰਚਾਰ ਮਿਲ ਗਿਆ ਤੂੰ ਆ ਚੱਕੀ ਦਾ ਪੁੜ ਰੋਕ ਲੈ। ਉੱਠ ਕੇ ਖੜਾ ਹੋ ਗਿਆ, ਕਹਿੰਦਾ ਇਹ ਤਾਂ ਮੂਰਖਾਂ ਵਾਲੀਆਂ ਗੱਲਾਂ ਨੇ, ਕਹਿੰਦਾ ਮੈਂ ਜਾਂਦਾ ਆਪਣੇ ਘਰ ਨੂੰ। ਕਿਉਂ ਪਤਾ ਸੀ ਵੀ ਉਹਨੇ ਲਿਹਾਜ਼ ਨਹੀਂ ਕਰਨੀ, ਦਲੀਆ ਕਰ ਦੇਣਾ, ਨੱਟ ਗਿਆ ਤੂੰ ਮਸਤ ਵਾਲੇ ਤੂੰ। ਇਹੋ ਜਿਹੇ ਲੋਕ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ 500 ਬੰਦੇ ਦਾ ਟੋਲਾ ਦੇਖ ਕੇ ਉਹਦੇ ਵਸਤਰ ਦੇਖ ਕੇ ਆ ਬੀਬੀਆਂ ਡੰਡੌਤਾ ਕਰ ਕਰਕੇ ਮੱਥੇ ਡੇਕਦੀਆਂ ਨੇ, ਕਹਿੰਦੀਆਂ ਆ ਗਿਆ ਹੋਈ ਦੇ ਘਰ ਤੇ। ਹੁਣ ਦੱਸੋ ਬੀਬੀਆਂ ਜਾਂ ਵਿਚਾਰਿਆਂ ਨੇ ਕਦਾ ਇਹਨਾਂ ਨੇ ਜੁੜੀ, ਇਹਨਾਂ ਤਾਂ ਜਿਹਨੂੰ ਮਰਜ਼ੀ ਕਹਿ ਦੋ ਕੱਪੜੇ ਪਾ ਕੇ ਲੈ ਆਓ ਵੀ ਆ ਗਿਆ ਹੀ ਨਹਿ ਕਲੰਕ, ਚਾਰ ਚਾਰ ਜਣੇ ਕਹਿਣ ਵਾਲੇ ਹੋਣ ਤੇ ਬਣ ਗਿਆ ਨਹਿ ਕਲੰਕ। ਹੁਣ ਉੱਥੇ ਹੋਰ ਕੀ ਹੋਇਆ ਪੰਜਾਬ ਦੇ ਵਿੱਚ, ਹੋਰ ਤਾਂ ਹੋਰ ਆ ਬਿਰਕਾ ਵਾਲੀ ਮਾਈ ਉਹ ਲੁੱਟ ਕੇ ਖਾ ਗਈ ਜਾ ਰਹੀ ਪੰਜਾਬ ਨੂੰ, ਉਹਦੇ ਘਰ ਦੇ ਵਿੱਚ ਕਿਤੇ ਗਲਾ ਗਲਾ ਬਣ ਗਿਆ, ਸਾਡੀ ਖੱਚਰ ਕਿਤੇ ਕੀ ਹੋਇਆ ਜਾਂ ਕੁਛ ਹੋ ਗਿਆ ਸੀ। ਤੇ ਜਿਉਂ ਦੁਨੀਆਂ ਉੱਠ ਕੇ ਨੱਠੀ ਹੈ, ਤੁਸੀਂ ਇਹ ਦੇਖ ਲਓ ਵੀ ਜਿਹਨਾਂ ਨੂੰ ਲੋਕ ਬ੍ਰਹਮ ਗਿਆਨੀ ਕਹਿੰਦੇ ਸੀ ਡੰਡੌਤਾ ਕਰ ਕਰਕੇ ਮੱਥੇ ਦੇਖਦੇ ਗਏ, ਉਹਨੂੰ ਮਾਰ ਡੰਡੌਤਾ ਕਰ ਕਰਕੇ ਸਬੂਤ ਨੇ ਲੋਕ ਬ੍ਰਹਮ ਗਿਆਨੀ ਕਹਿਣ। ਖੈਰ ਬ੍ਰਹਮ ਗਿਆਨੀ ਤਾਂ ਲੋਕਾਂ ਦੀ ਵੀ ਮਾੜੀ ਗੱਲ ਵੀ ਆਏ ਜਾਣ, ਕਿਉਂ ਕਹਿੰਦੇ ਨੇ ਡੰਡੌਤਾ ਕਰ ਕਰ ਮੱਥੇ ਦੇਖ। ਤੇ ਉਹ ਮਾਈ ਦੇ ਕਵਲ ਨੂੰ ਧੂਣ ਕੁੱਟ ਆਏ ਸੰਤਾਂ ਨੇ ਹਿੰਮਤ ਕੀਤੀ, ਅਵਤਾਰ ਸੀ ਉਹਨਾਂ ਮਹਾਂਪੁਰਸ਼ਾਂ ਨੇ, ਸੰਤ ਸਮਾਜ ਦਾ ਹੋਇਆ ਇਕੱਠ। ਤੇ ਅੱਜ ਤੱਕ ਉਹ ਖਬਰਾਂ ਲੱਗੀਆਂ ਹੋਈਆਂ, ਤੁਸੀਂ ਅਖਬਾਰਾਂ 'ਚ ਪੜ੍ਹ ਸਕਦੇ ਹੋ, ਤਾਰੀਖ ਤੁਹਾਨੂੰ ਮੈਂ ਦੱਸ ਦੂੰ। ਉਹ ਫਿਰ ਰਾਤ ਨੂੰ ਘੰਟਾ ਮੈਂ ਵੀ ਲਾਇਆ, ਸੱਚੀ ਗੱਲ ਹੈ ਵੀ ਕਥਾ ਕੀਰਤਨ ਨਹੀਂ ਕੀਤਾ ਮੈਂ ਵੀ ਕਥਾ ਮਾਈ ਦੀ ਉਹ ਕੀਤੀ ਹੈ ਇੱਕ ਘੰਟਾ। ਤੇ ਅਗਲੇ ਦਿਨ ਉਹ ਕਥਾ ਮੇਰੀ ਜਿਹੜੀ ਸੀ ਕੀਤੀ ਹੋਈ ਅਖਬਾਰ 'ਚ ਆ ਗਈ, ਤੇ ਮਾਈ ਗਾਲਾਂ ਤਾਂ ਮੈਨੂੰ ਕੱਢਦੀਆਂ ਹੁਣ ਤੱਕ, ਜੇ ਬੁਲਾਵੇ ਵਾਲੇ ਨੇ ਇਸ ਤਰ੍ਹਾਂ ਕੀਤਾ ਹੈ। ਚਲੋ ਕੰਮ ਤਾਂ ਠੀਕ ਹੋ ਗਿਆ, ਮੁੜ ਕੇ ਜਿਹੜਾ ਸਾਡੇ ਵਾਲਾ ਲਾਣਾ ਸੀ ਉਧਰ ਨੂੰ ਤੁਰਿਆ ਹੋਇਆ ਬੰਦ ਤਾਂ ਹੋ ਗਿਆ। ਤੇ ਜੋ ਧੰਨਵਾਦ ਸੰਤ ਅਵਤਾਰ ਸਿੰਘ ਹੋਣਾ ਦਾ ਵੀ ਸੰਤ ਸਮਾਜ ਦਾ ਜਿਹੜਾ ਮੋਟਾ ਹੈ। ਸੋ ਗੁਰੂ ਪਿਆਰੇ ਭਰਨਾ ਲੋਕਾਂ ਦੇ ਕਹੇ ਤੇ ਦੇਖੋ ਇੰਨੀਆਂ ਵੀਡੀਓ ਕੈਸਟਾਂ ਦਿਖੀਆਂ ਗੁੰਡੀ ਵਾਲੇ ਦੀਆਂ, ਘਰ ਘਰ ਦੇ ਵਿੱਚ ਭੇਜਣ, ਮੈਂ ਹੈਰਾਨ ਹਾਂ ਵੀ ਕਿਹੜਾ ਅੰਮ੍ਰਿਤ ਚੋਂਦਾ ਸੀ ਉਹਨਾਂ ਕੈਸਟਾਂ ਜਿਹੜਾ ਤੁਸੀਂ ਰੱਖੀ ਬੈਠੇ। ਬਸ ਵੀ ਦੇਰੀ ਲਾਈ ਹੋਈ ਹੈ ਤੇ ਬੇਰ ਤੋੜ ਕੇ ਖਾਉਂਦੇ ਮਹਾਰਾਜ ਨੂੰ ਵੀ ਮੇਰੀ ਹੈ ਉਹ ਬੇੜੇ 'ਚ ਬੇਰੀ ਹੋ। ਕਿਉਂ ਐਸੀਆਂ ਗੱਲਾਂ ਦੇ ਧਰਮ 'ਚ ਆਉਂਦੇ ਹੋ? ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਹਾਲਤ ਹੋ ਜਾਣੀ ਹੈ।
ਪਰ ਨਰਾਜ ਸੰਦ ਵਰਨ ਹੈ ਵਰਨ ਕੋ ਛਾੜ ਵਰ ਸ਼ਰਨ ਕੋ,
ਕਹਿੰਦੇ ਇੱਕ ਤਾਂ ਅਵਰਨਾਂ ਨੂੰ ਵਰਨ ਕਹਿਣ ਦੇ ਤੇ ਪਰਮੇਸ਼ਰ ਦੀ ਸ਼ਰਨ ਨੂੰ ਛੱਡ ਦੇਣਗੇ, ਛਾੜ ਹਰ ਸ਼ਰਨ ਕੋ, ਪਰਮੇਸ਼ਰ ਦੀ ਸ਼ਰਨ ਨੂੰ ਤਿਆਗ ਦੇਣਗੇ।
ਛਾੜ ਸਭ ਸਾਜ ਕੋ ਲਾਭ ਹੈ ਕਾਜ ਕੋ,
ਸਾਰੇ ਸਾਜਾਂ ਨੂੰ ਉਹ ਸਜਾਏ ਹੋਏ ਕਰਮਾਂ ਨੂੰ ਛੱਡ ਕੇ ਬੁਰੇ ਕਰਮਾਂ ਦੇ ਵਿੱਚ ਲੱਗ ਜਾਣਗੇ।
ਲਾਭ ਹੈ ਨਾਮ ਕੋ, ਲਾਭ ਹੈ ਕਾਮ ਕੋ,
ਨਾਮ ਸੇਵਨ ਨੂੰ ਤਾਂ ਤਿਆਗ ਦੇਣਗੇ, ਲਾਗ ਹੈ ਕਾਮ ਕੋ, ਕਾਮ ਵਾਸਨਾ ਵਿੱਚ ਲੱਗ ਜਾਣਗੇ, ਭਾਵ ਵਿਕਾਰਾਂ ਨੂੰ ਭੋਗਣ ਲੱਗ ਜਾਣਗੇ।
ਲਾਗ ਕੋ ਛੋਰ ਹੈ ਦਾਨ ਮੁਖ ਮੋਰ ਹੈ,
ਸ਼ਰਮ ਤਿਆਗ ਦੇਣਗੇ, ਸ਼ਰਮ ਧਰਮ ਤੋਂ ਇਹ ਸਭ ਖਲੋਏ। ਕੀ ਹੋਊਗਾ? ਊੜ ਗਿਆ ਪ੍ਰਧਾਨ ਦੇ ਲਾ ਲਓ, ਝੂੜ ਦੀ ਪ੍ਰਧਾਨਤਾ ਹੋਏਗੀ। ਤੇ ਇਹਦੇ ਨਾਲ ਮਿਲਦਾ ਹੀ ਇੱਕ ਮਹਾਂਪੁਰਸ਼ਾਂ ਨੇ ਪੰਡਿਤ ਗੁਲਾਬ ਸਿੰਘ, ਪੰਡਿਤ ਵਿਦਵਾਨ ਨੂੰ ਕਹਿੰਦੇ ਆ ਕਿ ਜੇ ਬ੍ਰਾਹਮਣ ਨਾ ਸਮਝ ਲੈਣ, ਪੰਡਿਤ ਗੁਲਾਬ ਸਿੰਘ ਜੀ ਨਿਰਮਲੇ ਮਹਾਂਪੁਰਸ਼ ਹੋਏ। ਇਹ ਸੰਤ ਮਾਨ ਸਿੰਘ ਦੇ ਸ਼ਿਸ਼ੀ, ਇਹਨਾਂ ਦੇ ਵਿਦਿਆ ਗੁਰੂ ਸੰਤ ਮਾਨ ਸਿੰਘ ਜੀ ਨਿਰਮਲੇ, ਸੰਤ ਮਾਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਸੀ, ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਕੀਤੀ ਉਸ ਤੇ ਹੀ ਸਮਝ। ਤੇ ਨੇਤਰ ਦਿਵ ਨੇਤਰ ਖੁੱਲੇ ਸੀ, ਉਹਨਾਂ ਨੇ ਸਵੇਰਾ ਉਚਾਰਨ ਕੀਤਾ ਹੈ, ਪ੍ਰਬੁੱਧ ਚਿੱਤ ਨਾਟਕ ਦੇ ਵਿੱਚ ਪੜ੍ਹ ਲੈਣਾ। ਉੱਥੇ ਕਹਿ ਰਹੇ ਨੇ, ਕਹਿੰਦੇ ਐਸੀ ਹਾਲਤ ਹੋ ਜਾਣੀ ਹੈ ਜਿਨ ਕੇ ਮਨ ਮੈਂ ਹਰ ਦਿਹਾਨ ਨਹੀਂ, ਸ਼ੁਭ ਪੰਥਨ ਤੇ ਮਿਟ ਜਾ ਦਿੰਦੇ। ਤਦ ਸੰਜਮ ਨੇਮ ਅਸੰਖ ਰਹੇ, ਜਦ ਭੀਤਰ ਸਿੱਧ ਕਹਾਵੇਂਗੇ, ਤਦ ਪੰਥ ਸਨਾਤ ਰਮਾਇਣ ਕਲੂ, ਮਨ ਵਾਸ਼ਿਤ ਪੰਥ ਚਲਾਵੇਂਗੇ, ਜਗ ਫੈਲੇ ਗੋ ਇਹ ਭਾਂਤ ਕਲੂ, ਸ਼ੁਭ ਸੰਤ ਨਿਰਾਦਰ ਪਾ। ਇਸ ਪ੍ਰਕਾਰ ਦੀ ਹਾਲਤ ਹੋ ਜਾਣੀ ਹੈ।
ਚਰਨ ਨਹੀਂ ਧਿਆਏ ਨੇ ਦੁਸ਼ਟਗਤ ਪਾਏ ਨੇ,
ਪਰਮੇਸ਼ਰ ਦੇ ਚਰਨਾਂ ਦਾ ਧਿਆਨ ਨਹੀਂ ਕਰਨਗੇ, ਦੁਸ਼ਟਾਂ ਦੀ ਪ੍ਰਾਪਤੀ ਕਰਨਗੇ।
ਨਰਕ ਕਹਿ ਜਾਣਗੇ ਅੰਤ ਪਛਤਾਣਗੇ,
ਜਦੋਂ ਨਰਕ ਨੂੰ ਜਾਣਗੇ ਨਾ, ਕਹਿੰਦੇ ਫਿਰ ਅੰਤ ਨੂੰ ਪਛਤਾਉਣਗੇ ਵੀ ਕਿੱਧਰ ਨੂੰ ਤੁਰੇ ਜਾ ਰਹੇ, ਪਤਾ ਜਾਣ ਲੱਗਣੇ, ਨਰਕਾਂ ਦੇ ਵਿੱਚ ਹੀ ਜਾਵਣਗੇ। ਇਹ ਰਸਤਾ ਇਤਨਾ ਗਲਤ ਹੋਏਗਾ।
ਧਰਮ ਚਾਹੇ ਖੋਏਗੇ ਪਾਪ ਕਰ ਰੋਜੇਗੇ,
ਧਰਮ ਨੂੰ ਛੱਡ ਦੇਣਗੇ ਪਾਪ ਬਹੁਤ ਪ੍ਰਸੰਨ ਹੋ ਕੇ ਕਰਨਗੇ ਖੁਸ਼ ਹੋ ਕੇ।
ਨਰਕ ਕੋਲ ਵਾਸ ਹੈ ਤ੍ਰਾਸ ਜਮ ਤ੍ਰਾਸ ਹੈ,
ਇਹ ਨਰਕਾਂ ਦੇ ਵਿੱਚ ਵਸਣਗੇ, ਡਰਾਉਂਦੇ ਜਮ ਦਾ ਡਰ ਪਾਉਣਗੇ।
ਮਾਰ ਲਲਕ ਛੰਦ ਅਧਰਮ ਧਰਮ ਕਰਮ ਕਹਿ ਰਹੇ ਨਾ ਭੂਲ ਨਾਮ ਲੈ ਹੈ।
ਸੋ ਬੇਨਤੀ ਹੈ ਭਾਈ ਗੁਰੂ ਪਿਆਰਿਓ, ਕਿਤੇ ਘੜੀਆਂ ਵੱਲ ਵੈਸੇ ਦੇਖਿਆ ਨੀ ਤੁਸੀਂ ਕਿਸੇ ਨੇ ਘੜੀਆਂ ਵੱਲ, ਮੈਂ ਐਵੇਂ ਤੁਹਾਨੂੰ ਥਾਂ ਥਾਂ ਤੇ ਗੁਰੂ ਚਲਾਵਾਂ ਵੀ ਪ੍ਰਬੰਧਕਾਂ ਨੇ ਟਾਈਮ ਜਿਹੜਾ ਹੈ ਤੁਹਾਡੇ ਕਹਿਣ ਤੋਂ ਵਧਾ ਦਿੱਤਾ। ਕਿਤੇ ਮੇਰੇ ਤੇ ਕਹੋਗੇ ਵੀ ਇਹਦਾ ਇੱਕ ਮਿੰਟ ਉੱਤੇ ਨੀ ਹੁੰਦਾ, ਅੱਜ ਮਿੰਟ ਦਸ ਉੱਤੇ ਹੋ ਗਏ, ਦਸ ਨਹੀਂ ਹੋਏ ਅਜੇ ਟਾਈਮ, ਵੀਹ ਮਿੰਟ ਬਾਕੀ ਰਹਿੰਦੇ ਨੇ, ਯਾਨੀ 9 ਵਜੇ ਸਮਾਪਤੀ ਹੋਇਆ ਕਰੇਗੀ। ਸੰਗਤਾਂ ਨਾਲ ਗੁਰਮਤਾ ਕਰਕੇ ਤੁਹਾਡੇ ਪਿਆਰ ਨੂੰ ਦੇਖ ਕੇ ਪ੍ਰਬੰਧਕਾਂ ਦੇ ਕੋਲ ਇੰਨੇ ਫੋਨ ਗਏ ਤੇ ਪ੍ਰਬੰਧਕਾਂ ਨੇ ਅੱਧਾ ਘੰਟਾ ਫਿਰ 9 ਵਜੇ ਤੱਕ ਪਹਿਲਾਂ ਵਿਚਾਰ ਹੋਵੇ ਮੂਹਰੇ ਨੂੰ ਵਧਾਈਏ ਕਿ ਪਿੱਛੇ ਨੂੰ ਵਧਾਈਏ, ਤੇ ਜਿਹੜੇ ਪਾਸੇ ਨੂੰ ਅੜਿੱਕਾ ਨਾ ਹੋਵੇ ਉਹ ਪਾਸੇ ਨੂੰ ਵੱਧ ਜਾਈਏ, ਪਿਛਲੇ ਪਾਸੇ ਨੂੰ ਕੋਈ ਅੜਿੱਕਾ ਜਾ ਨਹੀਂ ਸੀ, ਮੂਹਰਲੇ ਪਾਸੇ ਕੁਝ ਗੁਰਮੁਖਾਂ ਦੇ ਵਿਚਾਰ ਸਿੰਘ ਸਾਹਿਬ ਜੀ ਆਏ ਨੇ ਤੇ ਇਹਨਾਂ ਦੇ ਵਿਚਾਰ ਵੀ ਸੁਣਨੇ ਸੀ ਵੀ ਇਸ ਕਰਕੇ ਵੀ ਇਹਨਾਂ ਦਾ ਸਮਾਂ ਜਿਹੜਾ ਉਸੇ ਤਰ੍ਹਾਂ ਰਹੇ ਤੇ ਪਿਛਲਾ ਸਮਾਂ ਵਿਹਲਾ ਪਿਆ ਵੀ ਉਹ ਸਮੇਂ ਦੇ ਵਿੱਚ ਵਧਾ ਲੈਣਾ। ਇਸ ਕਰਕੇ ਭਾਈ 9 ਵਜੇ ਪੂਰੇ ਸਹੀ ਸਮਾਪਤੀ ਹੈ, 20 ਮਿੰਟ ਬਾਕੀ ਰਹਿੰਦੇ ਨੇ, ਬਲਕਿ ਹੋ ਸਕਦਾ ਕੁਝ ਮਿੰਟ ਪਹਿਲੇ ਸਮਾਪਤੀ ਕਰਦੇ ਆਹ ਸ਼ਬਦ ਪੂਰਾ ਕਰ ਲਈਏ। ਗੁਰੂ ਸਾਹਿਬ ਦੀ ਕਿਰਪਾ ਕਰਨ, ਬਹੁਤਾ ਵੱਡਾ ਸ਼ਬਦ ਨਹੀਂ। ਇਹਦੇ ਵਿੱਚ ਅਜੇ ਇਹ ਰਾਤ ਚੱਲਦੀ ਹੈ ਕਿ ਸੰਸਾਰ ਦੇ ਹਾਲਤ ਕੈਸੀ ਹੋਣੀ ਹੈ, ਨੇਹ ਕਲੰਕ ਦੀ ਗੱਲ ਉਦੋਂ ਬਾਅਦ ਦੀ ਹੈ ਤੇ ਨੇਹ ਕਲੰਕ ਦੇ ਨਾਲ ਖਾਲਸੇ ਦਾ ਕੀ ਸੰਬੰਧ, ਇਹ ਗੱਲ ਸਿੱਖਾਂ ਦਾ ਕੀ ਸੰਬੰਧ, ਜਿਹੜੇ ਅੱਜ ਬੀਬੀਆਂ ਜਿਵੇਂ ਚੜ੍ਹ ਜਾ ਵੇ ਚੰਗਾ ਚੜ੍ਹਦਾ ਚੰਗਾ ਕਹਿੰਦੇ ਹੁੰਦੀਆਂ ਸੀ ਤੇ ਭਾਈ ਗੁਰਮੀ ਦੇ ਚੰਦ ਨੂੰ ਤੇ ਇਸ ਤਰ੍ਹਾਂ ਅੜੀਕ ਰਹੇ। ਸਾਧ ਸਿੰਘ ਜੀ ਤੁਹਾਡਾ ਅਵਤਾਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਹਿਣਾ, ਇਹ ਭਲੇਖੇ ਕੱਢ ਦਿਓ ਉਹਨਾਂ ਵਿੱਚ, ਝਾਕੀ ਗੁਰੂ ਗ੍ਰੰਥ ਮਹਾਰਾਜ ਕੀ ਵਿਲੋਕੀ ਜਬ ਹੈ ਬਾਕੀ ਇਸ ਦੂਸਰੇ ਦੀ ਲਾਲਸਾ ਨਾ ਹੋਤਾ ਹੈ। ਉਹ ਸਿੱਕੇ ਕਹਿੰਦਾ ਜਿਹੜਾ ਹੋਰ ਰੱਬ ਦੀ ਇੱਛਾ ਕਰ ਰਿਹਾ ਉਹਦਾ ਰੱਬ ਨੂੰ ਮਿਲ ਗਿਆ ਉਹਦੇ ਤੇ ਸਬਰ। ਇਸ ਕਰਕੇ ਸਾਧ ਸਿੰਘ ਜੀ ਠੀਕ ਹੈ, ਅਵਤਾਰ ਹੈ ਭਗਵਾਨ ਵਿਸ਼ਨੂੰ ਦਾ, ਕਲਾ ਵਾਲਾ ਅਵਤਾਰ ਹੈ, ਧਰਮ ਨੂੰ ਪੈਦਾ ਕਰਨਾ ਹੈ, ਡਿਊਟੀ ਹੈ ਅਕਾਲ ਪੁਰਖ ਵਾਹਿਗੁਰੂ ਦਾ, ਪਰਮੇਸ਼ਰ ਦੇ ਘਰ ਵਿੱਚ ਆ ਕੇ ਕਰਨਾ ਸਭ ਕੁਝ, ਜਿੱਥੇ ਗਲਤੀ ਹੋਣੀ ਹੈ ਉੱਥੇ ਉਹਦੀ ਭੁੱਲ ਵੀ ਸੋਧੀ ਜਾਣੀ ਹੈ, ਇਹ ਜੋ ਇਹ ਵੀ ਤਾਂ ਵਿਚਾਰ ਹੈ। ਇਸ ਪ੍ਰਕਾਰ ਕਹਿ ਰਹੇ ਹਨ
ਧਰਮ ਕਰਮ ਕਹਿ ਹੈ ਨਾ ਭੂਲ ਨਾਮ ਲੈ ਹੈ,
ਧਰਮ ਦੇ ਕੰਮ ਕਰਨਗੇ ਭੁੱਲ ਕੇ ਵੀ ਪਰਮੇਸ਼ਰ ਦਾ ਨਾਮ ਨਹੀਂ ਲੈਣਗੇ, ਐਸੀ ਹਾਲਤ ਪ੍ਰਜਾ ਵਿੱਚ ਹੋ ਜਾਏਗੇ।
ਦਾਨ ਦੇਣਗੇ ਸੁਸਾਧ ਲੂਟ ਲੈਣਗੇ,
ਦਾਨ ਨਹੀਂ ਦੇਣਗੇ ਕਿਸੇ ਨੂੰ ਵੀ, ਐਸੀ ਰੁਚੀ ਹੋ ਜਾਊਗੀ ਦਾਨ ਦੇਣ ਨੂੰ, ਜੀਏ ਨਹੀਂ ਕਰਨਾ ਬਲਕਿ ਭਲੇ ਪੁਰਸ਼ਾਂ ਨੂੰ ਸਾਧਵਾਂ ਨੂੰ ਲੂਟ ਲੈਣਗੇ, ਲੁੱਟਿਆ ਕਰਨਗੇ, ਲਟੇਰੇ ਲੋਕ ਸਾਧਾਂ ਦੇ ਵੀ ਜਾਵੜਿਆ ਕਰਨਗੇ। ਆਪ ਚੋਣ ਕੀ ਹੁੰਦਾ ਰਿਹਾ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ, ਛੱਡਿਆ ਕੌਣ, ਜਿਹੜਾ ਰੁਕੇ ਆ ਗਿਆ ਚਾੜਤਾ ਗੱਡੀ, ਆਹ ਕੀ ਵਿਚਾਰਿਆ ਟਾਂਡੇ ਵਾਲਾ, ਸੱਤ ਦੱਸੋ ਕੀ ਵਿਗਾੜਿਆ ਅੱਖਾਂ ਤੋਂ ਮਰਾਦਾ, ਕੀ ਮਾਰਨਾ ਐਜੇ ਦਾ ਸਾਧ ਸਿੰਘ ਜੀ, ਤੇ ਜਿਨ੍ਹਾਂ ਦੇ ਉੱਤੇ ਇੱਕ ਕਰਮਾਂ ਦੀ ਮਾਰ ਐਸੀ ਪਈ ਹੋਈ ਹੈ ਤੇ ਪ੍ਰਚਾਰ ਕਿੱਡਾ ਵੱਡਾ ਕੀਤਾ ਉਹਨਾਂ ਨੇ, ਇਹ ਪੱਤੀ ਛੱਡਦਾ, ਇਹ ਤਾਂ ਨਹੀਂ ਦੇਖਿਆ ਵੀ ਅੰਮ੍ਰਿਤ ਕਿੰਨਿਆਂ ਨੂੰ ਛਕਾਇਆ, ਗੋਲੀ ਮਾਰੀ ਹੈ, ਫਿਰ ਮਾਰ ਲੱਗਿਆ ਇਹ ਨਹੀਂ ਦੇਖਿਆ ਵੀ ਇੱਥੇ ਜੰਮ ਨਹੀਂ ਆ ਸਕਦੇ ਜਿੱਥੇ ਮਾਰ ਰਹੇ ਹੋ, ਉਹ ਤਾਂ ਤਰ ਗਿਆ ਜਿਹਨੂੰ ਮਾਰ ਰਹੇ ਹੋ, ਮਰਿਆ ਨਹੀਂ ਉਹ ਤਰਿਆ, ਮਰ ਤਾਂ ਉਹ ਗਿਆ ਜਿਹਨਾਂ ਨੇ ਮਾਰਿਆ, ਕੌਣ ਕਹਿੰਦਾ ਵੀ ਉਹ ਮਰਿਆ, ਮਰੇ ਨਹੀਂ ਸਕਦੇ। ਮਹਾਰਾਜ ਦੀ ਹਜ਼ੂਰੀ ਜਿੱਥੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਪਣਾ ਹੋਣਾ ਤੂੰ ਨਹਿ ਛੱਡਿਆ ਨਿਕਟ ਨਾ ਜਾਈ, ਉੱਥੇ ਤਾਂ ਜਮਰੂਦ ਨਹੀਂ ਆ ਸਕਦੇ ਇੱਥੇ ਮਰ, ਉਹਨੇ ਤਾਂ ਸਮਾਂ ਕੁੱਬੇ ਦੀ ਲੱਤ ਲੋਟ ਆ ਗਈ ਮਹਾਂਪੁਰਸ਼ਾਂ ਦੇ, ਹੈ ਜੀ ਮਰਨ ਤਾਂ ਮੈਂ ਕਹਿੰਦਾ ਸਾਰੇ ਸੰਤਾਂ ਨੂੰ ਜੇ ਸਾਰਿਆਂ ਨੂੰ ਮਾਰ ਦੋ ਇੱਥੇ ਤਾਂ ਭਾਵੇਂ ਤਾਂ ਵੀ ਭਲਾ ਹੀ ਆ ਕਰਨ, ਕੋਈ ਘਾਟੇ ਵਾਲਾ ਸੰਤਾਂ ਨੇ, ਪਰ ਇਹਦੇ ਨਾਲ ਜੇ ਦੁਖਾਂਤ ਹੋਰ ਵਰਤਣ। ਸਿੰਘ ਸਾਹਿਬ ਭਾਈ ਦਲਜੀਤ ਸਿੰਘ ਜਥੇ ਦੇ ਵਿਦਿਆਰਥੀ ਨੇ, ਜਥੇ ਪੜ੍ਹੇ, ਉਦੋਂ ਬਾਅਦ ਤਖ਼ਤ ਤੇ ਗੁਰੂ ਸਾਹਿਬ ਨੇ ਸੇਵਾ ਲੈਣੀ ਸੀ, ਤਖ਼ਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਉਸ ਥਾਂ ਤੇ ਸੇਵਾ ਦਾ ਮੌਕਾ ਦਿੱਤਾ, ਤੇ ਮੈਂ ਸਿੰਘ ਸਾਹਿਬ ਨੂੰ ਜਦੋਂ ਇਹ ਘਟਨਾ ਹੋਈ ਉੱਥੇ ਭੇਜਿਆ ਵੀ ਜਾ ਕੇ ਆ ਵੇਖਿਆ, ਜਦੋਂ ਮੁੜ ਕੇ ਆਏ ਅੱਖਾਂ 'ਚ ਪਾਣੀ ਭਰਿਆ, ਮਹਾਰਾਜ ਰਣਜੀਤ ਸਿੰਘ ਕੀ ਹੋਇਆ, ਕਹਿੰਦੇ ਜੀ 450 ਪੰਨਾ ਗੁਰੂ ਗ੍ਰੰਥ ਸਾਹਿਬ ਦਾ ਵੀ ਗੋਲੀਆਂ ਦੇ ਨਾਲ ਭੁੱਲ ਦਿੱਤਾ, 450 ਪੰਨੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਗੋਲੀਆਂ ਲੰਘ ਗਈਆਂ, ਫਿਰ ਭਾਈ ਇਹ ਕਲਯੁਗਰੀ ਤਾਂ ਹੁਣ ਕੀ, ਨਿੱਕੇ ਬੱਚਿਆਂ ਨੂੰ ਮਾਰਨਾ, ਔਰਤਾਂ ਨੂੰ ਮਾਰਨਾ, ਦੇਵ ਮਾਤਾ ਨੂੰ ਮਾਰਨਾ, ਇਹ ਕਿਹੜੀ ਦਰਸ਼ਬੰਦੀ ਹੈ, ਇਹ ਲਟੇਰੇ ਲੋਕਾਂ ਦਾ ਹੀ ਕੰਮ ਹੈ ਕਿ ਇਹ ਸਿੱਖਾਂ ਦਾ ਕੰਮ ਹੈ, ਖਾਲਸੇ ਦਾ ਕੰਮ ਕਿਵੇਂ ਹੋ ਸਕਦਾ, ਅਰੇ ਕੰਮ ਕਰਨ ਵਾਲਾ ਖਾਲਸਾ ਕਿਵੇਂ ਪਾ ਸਕਦਾ, ਖਾਲਸਾ ਸੋ ਜੋ ਨਿਰਧਨ ਕੋ ਪਾਲੇ, ਖਾਲਸਾ ਤਾਂ ਨਿਰਧਨ ਨੂੰ ਪਾਲਣ ਵਾਲਾ, ਖਾਲਸਾ ਦਇਆ ਕਰਨ ਵਾਲਾ, ਖਾਲਸਾ ਬਣਨ ਤੋਂ ਪਹਿਲਾਂ ਦਇਆ ਰਾਮ ਦੇ ਰੂਪ ਵਿੱਚ ਦਇਆ ਕੇ ਖੜੀ ਹੋਈ ਤਲਵੀ ਵਾਲੇ ਦੇ ਦਰਬਾਰ ਵਿੱਚ ਦਇਆ ਦੇ ਰੂਪ ਧਾਰਨ ਕਰਕੇ ਕਿਹਾ ਵੀ ਮੈਂ ਵਾਦਨ ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ ਤੁਲਸੀ ਦਇਆ ਚੋਡੀਆ ਜਮਲਾ ਘਟ ਮਹਿਤਾ ਧੌਰ ਧਰਮ ਦਇਆ ਦਾ ਪੂਰ ਧਰਮ ਬਾਅਦ ਵਿੱਚ ਧਰਮ ਚੰਦ ਪਹਿਲਾਂ ਦਇਆ ਇਸ ਕਰਕੇ ਸਾਧ ਜੀ ਕਹਿੰਦੇ ਸਾਧ ਲੁੱਟ ਲਏਗੇ ਸਾਧਵਾਂ ਵੀ ਲੁੱਟਣਗੇ ਅਸੀਂ ਲਟੇਰੇ ਹੋ
ਜਾਣਗੇ
ਇਹ ਦੇਖਿਓ ਭਾਈ ਕਿਤੇ ਨਾ ਕਥਾ ਦਾ ਕਿਤੇ ਰਿਐਕਸ਼ਨ ਨਾ ਹੋਵੇ ਕਈ ਇਹੋ ਜਿਹੇ ਵੀ ਹੋਣਗੇ ਮੈਨੂੰ ਲੱਗਦਾ ਹੈ ਤੂੰ ਸਾਰੇ ਤਰ੍ਹਾਂ ਦੇ ਹੁੰਦੇ ਬੰਦੇ ਕਿਤੇ ਕੌਮ ਦੀ ਕਥਾ ਦੇ ਵਿੱਚ ਸੁਣਿਆ ਸੀ ਅਸੀਂ ਤਾਂ ਕਹਿੰਦੇ ਨਾ ਦੇਹ ਫਿਰ ਲੈ ਕੇ ਕਹਿੰਦੇ ਫਿਰ ਲੈ ਕੇ ਉਧਾਰ ਕੋਈ ਚੀਜ਼ ਮੁੜ ਕੇ ਦਿਆ ਨੀ ਕਰਨਗੇ ਕਿਤੇ ਕੌਮ ਜੀ ਅਸੀਂ ਤਾਂ ਕਥਾ ਦੇ ਸੁਣੇ ਸੀ ਵੀ ਜਿਹੜੀ ਚੀਜ਼ ਲੈ ਲਈ ਹੁਣ ਦੇਣੀ ਨੀ ਹੈ ਵੀ ਕਥਾ ਤੇ ਲਿਖਿਆ ਹੋਇਆ ਸੀ ਕਿਤੇ ਉਲਟੀਆਂ ਗੱਲਾਂ ਨਾ ਧਾਰਨ ਕਰ ਲਿਓ ਇਹ ਲਿਖਿਆ ਵੀ ਕਲਯੁਗ ਦੇ ਲੋਕ ਇਹੋ ਜਿਹੇ ਹੋ ਜਾਣਗੇ ਆਧਾਰ ਚੀਜ਼ ਲੈਣਗੇ ਕਹਿ ਕੇ ਪਰ ਮੋੜਨਗੇ ਵਾਦਾ ਕਰਨੀ ਵੀ ਮੋੜਦਾ ਨਹੀਂ ਮੋੜਦਾ ਐਸੀ ਹਾਲਤ ਵਜਾਣੀ
ਹੈ
ਤੇ ਫਿਰ ਕੀ ਕਰਨਗੇ ਕਹਿੰਦੇ ਅਰਦਾਸਾਂ ਕਰਾ ਲੈਣਗੇ ਪਹਿਲਾਂ ਅਨਾਊਂਸਮੈਂਟ ਕਰਾ ਲੈਣਗੇ ਉਦੋਂ ਬਾਅਦ ਸੋਚਣਗੇ ਵੀ ਮੈਂ ਤਾਂ ਬਹੁਤਾ ਕਹਿਤਾ ਉਦੋਂ ਬਾਅਦ ਉਤਰ ਜਾਣਗੇ ਕਹਿੰਦੇ ਨਾ ਵੀ ਇਹ ਤਾਂ ਮੈਨੂੰ ਤਾਂ ਪੁੱਗਦਾ ਨਹੀਂ ਮੈਂ ਤਾਂ ਇੰਨਾ ਦਾਨ ਕਰ ਨਹੀਂ ਸਕਦਾ ਜੇ ਕਹਿਣਗੇ ਵੀ ਤਾਂ ਮੈਂ ਨਾ ਕਿਹਾ ਸੀ ਕਹਿੰਦੇ ਜੀ ਮੈਂ ਤਾਂ ਉਹਨੂੰ ਝੇਬ ਜੀ ਦੇ ਵਿੱਚ ਆ ਕੇ ਕਹਿਤਾ ਮੇਰੇ ਤੇ ਤਾਂ ਦੇ ਨਹੀਂ ਹੋਣਾ ਬਾਅਦ ਚ ਉਤਰ ਜਾ ਕਰਨਗੇ ਇਹ ਹਾਲਤ ਲੋਕਾਂ ਦੀ ਹੋ ਜਾਣੀ
ਹੈ
ਪਰਮੇਸ਼ਰ ਦਾ ਨਾਮ ਨਹੀਂ ਲੈਣਗੇ ਨਰਕਾਂ ਨੂੰ ਜਾਣਗੇ
ਨਾ ਧਰਮ ਸਾਧ ਰਹੇ ਕਰੇ ਜਾਉਣ
ਧਰਮ ਉੱਤੇ ਨਹੀਂ ਖੜੇ ਰਹਿਣਗੇ ਜੋ ਕਹਿਣਗੇ ਕਰੇ ਨਾ ਜੌਨ ਕਹਿਣ ਜਿਹੜਾ ਬਚਨ ਕਹਿਣਗੇ ਵੀ ਮੈਂ ਕਰੂੰਗਾ ਉਹ ਨਹੀਂ ਕਰੂੰਗੇ ਅਧਰਮੀ ਲੋਕ ਕਲਯੁਗ ਦੀ ਸੈਨਾ ਇਹੋ ਜਿਹੀ ਹੋ ਜਾਊਗੀ ਸਤਿਗੁਰੂ ਮਹਾਰਾਜ ਕਹਿੰਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੜ੍ਹੋ ਰਹਿਤ ਨਾਲ ਕਹਿੰਦੇ ਖਾਲਸਾ ਉਹ ਹੈ ਜਿਹੜਾ ਵਚਨ ਕਰਕੇ ਉਹਦੀ ਪਾਲਣਾ ਕਰੇ ਤੇ ਜਿਹੜਾ ਵਚਨ ਕਰੇ ਤੇ ਖਿਸਕ ਜਾਏ ਤੇ ਜਿਹੜਾ ਵਚਨ ਕਰਕੇ ਅੱਜ ਦੂਈ ਵਚਨ ਲਿਆ ਕਹਿੰਦੇ ਵਚਨ ਕਰ ਲਵੇ ਤੇ ਖਿਸਕ ਜਾਏ ਇਹ ਤਾਂ ਹੈ ਮਨਮੁੱਤਾ ਦੀਆਂ ਗੱਲਾਂ ਸੋਈ ਨਾਲ ਕੱਚਾ ਹੁੰਦਾ ਇਹੋ ਸਾਸ ਜੀ ਵਚਨ ਕਰਨੇ ਨੀ ਪਹਿਲਾਂ ਜੇ ਕਰਨੇ ਤਾਂ ਹੋਣੇ ਚਾਹੇ ਸੀ ਚਲਿਆ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੇ ਵਚਨ ਕੀਤਾ ਤਾਂ ਹਿੰਦੂ ਧਰਮ ਦੇ ਨਾਲ ਨਿਭਾ ਦਿੱਤੀ ਸੀਸ ਤੜ ਅਲੱਗ ਅਲੱਗ ਹੋ ਗਏ ਪਰ ਵਚਨ ਨਿਭਾ ਕੇ ਨਿਭਾ ਸੋ ਇਸ ਪ੍ਰਕਾਰ ਹੈ ਜੀ
ਨਾ ਪ੍ਰੀਤ ਮਾਤ ਸੰਗਾ ਅਧੀਨ ਅਰਦੰਦਾ
ਤੇ ਆ ਭਾਈ ਲੱਛਣ ਨੌਜਵਾਨ ਤੁਸੀਂ ਚੰਗੀ ਤਰ੍ਹਾਂ ਸੁਣੋ ਜਿਹੜੇ ਬੈਠੇ ਹੋ ਤੁਹਾਡੇ ਸੁਣਨ ਵਾਲੀ ਗੱਲ ਇਹ ਗੱਲ ਆਈ ਹੈ ਨਾ ਪ੍ਰੀਤ ਮਾਤ ਸੰਗਾ ਕਹਿੰਦੇ ਕਲਯੁਗ ਦੇ ਨੌਜਵਾਨਾਂ ਦੀ ਪ੍ਰੀਤੀ ਮਾਂ ਨਾਲ ਤਾਂ ਨਹੀਂ ਰਹੋਗੀ ਜਿਹਨੇ ਪੈਦਾ ਕੀਤਾ ਜਿਹਨੇ ਲੋੜੀਆਂ ਦੇ ਕੇ ਪਾਲਿਆ ਅਧਰਮ ਐਸਾ ਹੋ ਜਾਊਗਾ ਅਧੀਨ ਅਧੰਗਾ ਆਪਣੀ ਘਰਵਾਲੀ ਦੇ ਅਧੀਨ ਤਾਂ ਹੋ ਜਾਊਗਾ ਪਰ ਮਾਂ ਦਾ ਅਪਮਾਨ ਕਰੋ ਘਰਵਾਲੀ ਦੇ ਆਖੇ ਨਾ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ ਮਾਂ ਨੂੰ ਚੰਗਾ ਨਹੀਂ ਸਮਝੂ ਇਉਂ ਨਾ ਖਾਣ ਵਾਲੀਆਂ ਚੀਜ਼ਾਂ ਨੂੰ ਖਾਣਗੇ ਨਾ ਧਾਰਨ ਕਰਨ ਵਾਲੇ ਯੋਗ ਸਵਾਦ ਉਹ ਧਾਰਨ ਕਰਨਗੇ ਕੱਪੜੇ ਹੋਲੇ ਹੋਲੇ ਤਰ੍ਹਾਂ ਦੇ ਪਾਉਣਗੇ ਜਿਹੜੇ ਚੰਗੇ ਬਣਾ ਲੱਗਣ ਦੇਖਣ ਨੂੰ ਇਹੋ ਜਿਹੇ ਬਾਣੇ
ਬਣਾਉਣਗੇ
ਨਾ ਬੋਲਣ ਵਾਲੇ ਜਿਹੜੀ ਯੋਗ ਬਾਣੀ ਨੂੰ ਤੇ ਬੋਲ ਬੋਲਣਗੇ ਜਿਹੜੀ ਨਾ ਬੋਲਣ ਵਾਲੀ ਤੇ ਕਿਸੇ ਦੀ ਪਰਵਾਹ ਨਹੀਂ ਰੱਖਣਗੇ ਜਿਹਨੂੰ ਜੋ ਚੰਗਾ ਲੱਗੂ ਉਹੀ ਕਰੂਗਾ ਇਸ ਪ੍ਰਕਾਰ ਦੀ ਸਰਕਾਰਾਂ ਹੋ ਜਾਣਗੀਆਂ ਵੀ ਉਹਦੀ ਵੀ ਮਦਦ ਹੋਊ ਵੀ ਇਹਨੂੰ ਸੁਤੰਤਰ ਦੇ ਤੁਸੀਂ ਵੀ ਇਹਦੀ ਆਜ਼ਾਦੀ ਗੁੰਬਨ ਕਰ ਦਿਓ ਆਜ਼ਾਦੀ ਨੇ ਬਰਬਾਦੀ ਦੇ ਰੂਪ ਵਿੱਚ ਬਦਲ ਇਹੋ ਜਿਹਾ ਹਾਰ ਹੋ ਜਾਣਾ ਹੈ
ਧਰਮ ਕਰਮ ਹੈ ਨਾ ਪਾਪ ਮਾਤ ਬਲ ਹੈ
ਧਰਮ ਦਾ ਕਰਮ ਕਰਨਗੇ ਤੇ ਮਾਂ ਅਤੇ ਪਿਓ ਤੋਂ ਤੇ ਅਧਰਮ ਕਰਮ ਹੈ ਜਿਹੜਾ ਅਧਰਮੀ ਇਹਨਾਂ ਦਾ ਕਰਮ ਬਣ ਜਾਊਗਾ ਅਧਰਮ ਉਹਨੂੰ ਇਹ ਧਰਮ ਸਮਝਣ ਬੈਠਣਗੇ ਤੇ ਇਸ ਪ੍ਰਕਾਰ ਨਾ ਪਾਪ ਮਾਤ ਡਰ ਹੈ ਕਹਿੰਦੇ ਬੱਚੇ ਮਾਤਾ ਅਰ ਪਿਤਾ ਤੋਂ ਡਰਿਆ ਨਹੀਂ ਕਰਨਗੇ ਬਲਕਿ ਉਲਟ ਗੱਲ ਹੋ ਜਾਊਗੀ ਮਾਂ ਅਰ ਪਿਓ ਬੱਚਿਆਂ ਤੋਂ ਡਰਿਆ ਕਰਨਗੇ ਇਹ ਹਾਲਤ ਹੋ ਜਾਣੀ ਹੈ ਇਹ ਕਲਯੁਗ ਦੇ ਲੱਛਣਾਂ ਚ ਲਿਖੀ ਹੋਈ ਹੈ ਗੱਲ ਇਹ ਵੈਸੇ ਤਾਂ ਬਹੁਤ ਸਾਰੀਆਂ ਉਲਟ